ਘਾਟਾ ਮਾਰੂ ਲੈਂਦੇ, ਕਿੰਨੇ ਕੁ ਬੰਦਿਆਂ ਨੂੰ ਯਾਦ ਹੈ ਕਿ ਕਾਮਾ ਘਾਟਾ ਮਾਰੂ ਦੇ ਮਾਰੇ ਇਸੇ ਸਰਕਾਰ ਨੇ ਮਾਫ਼ੀ ਮੰਗੀ ਸੀਗੀ? ਸਰ ਇਹ ਜਿਹੜੀਆਂ ਮਾਫੀਆਂ ਨੇ, ਚਾਹੇ ਕਾਮਾ ਘਾਟਾ ਮਾਰੂ ਦੀ ਲੈ ਲਓ, ਚਾਹੇ ਕੋਈ ਹੋਰ ਲੈ ਲਓ, ਜਾਂ ਭਗਤ ਸਿੰਘ ਜੀ ਦਾ ਨਾਮ ਅਸੀਂ ਰੱਖਣਾ ਚਾਹੁੰਦੇ ਹਾਂ, ਬਿਲਕੁਲ ਜ਼ਰੂਰੀ ਨੇ, ਦੇ ਆਰ ਵੈਰੀ ਇੰਪੋਰਟੈਂਟ, ਬਟ ਲੈਟ ਮੀ ਟੈਲ ਯੂ ਵਨ ਥਿੰਗ, ਹੋਰ ਜ਼ਿਆਦਾ ਜ਼ੋਰ ਜਿਹਨੂੰ ਸਾਨੂੰ ਦੇਣਾ ਚਾਹੀਦਾ, ਅਸੀਂ ਇਮੋਸ਼ਨਲੀ ਹੁੰਦੇ ਉਹਨਾਂ ਇਸ਼ੂਜ਼ ਵਾਸਤੇ ਜਿਹੜੇ ਸਾਨੂੰ ਡੇ ਟੂ ਡੇ ਸਾਡਾ ਫਾਇਦਾ ਕਰਦੇ ਨੇ, ਉਹਨਾਂ ਵਾਸਤੇ ਵੀ ਸਰ ਗੁਰਦੇਵ ਸਿੰਘ ਜੀ ਔਰ ਅਸੀਂ ਸਾਰੇ ਹੋਰ ਜ਼ਿਆਦਾ ਇਮੋਸ਼ਨਲ ਜ਼ਰੂਰ ਹੋਈਏ. ਉਹ ਇਸ਼ੂਜ਼ ਕੀ ਨੇ? ਚੰਡੀਗੜ੍ਹ ਦਾ ਜਿਹੜਾ ਏਅਰਪੋਰਟ ਹੈ, ਉਦੋਂ ਉਹ ਉਹਨੂੰ ਹੋਰ ਇੰਨਾ ਵਧੀਆ ਬਣਾਇਆ ਜਾਏ, ਅੰਮ੍ਰਿਤਸਰ ਦੇ ਏਅਰਪੋਰਟ ਨੂੰ ਹੋਰ ਵਧੀਆ ਬਣਾਇਆ ਜਾਏ, ਜਾਂ ਆਦਮਪੁਰ ਦੇ ਏਅਰਪੋਰਟ ਨੂੰ ਲੁਧਿਆਣੇ ਦੇ ਵਿੱਚ ਇੰਨਾ ਸਟਰੋਂਗ ਇਨਫਰਾਸਟ੍ਰਕਚਰ ਅਸੀਂ ਡਿਵੈਲਪ ਕਰੀਏ ਕਿ ਜ਼ਬਰਦਸਤ ਇੰਟਰਨੈਸ਼ਨਲ ਲੈਵਲ ਦੇ ਏਅਰਪੋਰਟਸ ਹੋਣ, ਤਾਂ ਕਿ ਸਾਡੀ ਕਨੈਕਟੀਵਿਟੀ ਵਧੇ. ਕੋਈ ਬੰਦਾ ਇੱਥੋਂ ਲੰਡਨ ਤੋਂ ਕੋਈ ਕਿਤੋਂ ਜਾਣਾ ਚਾਹੁੰਦਾ, ਚਾਹੇ ਅੰਮ੍ਰਿਤਸਰ ਲੈਂਡ ਕਰਨਾ ਹੈ, ਆਦਮਪੁਰ ਲੈਂਡ ਕਰਨਾ ਹੈ, ਲੁਧਿਆਣੇ ਲੈਂਡ ਕਰਨਾ ਹੈ, ਚਾਹੇ ਉਹਨੇ ਚੰਡੀਗੜ੍ਹ ਲੈਂਡ ਕਰਨਾ ਹੈ, ਉਹਦੇ ਕੋਲ ਇਹ ਸਾਰੀ ਫੈਸਿਲਿਟੀਜ਼ ਇੰਨੀਆਂ ਵਧੀਆ ਹੋਣ, ਇਹਦੇ 'ਤੇ ਜ਼ੋਰ ਦਿਓ. ਮੰਗ ਅੱਜ ਮੰਗ ਹੋਣੀ ਥੋੜ੍ਹੀ ਜਿਹੀ ਸ਼ੁਰੂ ਹੋਈ ਹੈ ਪੰਜਾਬ ਦੇ ਵਿੱਚ, ਆਈ ਆਈ ਟੀਜ਼ ਦੀ, ਆਈ ਐੱਮਸ ਦੀ ਅਤੇ ਏਮਸ ਦੀ, ਇਹ ਤਿੰਨ ਮੇਜਰ ਇੰਸਟੀਟਿਊਟ ਨੇ. ਪਰ ਜਦੋਂ ਅਸੀਂ ਯੰਗ ਸੀਗੇ, ਜਦੋਂ ਅਸੀਂ ਉੱਥੇ ਕਾਲਜ ਵਿੱਚ ਆਉਣਾ ਸੀਗਾ ਸਕੂਲ ਤੋਂ ਕਾਲਜ ਦੇ ਵਿੱਚ, ਮੈਂ ਤਾਂ ਕਿਸੇ ਅਖਬਾਰ 'ਚ ਨਹੀਂ ਸੀ ਪੜ੍ਹਦਾ, ਮੈਂ ਤਾਂ ਉੱਥੇ ਸਿਰਫ ਅਖਬਾਰ ਪੜ੍ਹ ਹੀ ਸਕਦਾ ਸੀਗਾ ਇੰਡੀਆ ਦੇ ਵਿੱਚ, ਪਰ ਮੈਂ ਕਦੇ ਵੀ ਨਹੀਂ ਸੁਣੀਆਂ ਸੀ ਗੱਲਾਂ. ਉਦੋਂ ਵੀ ਆਹੀ ਮੰਗਾਂ ਸੀਗੀਆਂ, ਚੰਡੀਗੜ੍ਹ ਦੇ ਦਿਓ ਜੀ, ਇਹ ਸੋਲਵ ਕਰ ਦਿਓ, ਪਾਣੀ ਆਪ ਸਵੇਰ ਤੋਂ ਸ਼ਾਮ ਤਾਈਂ ਵੇਸਟ ਕਰ ਰਹੇ ਹਾਂ, ਪਾਣੀਆਂ ਦਾ ਮਸਲਾ ਖੜਾ ਕੀਤਾ ਹੋਇਆ ਸੀ. ਸੋ ਆਈ ਥਿੰਕ ਜੇ ਇਹਨਾਂ ਚੀਜ਼ਾਂ ਦੀ ਮੰਗ ਕਰਾਂਗੇ ਤਾਂ ਜ਼ਿਆਦਾ ਬੈਟਰ ਹੋਏਗਾ. ਰਮੇਸ਼ ਇੰਦਰ ਚੌਹਾਨ ਸਾਹਿਬ, ਤੁਸੀਂ ਆਉਂਦੇ ਰਹੋ. ਰਮੇਸ਼ ਇੰਦਰ ਚੌਹਾਨ ਜੀ, ਗੋ ਹੈਡ.
ਹਾਂਜੀ ਯੁਧਵੀਰ ਜੀ, ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ.
ਗੁੱਡ ਮਾਰਨਿੰਗ ਜੀ, ਸਤਿ ਸ਼੍ਰੀ ਅਕਾਲ ਜੀ.
ਹਾਂਜੀ ਯੁਧਵੀਰ, ਮੈਂ ਤੁਹਾਨੂੰ ਪੁੱਛਣਾ ਚਾਹੁੰਦਾ, ਮੋਦੀ ਸਰਕਾਰ ਜਦ ਆਈ ਸੀ, ਉਹਨਾਂ ਨੇ ਜੋ ਵਾਅਦੇ ਕੀਤੇ ਆ ਹੁਣ ਤੱਕ ਆਪਣੇ ਸਾਰੇ ਟਿਪਸ ਤੇ ਯਾਦ ਹੁੰਦੇ ਆ, ਤੇ ਉਹਨਾਂ ਚੋਂ ਉਹਨਾਂ ਨੇ ਕਿੰਨੇ ਪੂਰੇ ਕੀਤੇ, ਕਿੰਨੇ ਨਹੀਂ ਕੀਤੇ? ਕਿਉਂਕਿ ਜੇ ਮੰਨ ਲਓ ਵੀ ਆਪਾਂ ਇਮਰਾਨ ਖਾਨ ਦੀ ਗੱਲ ਨਹੀਂ ਕਰ ਰਹੇ, ਉਹ ਆਪਣੀ ਚੰਗੀ ਜੋਬ ਕਰ ਰਹੇ ਹੈ, ਜੋ ਉਹਨਾਂ ਨੇ ਜਿੰਨਾ ਕੁ ਉਹਨਾਂ ਤੋਂ ਬਣਦਾ ਕਰ ਰਹੇ ਹੈ, ਉਸਨੂੰ ਆਪਾਂ ਇੱਕ ਸਾਈਡ ਤੇ ਰੱਖ ਦਈਏ. ਲੇਕਿਨ ਕੀ ਮੋਦੀ ਸਾਹਿਬ ਨੇ ਆਪਣਾ ਵਾਅਦਾ ਪੂਰਾ ਕੀਤਾ? ਦੇਖੋ ਗੱਲ ਤਾਂ ਉਹ ਯੁਧਵੀਰ ਜੀ, 70 ਸਾਲ ਤੋਂ ਉਹ ਕਹੀ ਜਾ ਰਹੇ ਕਾਂਗਰਸ ਨੇ ਲੁੱਟ ਲਿਆ, ਇਹ ਕਰ ਲਿਆ, ਉਹ ਕਰ ਲਿਆ, ਹੈ ਤਾਂ ਸਾਰੇ ਇੱਕੋ ਜਿਹੀ ਹੈ. ਲੇਕਿਨ ਕੀ ਉਹਨਾਂ ਨੇ ਮਸਲਾ ਹੱਲ ਕਰ ਦਿੱਤਾ? ਮੰਦਰ ਦਾ ਮਸਲਾ ਉੱਥੇ ਰਹਿ ਗਿਆ, ਹਾਂਜੀ, ਤੇ ਕਸ਼ਮੀਰ ਦਾ ਮਸਲਾ ਹੁਣ ਜੇ ਹੁਣ ਮੇਰਾ ਮਤਲਬ ਵੀ ਇੰਨੀ ਮੈਜੋਰਟੀ ਹੁੰਦੇ, ਜੋ ਕਸ਼ਮੀਰ ਦਾ ਇਸ਼ੂ ਨਹੀਂ ਸੋਲਵ ਕਰ ਸਕੀ, ਤਾਂ ਤੁਸੀਂ ਤਵੱਕੋ ਕਰਦੇ ਵੀ ਜਿਹੜੀ ਨੈਕਸਟ ਗੌਰਮੈਂਟ ਆਏਗੀ ਉਹ ਕੁਛ ਕਰ ਸਕੇਗੀ? ਤੇ ਦੂਸਰੀ ਗੱਲ ਜਿਹੜੇ ਇਮਰਾਨ ਸਾਹਿਬ ਕਰ ਰਹੇ ਹੈ, ਕਿ ਉਹਨਾਂ ਟੈਰੋਰਿਸਟਾਂ ਵੱਲ ਵੀ ਧਿਆਨ ਦੇਣਗੇ ਜੋ ਪੰਜਾਬ ਤੋਂ ਲੁੱਕ ਕੇ ਉੱਥੇ ਛੁਪੇ ਬੈਠੇ ਹੈ? ਤੇ ਤੁਸੀਂ ਸਮਝਦਾਰ ਹੋ ਮੈਂ ਕਿਹਨਾਂ ਦੀ ਗੱਲ ਕਰ ਰਿਹਾ, ਤੇ ਕੀ ਉਹਨਾਂ ਵੱਲ ਵੀ ਕੁਛ ਧਿਆਨ ਦੇਣਗੇ, ਉਹ ਭਾਰਤ ਸਰਕਾਰ ਦੇ ਹਵਾਲੇ ਕੀਤੇ ਜਾਣ, ਕਿਉਂਕਿ ਉੱਥੇ ਬੈਠੇ ਉਹ ਪੰਜਾਬ ਦੇ ਵਿੱਚ ਰੌਲਾ ਪਵਾਉਂਦੇ ਹੈ, ਪੰਜਾਬ ਦੇ ਵਿੱਚ ਆਲਵੇਜ਼ ਪ੍ਰੋਬਲਮ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰਦੇ ਆ, ਉਹਨਾਂ ਕਰਨੀ ਵੀ ਉਹਨਾਂ ਦੀ ਨਿਗਾਹ ਹੋਣੀ ਚਾਹੀਦੀ ਹੈ ਨਾ? ਕਿਉਂਕਿ ਰਹੀ ਦੂਸਰੀ ਗੱਲ ਯੁੱਧ ਵਿੱਚ ਆਪਣੇ ਤੁਸੀਂ ਨਾਮਾਂ ਦੀ ਗੱਲ ਕਰ ਰਹੇ ਹੋ, ਨਾਮਾਂ ਦੀ ਪੋਲੀਟਿਕਸ ਤਾਂ ਉੱਥੇ ਹੁੰਦੇ ਹੁੰਦੇ ਇੱਥੇ ਵੀ ਹੋਗੀ. ਸਭ ਤੋਂ ਬੜੀ ਚੀਜ਼ ਹੈ ਸਰਵਿਸ, ਕੀ ਸਾਨੂੰ ਸਰਵਿਸ ਪ੍ਰਵਾਨ ਮੇਰਾ ਮਤਲਬ ਵੀ ਪ੍ਰੋਵਾਈਡ ਕਰਨ ਲੱਗੇ ਕਿ ਨਹੀਂ? ਚੰਡੀਗੜ੍ਹ ਦਾ ਇੰਨਾ ਪੈਸਾ ਖਰਚ ਕੇ ਚੰਡੀਗੜ੍ਹ ਦਾ ਏਅਰਪੋਰਟ ਹੀ ਨਹੀਂ ਚੱਲਿਆ ਹੈ, ਉਹ ਛੋਟੀ ਛੋਟੀ ਫਲਾਈਟ ਜਾਂਦੀਆਂ, ਉਹਨਾਂ ਦਾ ਕੀ ਫਾਇਦਾ ਹੋਇਆ? ਤੇ ਅਸੀਂ ਨਾਮ ਦੇ ਪਿੱਛੇ ਲੜੀ ਜਾਂਦੇ, ਇੱਥੇ ਨਾਮ ਬਾਬਾ ਗੁਰੂ ਨਾਨਕ ਦੇਵ ਨਾਮ ਲੇਵਾ, ਇੱਥੇ ਵਿੰਗ ਚਲਾਏ ਸੀ. ਤੁਸੀਂ ਮੈਨੂੰ ਦੱਸ ਦਿਓ, ਤੁਸੀਂ ਆਪ ਵੀ ਕੰਪਲੇਂਟ ਕਰਦੇ ਹੋ, ਤੁਸੀਂ ਆਪ ਵੀ ਦੱਸ ਦਿਓ ਕਿ ਬ੍ਰਹਮਟਨ ਦੇ ਹੋਸਪਿਟਲਾਂ ਦਾ ਕਿੰਨਾ ਬੁਰਾ ਹਾਲ ਹੈ, ਕਿ ਗੁਰੂ ਨਾਨਕ ਦੇਵ ਜੀ ਦਾ ਨਾਮ ਰੱਖਣ ਤੇ ਕੀ ਸਾਨੂੰ ਸਰਵਿਸ ਬਿਹਤਰ ਮਿਲਣ ਲੱਗ ਗਈ, ਜਾਂ ਲੋਕਾਂ ਨੂੰ ਕੰਪਲੇਂਟ ਨਹੀਂ ਹੈਗੀ, ਜਾਂ ਲੋਕ ਤੁਹਾਨੂੰ ਕੰਪਲੇਂਟ ਨਹੀਂ ਕਰਦੇ? ਇਸ ਬਾਰੇ ਰੋਸ਼ਨੀ ਪਾਓ. ਇਹ ਨਾਮਾਂ ਦਾ ਜਿਹੜਾ ਹੈਗਾ ਨਾ ਯੁੱਧ ਵਿੱਚ, ਇਹ ਪੋਲਿਟਿਕਸ ਛੱਡਣ ਲੋਕ, ਤੇ ਠੰਡੇ ਦਿਮਾਗ ਨਾਲ ਸੋਚਣ ਕਿ ਸਾਨੂੰ ਸਰਵਿਸ ਕਿੱਦਾਂ ਦੀ ਚਾਹੀਦੀ ਹੈ. ਬ੍ਰਹਮਟਨ ਦਾ ਸਾਰਾ ਰੋ ਰਿਹਾ ਆਪਣੇ ਟੈਕਸ ਪਿੱਛੇ, ਆਪਣੇ ਇੰਸ਼ੋਰੈਂਸ ਪਿੱਛੇ, ਫਿਰ ਉਹ ਨਾਮ ਕਿਉਂ ਨਹੀਂ ਲੱਗ ਜਾਂਦੇ ਬ੍ਰਹਮਟਨ ਦਾ? ਕੋਈ ਏਦਾਂ ਦੇ ਨਾਮਾਂ ਦੇ ਨਾਮ ਤੇ ਇੰਸ਼ੋਰੈਂਸ ਹੋਣ ਲੱਗ ਜੇ, ਨਾਮਾਂ ਦੇ ਨਾਮ ਤੇ ਆਪਣੀ ਹੋਸਪਿਟਲ ਦਾ ਇਲਾਜ ਹੋਣ ਲੱਗ ਜੇ, ਤੇ ਫਿਰ ਦੇਖੋ ਕਿੱਦਾਂ ਦੀ ਸਰਵਿਸ ਮਿਲਦੀ ਹੈ. ਇਹ ਨਾਮਾਂ ਨੂੰ ਛੱਡ ਕੇ ਸਰਵਿਸ ਤਾਂ ਆਪਣਾ ਹੱਕ ਜਮਾਨ, ਤੇ ਕੁਐਸਚਨ ਕਰਨ ਸਾਨੂੰ ਤੁਸੀਂ ਕੀ ਦਵੋਗੇ? ਅਸੀਂ ਤੁਹਾਨੂੰ ਇੰਨਾ ਟੈਕਸ ਦੇ ਰਹੇ ਹਾਂ, ਉਹਦੇ ਬਦਲੇ ਤੁਸੀਂ ਸਾਨੂੰ ਕੀ ਦਵੋਗੇ? ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਤੁਹਾਡੇ ਵਿਚਾਰ. ਥੈਂਕ ਯੂ ਵੈਰੀ ਮਚ.
ਥੈਂਕ ਯੂ. ਨਰਿੰਦਰ ਮੋਦੀ ਹੋਣਾ ਦਾ ਜੇ ਤੁਸੀਂ ਰਿਪੋਰਟ ਕਾਰਡ ਦੇਖੋ, ਤੇ ਰਿਪੋਰਟ ਕਾਰਡ ਦੇ ਵਿੱਚ ਪਹਿਲਾਂ ਉਹ ਚੀਜ਼ਾਂ ਦੱਸ ਦਿੰਦਾ ਹੈਗਾ ਕਿ ਜਿਹੜੀਆਂ ਉਹਨਾਂ ਤੋਂ ਨਹੀਂ ਹੋ ਪਾਈਆਂ, ਉਹਦੇ ਵਿੱਚ ਮੇਰੇ ਖਿਆਲ ਦੇ ਵਿੱਚ ਨੰਬਰ ਵਨ ਫੇਲੀਅਰ ਰਿਹਾ ਜੋਬ ਕ੍ਰੀਏਸ਼ਨ. ਜੋਬ ਕ੍ਰੀਏਸ਼ਨ ਜਿਸ ਲੈਵਲ ਦੇ ਉੱਤੇ ਹੋਣੀ ਚਾਹੀਦੀ ਸੀਗੀ ਉਹ ਨਹੀਂ ਹੋਈ. ਔਰ ਜੇ ਤੁਹਾਨੂੰ ਯਾਦ ਹੋਏ ਤੇ ਘੱਟ ਤੋਂ ਘੱਟ ਅਸੀਂ 100 ਵਾਰ ਤੇ ਕਹਿ ਹੀ ਚੁੱਕੇ ਹੋਵਾਂਗੇ ਆਪਣੇ ਡਿਫਰੈਂਟ ਪਲੇਟਫਾਰਮਸ ਤੇ ਪਿਛਲੇ 5 ਸਾਲਾਂ ਦੇ ਦਰਮਿਆਨ ਕਿ ਜੋਬ ਕ੍ਰੀਏਸ਼ਨ ਬਹੁਤ ਪਹਿਲਾਂ ਮੈਂ ਕਹਿੰਦਾ ਸੀਗਾ ਚੈਲੰਜਿੰਗ ਹੋਏਗੀ. 2015-16 ਤੱਕ ਮੈਂ ਕਹਿੰਦਾ ਰਿਹਾ ਚੈਲੰਜ ਹੋਏਗਾ, ਲੇਕਿਨ ਹੁਣ ਪਿਛਲੇ ਸਾਲ 2 ਸਾਲ ਤੋਂ ਮੈਂ ਕਹਿ ਰਿਹਾ ਕਿ ਫੇਲੀਅਰ ਹੈ ਮੋਦੀ ਸਰਕਾਰ ਦਾ ਕਿ ਉਹ ਜੋਬਸ ਜਿਸ ਪੈਮਾਨੇ ਦੇ ਉੱਤੇ ਕ੍ਰੀਏਟ ਹੋਣੀਆਂ ਚਾਹੀਦੀਆਂ ਸੀ ਉਹ ਨਹੀਂ ਕ੍ਰੀਏਟ ਕਰ ਸਕੇ. ਔਰ ਇੰਡੀਆ ਵਿੱਚ ਜਿੰਨਾ ਯੂਥ ਆ ਰਿਹਾ, ਇੰਡੀਆ ਇਜ਼ ਅ ਯੰਗ ਕੰਟਰੀ, ਸੋ ਜਿੰਨਾ ਯੂਥ ਆ ਰਿਹਾ ਉਹਨਾਂ ਨੂੰ ਇਸ ਵੇਲੇ ਜੋਬਸ ਦੀ ਜ਼ਰੂਰਤ ਹੈ. ਦੈਟਸ ਦ ਨੰਬਰ ਵਨ ਫੇਲੀਅਰ. ਨੰਬਰ 2 ਜਿਹੜਾ ਫੇਲੀਅਰ ਰਿਹਾ ਦੈਟ ਇਜ਼ ਫਾਰਮਰ ਡਿਸਟ੍ਰੈਸ, ਜਿਹੜਾ ਕਿਸਾਨਾਂ ਦੇ ਵਿੱਚ ਇਸ ਵੇਲੇ. ਮੈਂ ਕੱਲ੍ਹ ਇੱਕ ਰਿਪੋਰਟ ਪੜ੍ਹ ਰਿਹਾ ਸੀਗਾ ਕਿ ਮਹਾਰਾਸ਼ਟਰ ਦੇ ਵਿੱਚ ਆਂਧਰਾ ਪ੍ਰਦੇਸ਼, ਪੰਜਾਬ ਐਂਡ ਆਲ ਦੀਸ ਏਰੀਆਜ਼ ਆਰ ਨੋਟ ਐਨੀ ਡਿਫਰੈਂਟ। ਕਿਸਾਨਾਂ ਦੀਆਂ ਖੁਦਕੁਸ਼ੀਆਂ ਹਰ ਤਕਰੀਬਨ ਹਰ ਸਟੇਟ ਦੇ ਵਿੱਚ ਹੀ ਹੋ ਰਹੀਆਂ ਨੇ, ਔਰ ਉਹਦੇ ਵਿੱਚ ਉਹਨਾਂ ਨੇ ਰੀਜ਼ਨ ਮੈਂ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਕਿ ਜਿਹੜੇ ਪ੍ਰਾਈਵੇਟ ਲੈਂਡਰਸ ਨੇ ਉਹ ਲੱਖ ਰੁਪਏ, 2 ਲੱਖ ਰੁਪਏ, 3 ਲੱਖ, 4 ਲੱਖ ਲੋਨ, ਕੋਈ ਕਰੋੜਾਂ ਰੁਪਏ ਦਾ ਤਾਂ ਹੈ ਨਹੀਂ, 1 ਲੱਖ ਤੋਂ 4 ਲੱਖ ਦੇ ਆਸ ਪਾਸ ਦੇ ਲੋਨ ਜਿਹੜੇ ਹੈਗੇ ਨੇ। ਐਵਰੇਜ ਉਹਨਾਂ ਨੇ ਕੱਢੀ ਸੀਗੀ ਕਿ 2.25 ਲੱਖ ਦਾ ਐਵਰੇਜ ਲੋਨ ਹੈ। ਸੋ ਉਹਦੇ ਕਾਰਨ ਜਦੋਂ ਪ੍ਰਾਈਵੇਟ ਲੈਂਡਰ ਉਹਨਾਂ ਨੂੰ ਬਹੁਤ ਤੰਗ ਕਰਦਾ ਹੈ, ਹਰਾਸ ਕਰਦਾ ਹੈ, ਉਹਨਾਂ ਤੋਂ ਪੈਸੇ ਨਹੀਂ ਦਿੱਤੇ ਜਾਂਦੇ, ਤੇ ਉਹ ਪਹਿਲਾਂ ਹੀ ਪਰੇਸ਼ਾਨ ਹੁੰਦੇ, ਜਾਂ ਤਾਂ ਉੱਥੇ ਕਈ ਵਾਰ ਕੋਈ ਖੁਦਕੁਸ਼ੀ ਕਰ ਲੈਂਦੇ ਨੇ, ਜਾਂ ਫਿਰ ਕਈ ਵਾਰ ਹੋਰ ਜ਼ਿਆਦਾ ਮਾਰ ਉਸ ਵੇਲੇ ਪੈਂਦੀ ਹੈ ਕਿ ਜਦੋਂ ਫਸਲ ਨਹੀਂ ਸਹੀ ਹੋਈ, ਜਾਂ ਉਹਨੂੰ ਕੋਈ ਪੈਸਾ, ਜੇ ਫਸਲ ਸਹੀ ਹੋ ਗਈ ਤਾਂ ਉਹਨੂੰ ਪੈਸਾ ਨਹੀਂ ਸਹੀ ਮਿਲਿਆ, ਤਾਂ ਫਿਰ ਉਹਦੇ ਕਾਰਨ ਵਿਚਾਰੇ ਖੁਦਕੁਸ਼ੀ ਕਰ ਲੈਂਦੇ ਨੇ। ਸੋ ਇਹ ਦੂਸਰਾ ਜਿਹੜਾ ਕਿਸਾਨਾਂ ਦਾ ਫਾਰਮਰ ਡਿਸਟ੍ਰੈਸ ਹੈ, ਇਹ ਨਹੀਂ ਠੀਕ ਕਰ ਸਕੇ, ਇਹ ਮੈਂ ਸਮਝਦਾ ਦੂਸਰਾ। ਤੀਸਰਾ ਜਿਹੜਾ ਮੇਰਾ ਇੰਪੋਰਟੈਂਟ ਪੁਆਇੰਟ, ਜਿੱਥੇ ਮੈਂ ਫਿਰ ਵਰਡ ਫੇਲੀਅਰ ਹੀ ਯੂਜ਼ ਕਰਾਂਗਾ ਮੋਦੀ ਗਵਰਨਮੈਂਟ ਦਾ, ਉਹ ਹੈਗਾ ਹੈ ਕਿ ਹਾਲਾਂਕਿ ਕੁਝ ਲੋਕ ਸ਼ਾਇਦ ਇਹਨਾਂ ਡਿਸਐਗਰੀ ਕਰਨਗੇ, ਵਟ ਡਸ ਹੈਜ਼ ਪ੍ਰਾਈਮ ਮਿਨਿਸਟਰ ਟੂ ਡੂ ਵਿਦ ਦੈਟ, ਦਿਸ ਇਜ਼ ਬੇਸਿਕਲੀ ਅ ਸਟੇਟ ਇਸ਼ੂ, ਇਹ ਛੋਟੇ ਲੈਵਲ 'ਤੇ ਆ। ਜੇ ਤੁਸੀਂ ਦਾਅਵੇ ਨਾਲ ਇਹ ਕਹਿੰਦੇ ਹੋ ਕਿ ਜੀ ਇੰਨੀ ਸਟੇਟਸ ਦੇ ਵਿੱਚ ਤਾਂ ਇੰਦਰਾ ਗਾਂਧੀ ਹੋਣਾ ਦੀ ਸਰਕਾਰ ਵੀ ਨਹੀਂ ਸੀਗੀ ਜਿੰਨੀ ਸਟੇਟਸ ਦੇ ਵਿੱਚ ਅੱਜ ਸਾਡੀ ਸਰਕਾਰ ਹੈ, ਤਾਂ ਫਿਰ ਮੋਦੀ ਸਰਕਾਰ ਨੂੰ ਇਹ ਵੀ ਕਰਨਾ ਪਏਗਾ ਕਿ ਆਪਣੇ ਚੀਫ ਮਿਨਿਸਟਰ ਨੂੰ ਕਹਿ ਦਿਓ ਕਿ ਭਾਈ ਸਾਹਿਬ ਆ ਦੇਖੋ ਹੁਣ ਕੱਲ੍ਹ ਦੇਖੋ ਕੀ ਹੋ ਰਿਹਾ, ਇਟ ਵਾਜ਼ ਸ਼ੇਮਫੁਲ। ਕੱਲ੍ਹ ਉਹ ਕਸ਼ਮੀਰੀਆਂ ਨੂੰ 3 ਵੀਡੀਓ ਬਾਹਰ ਆਏ ਨੇ ਕਿ ਜਿਹੜੇ ਕਸ਼ਮੀਰੀਆਂ ਨੂੰ ਡੰਡੇ ਮਾਰੇ ਜਾ ਰਹੇ ਨੇ, ਉਹ ਵਿਚਾਰੇ ਸਿਰਫ ਸੜਕ ਦੇ ਉੱਤੇ ਆਪਣਾ ਸਮਾਨ ਵੇਚ ਰਹੇ ਨੇ, ਜਾ ਕੇ ਉੱਥੇ ਗੁੰਡੇ ਬਦਮਾਸ਼ ਜਾ ਕੇ ਉੱਥੇ ਉਹਨਾਂ ਨੂੰ ਡੰਡੇ ਮਾਰ ਰਹੇ ਨੇ, ਔਰ ਪੁੱਛ ਰਹੇ ਨੇ ਕਹਾਂ ਸੇ ਆਏ ਹੋ ਤੁਮ, ਕਸ਼ਮੀਰ ਸੇ, ਆਧਾਰ ਕਾਰਡ ਦਿਖਾਓ। ਵੀ ਤੁਸੀਂ ਡੀਸੀ ਲੱਗੇ ਹੋਏ ਹੋ, ਤੁਸੀਂ ਉੱਥੇ SSP ਲੱਗੇ ਹੋ, ਤੁਸੀਂ ਕੌਣ ਹੋ ਉਹਨਾਂ ਨੂੰ ਪੁੱਛਣ ਵਾਲੇ? ਉਹ ਵਿਚਾਰੇ ਕਸ਼ਮੀਰੀ ਉੱਥੋਂ ਆ ਕੇ ਆਪਣਾ ਸਮਾਨ ਵੇਚ ਰਹੇ ਨੇ। ਸੋ ਕ੍ਰਾਈਮ ਦੀ ਜਿੱਥੇ ਤੱਕ ਗੱਲ ਹੈਗੀ ਆ, ਉਹਦੇ ਵਿੱਚ ਇਹਨਾਂ ਦਾ ਮੇਜਰ ਫੇਲੀਅਰ ਰਿਹਾ ਹੈਗਾ ਕਿ ਇੱਕ ਆਮ ਆਦਮੀ ਜਿਹੜਾ ਇੱਕ ਕ੍ਰਾਈਮ, ਦੇਖੋ ਬਾਕੀ ਸਭ ਚੀਜ਼ਾਂ ਬਾਅਦ ਦੇ ਵਿੱਚ ਹੈਗੀਆਂ, ਜੇ ਤੁਹਾਨੂੰ ਨੌਕਰੀਆਂ ਸਹੀ ਮਿਲ ਜਾਣ, ਕਿਸਾਨਾਂ ਨੂੰ ਉਹਨਾਂ ਦਾ ਕੰਮ ਮਿਲ ਜਾਏ, ਔਰ ਤੁਸੀਂ ਜੇ ਕ੍ਰਾਈਮ ਠੀਕ ਕਰੋ, ਤੇ ਮੇਰੇ ਖਿਆਲ ਦੇ ਨਾਲ ਇਹਦੇ ਨਾਲ ਬੜੀ ਰਾਹਤ ਮਿਲ ਸਕਦੀ ਸੀ। ਦੀਜ਼ ਆਰ ਦਾ 3 ਮੇਜਰ ਫੇਲੀਅਰ ਆਫ ਦਾ ਮੋਦੀ ਗਵਰਨਮੈਂਟ। ਹੁਣ ਆ ਜਾਂਦੇ ਉਹਨਾਂ ਦੀ ਕਾਮਯਾਬੀ। ਨੰਬਰ 1 ਜਿਹੜੀ ਕਾਮਯਾਬੀ ਰਹੀ ਹੈਗੀ ਹੈ, ਦੈਟ ਇਜ਼ ਇੰਟਰਨੈਸ਼ਨਲ ਲੈਵਲ ਦੇ ਉੱਤੇ ਜਿਹੜੀ ਡਿਪਲੋਮੇਸੀ ਹੈ। ਉਮੀਦ ਨਹੀਂ ਸੀਗੀ ਨਰਿੰਦਰ ਮੋਦੀ ਹੋਣਾ ਤੋਂ, ਲੇਕਿਨ ਉਹਨਾਂ ਨੇ ਚਾਹੇ ਅਮਰੀਕਾ ਹੈ, ਚਾਹੇ ਕੈਨੇਡਾ ਹੈ, ਚਾਹੇ ਫਰਾਂਸ ਹੈ, ਇੰਗਲੈਂਡ ਹੈ, ਜਪਾਨ ਔਰ ਰਸ਼ੀਆ ਦੇ ਨਾਲ ਤੇ ਉਹਨਾਂ ਨੇ ਰਿਲੇਸ਼ਨਸ਼ਿਪ ਉਸ ਵੇਲੇ ਬਣਾ ਲਏ ਸੀਗੇ ਵਾਈਲ ਹੀ ਵਾਜ਼ ਦੇ ਚੀਫ ਮਿਨਿਸਟਰ, ਕਿਉਂਕਿ ਯੂਰਪ ਦੇ ਵਿੱਚ ਲਗਭਗ ਉਹਨਾਂ ਨੂੰ ਵੀਜ਼ਾ ਮਿਲਣਾ ਨਹੀਂ ਸੀਗਾ, ਅਮਰੀਕਾ ਕੈਨੇਡਾ ਦੇ ਵਿੱਚ ਮੁਸ਼ਕਿਲ ਸੀਗਾ। ਸੋ ਜਪਾਨ ਔਰ ਰਸ਼ੀਆ ਦੇ ਨਾਲ ਉਹਨਾਂ ਨੇ ਵਾਈਲ ਬੀਂਗ ਦੇ ਚੀਫ ਮਿਨਿਸਟਰ ਬਹੁਤ ਸਟਰੋਂਗ ਰਿਲੇਸ਼ਨਸ਼ਿਪ ਬਣਾ ਲਏ ਸੀਗੇ। ਸਾਊਥ ਕੋਰੀਆ ਨੇ ਤਾਂ ਤੁਹਾਨੂੰ ਪਤਾ ਹੀ ਆ ਹੁਣੇ, ਸਾਊਥ ਕੋਰੀਆ ਨੇ ਉਹਨਾਂ ਨੂੰ ਅਵਾਰਡ ਦਿੱਤਾ, ਹੁਣੇ ਹਾਈਐਸਟ ਜਿਹੜਾ ਉਹਨਾਂ ਦਾ ਸਿਵਿਲੀਅਨ ਅਵਾਰਡ ਸੀਗਾ। ਦੂਸਰਾ ਉਹਨਾਂ ਨੇ MG ਅਕਬਰ ਜਦੋਂ ਉਹਨਾਂ ਦੇ ਨਾਲ ਸੀਗੇ, ਉਹਨਾਂ ਦੇ ਜ਼ਰੀਏ ਕਹਿ ਲਓ, ਜਾਂ ਵੈਸੇ ਵੀ ਉਹਨਾਂ ਨੇ ਜਿਹੜੀ ਮਿਡਲ ਈਸਟਰਨ ਕੰਟਰੀਜ਼ ਨੇ ਉਹਦੇ ਨਾਲ ਬੜੇ ਸਟਰੋਂਗ ਰਿਲੇਸ਼ਨਸ਼ਿਪ ਉਹਨਾਂ ਨੇ ਬਣਾ ਲਏ। ਸੋ ਫੋਰਨ ਪਾਲਿਸੀ ਬਹੁਤ ਹੀ ਕਾਮਯਾਬ ਰਹੀ ਹੈਗੀ ਹੈ, ਔਰ ਅੱਜ ਜੋ ਪਾਕਿਸਤਾਨ ਦੇ ਉੱਤੇ ਇੰਟਰਨੈਸ਼ਨਲ ਲੈਵਲ ਦੇ ਉੱਤੇ ਜਿਹੜਾ ਪ੍ਰੈਸ਼ਰ ਪੈ ਰਿਹਾ, ਉਹਦੇ ਵਿੱਚ ਮੈਂ ਸਮਝਦਾ ਕਿ ਨਰਿੰਦਰ ਮੋਦੀ ਹੋਣਾ ਦੀ ਜਿਹੜੀ ਸਟਰੋਂਗ ਡਿਪਲੋਮੇਸੀ ਹੈ, ਇਹਦਾ ਇੱਕ ਬੜਾ ਅਹਿਮ ਰੋਲ ਰਿਹਾ। ਸੋ ਦੈਟ ਇਜ਼ ਦੇਅਰ ਨੰਬਰ 1, ਮੈਂ ਸਮਝਦਾ ਕਿ ਉਹਨਾਂ ਦੀ ਇਹ ਕਾਮਯਾਬੀ ਰਹੀ ਹੈ। ਦੂਸਰੀ ਕਾਮਯਾਬੀ ਇਹ ਰਹੀ ਹੈਗੀ ਕਿ ਯੈਸ, ਡਿਸਪਾਈਟ ਸਮ ਹਿਕਅਪਸ, ਕੁਝ ਰੋਡ ਬਲੋਕ ਜ਼ਰੂਰ ਆਏ ਨੇ GDP ਦੇ ਵਿੱਚ, ਚਾਹੇ ਉਹ ਡੀਮੋਨੀਟਾਈਜੇਸ਼ਨ ਦੇ ਸਮੇਂ ਆਏ ਸੀਗੇ ਜਾਂ ਵੈਸੇ ਵੀ ਆਏ ਨੇ ਕੁਝ ਰੋਡ ਬਲੋਕਸ, ਲੇਕਿਨ ਇੰਡੀਆ ਇਜ਼ ਵੰਸ ਅਗੇਨ ਸਟਿਲ ਦ ਫਾਸਟੈਸਟ ਗਰੋਇੰਗ ਕੰਟਰੀ। ਅੱਜ ਵੀ GDP ਦੀ ਤਰਸ ਦੇ ਉੱਤੇ ਇੰਡੀਆ ਇਜ਼ ਦ ਫਾਸਟੈਸਟ ਗਰੋਇੰਗ ਕੰਟਰੀ ਇਨ ਦ ਵਰਲਡ। ਸੋ ਦੈਟ ਇਜ਼ ਮੇਰੇ ਮੁਤਾਬਿਕ ਦੂਸਰੀ ਉਹਨਾਂ ਦੀ ਸਭ ਤੋਂ ਵੱਡੀ ਇਹ ਆ। ਤੀਸਰਾ ਜਿਹੜਾ ਉਹਨਾਂ ਦੀ, ਮੈਂ 3 ਨੈਗੇਟਿਵ ਦੱਸੇ ਨੇ ਫੇਲੀਅਰ, ਔਰ 3 ਹੀ ਇਹ ਦੱਸਾਂਗਾ। ਤੀਸਰਾ ਮੇਰੇ ਖਿਆਲ ਦੇ ਨਾਲ ਜਿਹੜੀ ਇੰਡੀਆ ਦੀ ਇੱਕ ਹੋਰ ਮੈਂ ਕਾਮਯਾਬੀ ਮੰਨ ਰਿਹਾ, ਹਾਲਾਂਕਿ ਲੌਂਗ ਵੇ ਟੂ ਗੋ, ਜਿਹੜੇ ਮਿਨਿਸਟਰ ਇੰਚਾਰਜ ਨੇ, ਚਾਹੇ ਨਿਤਿਨ ਗਡਕਰੀ ਨੇ, ਵੈਸੇ ਨਿਤਿਨ ਗਡਕਰੀ ਤੁਹਾਨੂੰ ਪਤਾ ਹੀ ਆ ਨਰਿੰਦਰ ਮੋਦੀ ਹੋਣਾ ਦੇ ਖਿਲਾਫ ਨੇ ਅੰਦਰੋਂ ਅੰਦਰੀ, ਔਰ ਨਿਤਿਨ ਗਡਕਰੀ ਚਾਹੁੰਦੇ ਨੇ ਕਿ ਮੋਦੀ ਨੂੰ ਬਾਹਰ ਕੱਢੋ ਤੇ ਇੱਕ ਮਹਾਨ ਨਿਤਿਨ ਗਡਕਰੀ ਦੇ ਹੱਥ ਆ ਜਾਏ। ਬਟ ਐਨੀਵੇਸ, ਨਿਤਿਨ ਗਡਕਰੀ, ਪਿਊਸ਼ ਗੋਇਲ ਔਰ ਕੁਝ ਹੋਰ ਜਿਹੜੇ ਕੈਬਨਿਟ ਮਿਨਿਸਟਰਸ ਨੇ ਜਿਹੜੇ ਕਿ ਕੰਮ ਕਾਫੀ ਜ਼ਿਆਦਾ ਕਰਦੇ ਨੇ, ਖਾਸ ਕਰ ਇਨਫਰਾਸਟ੍ਰਕਚਰ ਦੀ ਜੇ ਮੈਂ ਗੱਲ ਕਰਾਂ, ਤੇ ਦੇ ਹੈਵ ਡਨ ਅ ਮੇਜਰ ਰੋਲ, ਦੇ ਹੈਵ ਟੇਕਨ ਅ ਮੇਜਰ ਲੀਡ ਇਨ ਇਨਫਰਾਸਟ੍ਰਕਚਰ। ਸੋ ਮੈਂ ਸਮਝਦਾ ਕਿ ਇਨਫਰਾਸਟ੍ਰਕਚਰ ਡਿਵੈਲਪਮੈਂਟ ਦੇ ਵਿੱਚ, ਚਾਹੇ ਉਹਦੇ ਵਿੱਚ ਕੁਝ ਕਰੋਨੀ ਕੈਪੀਟਲਿਜ਼ਮ ਦੀ ਝਲਕ ਆਉਂਦੀ ਹੈ, ਅਦਾਨੀ ਹੁਣਾਂ ਨੂੰ 6 ਏਅਰਪੋਰਟ ਦੇ ਕੰਟਰੈਕਟ ਮਿਲ ਜਾਣਾ, ਔਰ ਇਸੇ ਹਫ਼ਤੇ ਅੰਬਾਨੀ ਨੂੰ ਇੱਕ ਰਾਜਕੋਟ ਦੇ ਏਅਰਪੋਰਟ ਦਾ ਕੰਟਰੈਕਟ ਵੀ ਦੇ ਦੇਣਾ, ਉਹ ਇੱਕ ਵੱਖਰਾ ਵਿਸ਼ਾ, ਬਿਲਕੁਲ ਵਿਚਾਰ ਕਰਨਾ ਚਾਹੀਦਾ ਉਹ ਵੀ। ਲੇਕਿਨ ਇਨਫਰਾਸਟ੍ਰਕਚਰ ਦੇ ਉੱਤੇ ਬੜੀ ਤੇਜ਼ੀ ਦੇ ਨਾਲ ਜਿਹੜਾ ਅਕਰੋਸ ਇੰਡੀਆ ਜਿਹੜਾ ਕੰਮ ਹੋ ਰਿਹਾ, ਔਰ ਆਉਣ ਵਾਲੇ ਟਾਈਮ ਦੇ ਵਿੱਚ ਵੀ ਜੇ ਮੈਂ ਪਲੈਨਿੰਗ ਜਿਹੜੀ ਦੇਖ ਰਿਹਾ, ਪਲੈਨਿੰਗ ਬੜੀ ਜ਼ਬਰਦਸਤ ਹੈ। ਬਾਕੀ ਬੜੇ ਸਾਰੇ ਹੋਰ ਨੈਗੇਟਿਵਸ ਨੇ ਮੋਦੀ ਸਰਕਾਰ ਦੇ, ਔਰ ਬੜੇ ਸਾਰੇ ਪੋਜ਼ਿਟਿਵ ਨੇ, ਫਿਰ ਕਿਸੇ ਦਿਨ ਡਿਟੇਲ ਦੇ ਵਿੱਚ ਇਹਦੇ ਵਿੱਚ ਵਿਚਾਰਾਂਗੇ। ਸਪੇਸ ਦੇ ਵਿੱਚ ਮੈਂ ਸਮਝਦਾ ਇੰਡੀਆ ਸਪੇਸ ਦੇ ਵਿੱਚ ਬੜਾ ਵਧੀਆ ਇਸ ਸਮੇਂ ਜਿਹੜਾ ਉਹ ਕੰਮ ਕਰ ਰਿਹਾ। ਜੁਜਾਰ ਸਿੰਘ ਜੀ, ਤੁਸੀਂ ਆਉਂਦੇ ਰਹੋ। ਜੁਜਾਰ ਸਿੰਘ ਜੀ, ਗੋ ਹੈਡ।
ਜਰੂਰ ਜੀ, ਸਤਿ ਸ਼੍ਰੀ ਅਕਾਲ ਜੀ। ਜਦੋਂ ਜੀ ਮੈਂ ਜਿੱਦਾਂ ਸ਼ੁਰੂ ਤੋਂ ਨੇਚਰ ਲਵ ਰਿਹਾ, ਹੁਣ ਵੀ ਮੈਂ ਕਿਤੇ ਕਸਟਮਰ ਲਾਇਆ ਡਰੋਪ ਕੀਤਾ ਸੀ ਤਾਂ ਉੱਥੇ ਦਰਖਤ ਵਧੀਆ ਸੀ, ਮੈਂ ਉੱਥੇ ਬਹਿ ਗਿਆ, ਉੱਥੇ ਬਹਿ ਕੇ ਸਾਡਾ ਪ੍ਰੋਗਰਾਮ ਸੁਣ ਰਿਹਾ। ਔਰ ਤੁਸੀਂ ਟੈਰਰਿਜ਼ਮ ਦੀ ਜਦੋਂ ਵੀ ਤੁਸੀਂ ਗੱਲ ਕਰ ਰਹੇ ਸੀ ਤਾਂ ਮੈਂ ਇੱਕ ਬਹੁਤ ਵਧੀਆ ਦਰਖਤ ਵੱਲ ਦੇਖ ਰਿਹਾ ਸੀ ਤਾਂ ਔਰ ਮੈਨੂੰ ਲੱਗਾ ਕਿ ਇਹ ਭਾਰਤ ਹੈ, ਇੰਡੀਆ ਆ, ਜਾਂ ਜਦੋਂ ਵੀ ਜੇ ਇਸ ਦਰਖਤ ਨੂੰ ਵੱਢਣਾ ਹੋਵੇ, ਜੇ ਇਸ ਟੈਰੋਰਿਜ਼ਮ ਦੀ ਤੁਸੀਂ ਗੱਲ ਕਰਦੇ ਆ, ਕੋਈ ਖੁਆੜਾ ਲੈ ਕੇ ਬਾਹਰੋਂ ਉਹਨੂੰ ਕੱਟ ਸਕਦਾ ਹੈ ਨਾ, ਪਰ ਮੇਰੇ ਦਿਮਾਗ ਦੇ ਅੰਦਰ ਚੱਲ ਰਿਹਾ ਸੀ ਕਿ ਜੇ ਇਸ ਦਰਖਤ ਦੇ ਅੰਦਰ ਹੀ ਕੋਈ ਕੀੜਾ ਲੱਗ ਜਾਵੇ ਜਿਹੜਾ ਸਾਨੂੰ ਦਿਖਾਈ ਵੀ ਨਹੀਂ ਦੇ ਰਿਹਾ, ਜਾਂ ਜਿਹੜਾ ਸਾਨੂੰ ਪਤਾ ਵੀ ਹੈ ਅੰਦਰ ਆ ਪਰ ਉਹਨੂੰ ਅਸੀਂ ਕਰ ਕੁਝ ਨਹੀਂ ਸਕਦੇ ਜੀ, ਤਾਂ ਮੇਰਾ ਖਿਆਲ ਉਹ ਜਿਹੜਾ ਖੁਆੜੇ ਵਾਲਾ ਜਿਹੜਾ ਟੈਰੋਰਿਜ਼ਮ ਆ, ਜੇ ਤੇ ਆਪਣੀ ਗੱਲਬਾਤ ਵੀ ਹੋਈ ਖਾੜਕੂ ਅੱਤਵਾਦੀ ਜਾਂ ਵਟ ਐਵਰ ਅਸੀਂ ਉਹਨਾਂ ਨੂੰ ਕਹਿ ਸਕਦੇ ਹਾਂ, ਮੈਨੂੰ ਤਾਂ ਲੱਗਦਾ ਉਹਦੇ ਨਾਲ ਵੀ ਖਤਰਨਾਕ ਹੁੰਦਾ ਜੀ। ਮੇਰਾ ਇਸ਼ਾਰਾ ਹੈ ਕਿ ਜਿਹੜਾ ਪਟਿਆਲਾ ਜੇਲ੍ਹ ਦੇ ਵਿੱਚ ਇੱਕ ਆਈ ਜੀ ਲੈਵਲ ਦਾ ਆਫਿਸਰ ਆ ਜਿਹੜਾ ਬਾਦਲ ਪਰਿਵਾਰ ਦਾ ਬਹੁਤ ਨਜ਼ਦੀਕੀ ਸੀ, ਜੋ ਉਹ ਬੰਦਾ ਆਪਣੇ ਦਰਬਾਰ ਲਾ ਰਿਹਾ ਉੱਥੇ ਏ ਆਈ ਜੀ ਲੈਵਲ ਦੇ, ਐਸ ਪੀ ਲੈਵਲ ਦੇ ਅਫਸਰ ਉਹਦੀ ਬੈਰਕ ਦੇ ਅੰਦਰ ਜਾ ਕੇ ਉਹਦੇ ਨਾਲ ਖਾਣਾ ਖਾ ਰਹੇ ਆ ਜੀ। ਜਦੋਂ ਜੀ ਮੈਨੂੰ ਲੱਗਦਾ ਜਿਹੜਾ ਇਸ ਤਰ੍ਹਾਂ ਦੇ ਕੀੜੇ ਆ, ਜਿਹੜਾ ਬਾਹਰੀ ਅੱਤਵਾਦ ਆ, ਮੈਨੂੰ ਲੱਗਦਾ ਇਹਨਾਂ ਨਾਲੋਂ ਵੀ ਜ਼ਿਆਦਾ ਖਤਰਨਾਕ ਹੈ, ਕਿਉਂਕਿ ਬਹੁਤ ਹੀ ਇਮਾਨਦਾਰ ਅਫਸਰ ਆ, ਤੁਸੀਂ ਵੀ ਉਹਨਾਂ ਨੂੰ ਲੈ ਕੇ ਆਏ ਸੀ ਕੰਵਰ ਵਿਜੇ ਪ੍ਰਤਾਪ ਸਿੰਘ, ਉਹ ਬੜੀ ਮਿਹਨਤ ਨਾਲ ਐਸ ਆਈ ਟੀ ਤੇ ਕੰਮ ਕਰ ਰਹੇ ਔਰ ਉਹ ਇਹਨਾਂ ਨੂੰ ਫਟਫਟ ਅੰਦਰ ਕਰ ਰਹੇ ਆ, ਔਰ ਇਹ ਲੋਕ ਜੇਲ੍ਹਾਂ ਦੇ ਵਿੱਚ ਹਲੇ ਵੀ ਆਪਣੇ ਦਰਬਾਰ ਲਾ ਰਹੇ ਆ। ਸੋ ਜਗਵੀਰ ਜੀ ਜਿਹੜਾ ਜਿਹੜਾ ਇਹ ਖਾਕੀ ਅੱਤਵਾਦ ਆ, ਇਹ ਵੀ ਮੈਨੂੰ ਲੱਗਦਾ ਬਹੁਤ ਖਤਰਨਾਕ ਹੈ ਜੀ। ਥੈਂਕ ਯੂ ਜੀ।
ਦੇਖੋ ਜਿਸ ਤਰ੍ਹਾਂ ਮੈਂ ਜਦੋਂ ਕ੍ਰਾਈਮ ਦੀ ਗੱਲ ਕੀਤੀ ਹੈ ਜੁਝਾਰ ਸਿੰਘ ਜੀ, ਉਹ ਕ੍ਰਾਈਮ ਸੁਧਰ ਸਕਦਾ ਹੈ ਔਰ ਉਹ ਤਾਂ ਹੀ ਸੁਧਰੇਗਾ ਜਿਹੜਾ ਕ੍ਰਾਈਮ ਹੈਗਾ, ਜਦੋਂ ਜਿਹੜੇ ਚੀਫ ਮਿਨਿਸਟਰਸ ਨੇ ਜੇ ਉਹ ਚਾਹਣ ਕਿ ਜੀ ਫੋਰਨ ਐਸ ਐਸ ਪੀਜ਼ ਨੂੰ ਔਰ ਜਿਹੜੇ ਡੀ ਜੀ ਪੀ ਹੋਣ ਸਟੇਟ ਦੇ ਉਹਨਾਂ ਨੂੰ ਬੁਲਾ ਲਿਆ ਜਾਵੇ ਔਰ ਇੱਕ ਕਲੀਅਰ ਸਿਗਨਲ, ਦਿਸ ਹੈਜ਼ ਟੂ ਸਟਾਰਟ ਫਰੋਮ ਦਾ ਟੋਪ। ਇਹਦੇ ਵਿੱਚ ਪੁਲਿਸ ਅਫਸਰਾਂ ਦੀ ਤੁਸੀਂ ਗੱਲ ਕਰ ਰਹੇ ਹੋ, ਨੋ ਡਾਊਟ ਪੁਲਿਸ ਅਫਸਰਾਂ ਦੀ ਵੀ ਆਪਣੀ ਗਲਤੀ ਹੈ, ਪੁਲਿਸ ਅਫਸਰਾਂ ਨੂੰ ਵੀ ਇਹ ਚਾਹੀਦਾ ਹੈਗਾ ਕਿ ਯੈਸ ਪੁਲਿਸ ਅਫਸਰ ਜਿਹੜੇ ਨੇ ਉਹ ਵਧੀਆ ਕੰਮ ਕਰਨ, ਆਪਣਾ ਫਰਜ਼ ਪਛਾਣਨ, ਪਰ ਮੈਂ ਸਮਝਦਾ ਕਿ ਦਿਸ ਹੈਜ਼ ਟੂ ਸਟਾਰਟ ਫਰੋਮ ਦਾ ਟੋਪ। ਸਰ ਜੇ ਪੰਜਾਬ ਦੇ ਵਿੱਚ ਕੀ ਯੂਪੀ ਦੇ ਵਿੱਚ ਵੀ ਜੇ ਚੀਫ ਮਿਨਿਸਟਰ ਚਾਹੇ ਤਾਂ ਮੈਂ ਕਹਿੰਦਾ ਜੀ 24 ਘੰਟਿਆਂ ਦੇ ਵਿੱਚ ਵਿੱਚ ਨਿਜ਼ਾਮ ਠੀਕ ਹੋ ਸਕਦਾ। ਚੀਫ ਮਿਨਿਸਟਰ ਕਿਉਂ ਨਹੀਂ ਬੁਲਾਵੇ ਫਟਾਫਟ ਮੀਟਿੰਗ ਐਸ ਐਸ ਪੀ ਦੀ ਔਰ ਸਾਰੇ ਜਿੰਨੇ ਵੀ ਡੀ ਜੀ ਪੀ ਹੈਗੇ ਆ ਸਾਰੇ ਐਸ ਐਸ ਪੀ ਨੂੰ ਲਾਈਨ ਹਾਜ਼ਰ ਕਰ ਲਏ ਔਰ ਉਹਨਾਂ ਨੂੰ ਕਹਿ ਦੇਵੇ ਅਸਲ ਵਿੱਚ ਪ੍ਰੋਬਲਮ ਸਰ ਕੀ ਹੈ, ਕੰਮ ਤੋਂ ਉਲਟਾ ਕਰਵਾਉਂਦੇ ਨੇ ਸਾਰਾ ਕੁਛ ਤਾਂ ਪੁਲਿਸ ਦੇ ਜ਼ਰੀਏ, ਜਿਹੜਾ ਬੰਦਾ ਇਹਨਾਂ ਦੇ ਖਿਲਾਫ਼ ਬੋਲੇ ਉਹਨੂੰ ਚੱਕ ਕੇ ਅੰਦਰ ਕਿੱਦਾਂ ਕਰਾਉਣਾ। ਤੁਸੀਂ ਦੇਖਿਆ ਹੀ ਸੀ ਬਲਤੇਜ ਪੰਨੂ ਸਾਹਿਬ ਹੋਣਾ ਦਾ ਕੰਮ, ਬਲਤੇਜ ਪੰਨੂ ਹੋਣਾ ਦੇ ਉਹ ਖਿਲਾਫ਼ ਬੋਲਦੇ ਸੀਗੇ, ਬਲਤੇਜ ਪੰਨੂ ਸਾਹਿਬ ਨੂੰ ਚੱਕ ਕੇ ਉਹਨਾਂ ਨੇ ਕੇਸ ਪਵਾ ਦਿੱਤਾ ਕਿ ਜੀ ਉਹ ਲੇਡੀ ਦਾ ਰੇਪ ਕਰ ਦਿੱਤਾ ਇਹਨਾਂ ਨੇ, ਠੀਕ ਹੈ। ਸੋ ਕੰਮ ਤਾਂ ਇਹ ਉਲਟੇ ਖੁਦ ਕਰਵਾਉਂਦੇ ਨੇ, ਸੋ ਜਦ ਤੁਸੀਂ ਖੁਦ ਉਲਟੇ ਕੰਮ ਇਹੋ ਜਿਹੇ ਕਰਵਾਉਣੇ ਨੇ ਤਾਂ ਫਿਰ ਤੁਸੀਂ ਕੀ ਦਬਕਾ ਮਾਰਨਾ ਉਹਨੂੰ। ਉਹ ਬੰਦਾ ਕਿਸੇ ਨੇ ਮੈਨੂੰ ਪੁੱਛਿਆ, ਕਹਿੰਦੇ ਯੁਧਵੀਰ ਜੀ ਤੁਸੀਂ ਗੱਲ ਕਰਦੇ ਹੋ ਏਅਰ ਦੇ ਉੱਤੇ ਨਾ, ਕਹਿੰਦੇ ਸਵਾਦ ਆ ਜਾਂਦਾ ਸੁਣ ਕੇ, એનર્ਜੀ ਬੜੀ ਕੀ ਖਾਂਦੇ ਹੋ। ਉਹ ਮੈਂ ਕਿਹਾ ਉਹ ਇਹ ਜੇ ਕੁਝ ਖਾਣ ਨਾਲ ਥੋੜੀ એનર્ਜੀ ਆਉਂਦੀ ਹੈ, ਇਹ ਜਿਹੜੀ એનર્ਜੀ ਆਉਂਦੀ ਹੈ ਨਾ ਉਹ ਇਹਦੇ ਨਾਲ ਆਉਂਦੀ ਹੈ ਕਿ ਜਦ ਤੁਸੀਂ ਕਿਸੇ ਤੋਂ ਕੋਈ ਫੇਵਰ ਨਹੀਂ ਲੈਣਾ, ਫਿਰ ਤੁਸੀਂ ਅੱਖਾਂ 'ਚ ਅੱਖਾਂ ਪਾ ਕੇ ਜ਼ੁਰਤ ਨਾਲ ਗੱਲ ਕਰ ਸਕਦੇ ਹੋ। ਜੇ ਹੁਣ ਸਾਡੇ ਕੋਲ ਚਾਹੇ ਐਂਡਰੂ ਸ਼ੇਰ ਸਾਹਿਬ ਵੀ ਆਏ ਸਾਡੇ ਸਟੂਡੀਓ, ਪ੍ਰਧਾਨ ਮੰਤਰੀ ਟਰੂਡੋ ਵੀ ਆਏ, ਤਾਂ ਜਦ ਅਸੀਂ ਉਹਨਾਂ ਨੂੰ ਮੁਸ਼ਕਿਲ ਸਵਾਲ ਪੁੱਛਾਂਗੇ ਔਰ ਅਸੀਂ ਕਹਿ ਦੇਣਾ ਜੀ ਨਾ ਤੁਸੀਂ ਸਾਨੂੰ ਕੁਝ ਦੇਣਾ ਨਾ ਅਸੀਂ ਤੁਹਾਡੇ ਤੋਂ ਕੁਝ ਲੈਣਾ, ਤੇ ਜਿਹੜੇ ਤਾਂ ਫਿਰ ਆਪਣੇ ਆਪ ਫਿਰ ਅੱਖਾਂ 'ਚ ਅੱਖਾਂ ਪਾ ਕੇ ਜ਼ੁਰਤ ਆ ਜਾਂਦੀ ਗੱਲ ਕਰਨ ਦੀ। ਤੇ ਜੇ ਤੁਸੀਂ ਪੰਜਾਬ ਦੇ ਚੀਫ ਮਿਨਿਸਟਰ ਹੋ ਤੇ ਜੇ ਮੈਂ ਉੱਥੇ ਬੈਠਾ ਤੇ ਜੇ ਮੈਂ ਡੀ ਜੀ ਪੀ ਨੂੰ ਇਹੀ ਕਹਿਣਾ ਆ ਕਿ ਜੀ ਉਹ ਫਲਾਨੇ ਬੰਦੇ ਨੂੰ ਅੰਦਰ ਕਰ ਦਿਓ, ਫਲਾਨੇ ਮੇਰੇ ਕੈਬਨਿਟ ਮੰਤਰੀ ਦਾ ਕੰਮ ਕਰ ਦਿਓ, ਮੇਰੇ ਨਵਜੋਤ ਸਿੰਘ ਸਿੱਧੂ ਦਾ ਮੇਰਾ ਕੰਮ ਕਰਨਾ ਤੁਸੀਂ, ਜਾਂ ਤੁਸੀਂ ਮੇਰੇ ਫਲਾਨੇ ਕੈਬਨਿਟ ਮੰਤਰੀ ਦਾ ਖਿਆਲ ਕਰਨਾ, ਤੇ ਮੈਂ ਆਪਣੇ ਡੀ ਜੀ ਪੀ ਤੋਂ ਕਿੱਦਾਂ ਐਕਸਪੈਕਟ ਕਰਾਂਗਾ ਕਿ ਮੇਰਾ ਜਿਹੜਾ ਡੀ ਜੀ ਪੀ ਹੈ ਉਹ ਸਹੀ ਕੰਮ ਕਰੇਗਾ। ਫਿਰ ਤਾਂ ਮੈਂ ਡੀ ਜੀ ਪੀ ਤੋਂ ਆਈ ਐਮ ਸੀਕਿੰਗ ਫੇਵਰਸ। ਸੋ ਜੇ ਮੈਂ ਕਿਸੇ ਤੋਂ ਕੰਮ ਕਰਾਉਣਾ ਹੀ ਨਹੀਂ ਹੈ, ਫਿਰ ਮੈਂ ਡੀ ਜੀ ਪੀ ਨੂੰ ਵੀ ਦਬਕਾ ਮਾਰਾਂਗਾ ਔਰ ਫਿਰ ਮੈਂ ਐਸ ਐਸ ਪੀ ਨੂੰ ਵੀ ਦਬਕਾ ਮਾਰਾਂਗਾ। ਫਿਰ ਮੈਂ ਕਹਾਂਗਾ 24 ਘੰਟੇ ਦੇ ਵਿੱਚ ਵਿੱਚ ਸਾਰੇ ਜਿੰਨੇ ਆ ਡਰੱਗ ਡੀਲਰ ਆ ਇਹਨਾਂ ਦੀ ਨੱਕ ਕੱਸ ਦਿਓ। ਜਿਹੜਾ ਕੋਈ ਕ੍ਰਾਈਮ ਦੀ ਖਬਰ ਆਉਂਦੀ ਹੈ ਉਹ ਸਹੀ ਕਰੋ। ਜਿਹੜਾ ਬੰਦਾ ਰਿਸ਼ਵਤ ਲੈਂਦਾ ਫੜਿਆ ਗਿਆ, ਕੋਈ ਵੀ ਜਿਹੜਾ ਐਸ ਐਸ ਪੀ ਹੈ ਸ਼ਹਿਰ ਦਾ, ਐਸ ਪੀ ਹੈ, ਜਿਹੜਾ ਕੋਈ ਰਿਸ਼ਵਤ ਲੈਂਦਾ ਫੜਿਆ ਗਿਆ, ਆਈ ਵਿਲ ਮੇਕ ਸ਼ੋਰ ਕਿ ਮੈਂ ਉਹਦੀ ਜ਼ਿੰਦਗੀ ਐਸੀ ਖਰਾਬ ਕਰ ਦਿਆਂਗਾ, ਉਹ ਲਾਈਫ ਲੌਂਗ ਸੋਚੇਗਾ ਕਿ ਮੈਂ ਪੁਲਿਸ ਨੂੰ ਛੱਡ ਦੇਵਾਂ ਕਿ ਮੈਂ ਕੀ ਕਰਾਂ। ਇਹ ਜਦੋਂ ਚੀਫ ਮਿਨਿਸਟਰ ਐਸੀ ਵਾਰਨਿੰਗ ਦੇ ਦੇ, ਮਤਲਬ ਕੀ ਹੈ? ਕੱਲ੍ਹ ਕਸ਼ਮੀਰੀ ਬੰਦਿਆਂ ਨੂੰ ਮਾਰ ਰਹੇ ਆ, ਕੁੱਟ ਰਹੇ ਆ, ਉਹ 3-4 ਬੰਦੇ ਆਪਣੇ ਆਪ ਨੂੰ ਸੈਲਫ ਸਟਾਈਲ ਗੁੰਡੇ ਬਣਾ ਕੇ, ਤੇ ਜਦੋਂ ਖੁਦ ਤੁਸੀਂ ਇਹਨਾਂ ਲੋਕਾਂ ਨੇ ਵਿਦ ਡਿਊ ਰਿਸਪੈਕਟ, ਕਈਆਂ ਨੇ ਤਾਂ ਗੁੰਡੇ ਖੁਦ ਪਾਲੇ ਹੋਏ ਨੇ, ਕਈ ਜਿਹੜੇ ਸਾਡੇ ਉੱਥੇ ਪੋਲੀਟੀਸ਼ੀਅਨ ਨੇ ਇੰਡੀਆ ਦੇ ਵਿੱਚ, ਚਾਹੇ ਦਿੱਲੀ ਹੈ, ਪੰਜਾਬ ਹੈ, ਉੱਤਰ ਪ੍ਰਦੇਸ਼, ਇਹਨਾਂ ਨੇ ਤਾਂ ਖੁਦ ਬਿਹਾਰ ਹੈ, ਇਹਨਾਂ ਦੇ ਗੁੰਡੇ ਖੁਦ ਪਾਲੇ ਹੋਏ ਨੇ। ਔਰ ਅਗੇਨ ਵਿਦ ਡਿਊ ਰਿਸਪੈਕਟ, ਕਈ ਤੇ ਖੁਦ ਗੁੰਡੇ ਨੇ, ਇਹ ਤਾਂ ਜੇ ਰਾਜਨੀਤੀ ਦੇ ਵਿੱਚ ਨਹੀਂ ਆਉਂਦੇ ਤੇ ਵੈਸੇ ਹੀ ਜੇਲ੍ਹ ਦੇ ਵਿੱਚ ਬੈਠੇ ਹੋਣਾ ਸੀਗਾ, ਇਹ ਕਈ ਤਾਂ ਖੁਦ ਗੁੰਡੇ ਨੇ। ਸੋ ਇਹਨਾਂ ਲੋਕਾਂ ਨੇ ਕੀ ਸਾਡੇ ਉੱਥੇ ਸੁਧਾਰ ਕਰਨਾ ਹੈਗਾ, ਇਹਨਾਂ ਦੇ ਕਾਰਨ ਤੇ ਇੱਥੇ ਆਏ? ਐਨੀਵੇ ਸਾਡੇ ਆਈ ਥਿੰਕ ਸਪੋਂਸਰ ਵੇਟ ਕਰ ਰਹੇ ਨੇ, ਉਹਨਾਂ ਨੂੰ ਲੈ ਲਈਏ। ਫਿਰ ਹਰਪਾਲ ਜੀ ਤੁਹਾਡੀ ਕਾਲ, ਫਿਰ ਖਾਲਿਦ ਯੂਸਫ ਸਾਹਿਬ, ਫਿਰ ਤੇਜਿੰਦਰ ਸਿੱਧੂ ਸਾਹਿਬ, ਫਿਰ ਅਸ਼ਵਾਕ ਅਹਿਮਦ ਸਾਹਿਬ। ਇਸੇ ਲਾਈਨ ਦੇ ਵਿੱਚ ਤੁਹਾਡੀਆਂ ਕਾਲਸ ਜਿਹੜੀਆਂ ਨੇ ਜੀ ਉਹ ਆਨ ਦੀਅਰ ਕਰਾਂਗੇ, ਲੇਕਿਨ ਉਸ ਤੋਂ ਪਹਿਲਾਂ ਅਸੀਂ ਕੁਇਕਲੀ ਆਪਣਾ ਸਪੋਂਸਰ ਜ਼ਰੂਰ ਲੈ ਲਈਏ। ਹਾਂਜੀ ਪੰਕਜ ਬਾਟੀਆ ਜੀ, ਵੈਲਕਮ ਸਰ, ਹਾਊ ਆਰ ਯੂ?
ਜੀ ਬਹੁਤ ਵਧੀਆ, ਥੈਂਕ ਯੂ। ਪਰ ਲੇਕਿਨ ਜਿਸ ਤਰ੍ਹਾਂ ਚੱਲ ਰਿਹਾ ਲੱਗਦਾ ਕਿ ਸੀਰੀਜ਼ ਸਵੀਪ ਹੋਏਗੀ।
ਸਰ ਮੈਂ ਤੁਹਾਡੇ ਇੱਕ ਸਵਾਲ ਪੁੱਛਣਾ ਚਾਹੁੰਦਾ, ਵਿਰਾਟ ਕੋਹਲੀ ਦੀ ਕਪਤਾਨੀ ਹੇਠ ਇੰਡੀਆ ਨੇ ਸਿਰਫ ਇੱਕ ਸੀਰੀਜ਼ ਹਾਰੀ ਹੈ ਜਿਹੜਾ ਹੁਣੇ ਹਾਲ ਹੀ ਦੇ ਵਿੱਚ 2020 ਹੋਇਆ, ਲੇਕਿਨ ਵਿਰਾਟ ਕੋਹਲੀ ਦੀ ਕਪਤਾਨੀ ਹੇਠ ਇੰਡੀਆ ਨੇ ਅੱਜ ਦਾ ਮੈਂ ਔਰ ਇਹ ਤੁਹਾਨੂੰ ਅੱਛਾ ਇੱਕ ਇੰਟਰਸਟਿੰਗ ਡਾਟਾ ਮੈਂ ਤੁਹਾਨੂੰ ਜਿਹੜਾ ਸ਼ੇਅਰ ਕਰ ਰਿਹਾ ਸਰ, ਮੈਂ ਪਤਾ ਕਿੱਥੋਂ ਕਰ ਰਿਹਾ, ਅੱਜ ਦਾ ਮਿਡਵੀਕ ਅਖਬਾਰ ਦਾ ਫਰੰਟ ਪੇਜ ਮੇਰੇ ਸਾਹਮਣੇ ਆ। ਸੋ ਅੱਜ ਦੇ ਮਿਡਵੀਕ ਅਖਬਾਰ ਦੇ ਫਰੰਟ ਪੇਜ ਦੇ ਉੱਤੇ ਬੜਾ ਇੰਟਰਸਟਿੰਗ ਡਾਟਾ ਲੱਗਾ ਹੈ ਕਿ ਵਿਰਾਟ ਕੋਹਲੀ ਨੇ ਆਪਣੀ ਕਪਤਾਨੀ ਹੇਠ ਕਦੇ ਵੀ ਕੋਈ ਸੀਰੀਜ਼ ਕੋਈ ਵੀ ਕੰਟਰੀ ਆਈ ਹੈ, ਵਿਰਾਟ ਕੋਹਲੀ ਨੇ ਇੰਡੀਆ ਦੇ ਵਿੱਚ ਉਹਨੂੰ ਹਰਾ ਕੇ ਭੇਜਿਆ। ਵਿਰਾਟ ਕੋਹਲੀ ਨੇ ਜਾਂ ਇੱਕ ਵਾਰੀ ਡਰਾ ਹੋਈ ਹੈ ਜਾਂ ਡਰਾ ਹੋਈ ਹੈ, ਚਾਹੇ ਟੈਸਟ ਮੈਚ ਹੋਵੇ, ਚਾਹੇ ਟੀ ਟਵੈਂਟੀ ਹੋਵੇ, ਚਾਹੇ ਵਨਡੇ ਹੋਵੇ, ਵਿਰਾਟ ਕੋਹਲੀ ਦੀ ਕਪਤਾਨੀ ਹੇਠ ਇੰਡੀਆ ਨੇ ਇੰਡੀਆ ਦੇ ਵਿੱਚ ਹਮੇਸ਼ਾ ਜਿੱਤੀ ਹੈ। ਪਰ ਇਹ ਜਿਹੜੀ ਟੀ ਟਵੈਂਟੀ ਸੀਰੀਜ਼ ਹੋਈ ਹੈ, ਦੋਨੋਂ ਮੈਚ ਜਿਹੜੀ ਹੈ ਆਸਟ੍ਰੇਲੀਆ ਜਿੱਤ ਗਿਆ, ਹਾਲਾਂਕਿ ਇੰਨੀ ਕੋਈ ਸਟਰੋਂਗ ਟੀਮ ਨਹੀਂ ਸੀ। ਇਹ ਕਿਉਂ ਜਿੱਤ ਗਿਆ, ਇਹਦਾ ਕੀ ਕਾਰਨ ਸਮਝਦੇ ਹੋ ਤੁਸੀਂ?
ਇਹਦੇ ਵਿੱਚ ਇੱਕ ਬੋਲਿੰਗ ਦੇ ਵਿੱਚ ਥੋੜਾ ਜਿਹਾ ਰਿਹਾ, ਦੋਨੋਂ ਵਾਰੀ ਟੌਸ ਹਾਰ ਜਾਣਾ ਵੀ ਥੋੜਾ ਜਿਹਾ ਰਿਹਾ ਕਿ ਨਹੀਂ ਪ੍ਰੋਪਰ ਟੌਸ ਜਿੱਤ ਪਾਏ, ਪਰ ਲੇਕਿਨ ਉਹਦਾ ਹੀ ਮੈਨੂੰ ਲੱਗਦਾ ਮੇਜਰ ਫੈਕਟਰ ਰਿਹਾ। ਔਰ ਇੰਡੀਆ ਥੋੜਾ ਜਿਹਾ ਮੈਨੂੰ ਲੱਗਦਾ ਕਿ ਈਜ਼ੀ ਵੀ ਸੀਗਾ, ਕੰਫਰਟੇਬਲ ਸੀਗਾ ਕਿ ਬੜੀ ਆਸਾਨੀ ਨਾਲ ਆਪਾਂ ਇਹਨਾਂ ਨੂੰ ਆਸਟ੍ਰੇਲੀਆ ਦੁਆਰਾ ਤੋਂ ਹਰਾ ਕੇ ਆਏ ਹਾਂ, ਬਈ ਕੋਈ ਚੱਕਰ ਨਹੀਂ ਹੈ, ਅਸੀਂ ਸੰਭਾਲ ਲੈਣੇ ਹਾਂ। ਪਰ ਲੇਕਿਨ ਜਿਸ ਵੇਲੇ ਮੈਚ ਹਾਰੇ ਤੇ ਇਹਨਾਂ ਨੂੰ ਅੱਖਾਂ ਖੁੱਲੀਆਂ, ਪਰ ਇਹ ਮੈਚ ਦੋਨੋਂ ਕਲੋਜ਼ ਹੋਏ ਆ। ਤੁਸੀਂ ਇਹ ਵੀ ਨਹੀਂ ਕਹਿ ਸਕਦੇ ਕਿ ਆਸਾਨੀ ਨਾਲ ਹਾਰੇ ਹਾਂ, ਔਰ ਵਨਡੇ ਵਿੱਚ ਵੀ ਇਹਨਾਂ ਨੇ ਮੈਚ ਜਿਹੜੇ ਜਿੱਤੇ ਆ ਉਹ ਟਫ ਜਿੱਤੇ ਆ, ਜਿੱਦਾਂ ਕ੍ਰਿਕਟ ਹੋਣੀ ਚਾਹੀਦੀ ਆ, ਵਨ ਸਾਈਡਡ ਗੇਮ ਨਹੀਂ ਸੀਗੀ। ਸੋ ਇੰਡੀਆ ਦੇ ਲਈ ਇੱਕ ਤਰ੍ਹਾਂ ਦੀ ਆਈ ਓਪਨਰ ਸੀਗੀ, ਮੇਰੇ ਖਿਆਲ ਨਾਲ ਕੰਫਰਟੇਬਲ ਬਹੁਤ ਸੀਗੇ, ਇਸ ਕਰਕੇ ਥੋੜਾ ਜਿਹਾ ਆਈ ਓਪਨਰ ਹੋਇਆ ਇਹਨਾਂ ਦਾ।
ਠੀਕ ਹੈ ਜੀ, ਔਰ ਹੁਣ ਥੋੜੀ ਜੀ ਗੱਲ ਬਿਜ਼ਨਸ ਦੀ ਵੀ ਕਰ ਲੈਂਦੇ ਹਾਂ। ਸੋ ਇੰਸ਼ੋਰੈਂਸ ਦੇ ਬਾਰੇ ਕੀ ਕੀ ਸਪੈਸ਼ਲ ਨੇ ਸਰ, ਉਹ ਥੋੜੀ ਜੀ ਜਾਣਕਾਰੀ ਉਹ ਵੀ ਸਾਂਝੀ ਕਰ ਦਿਓ।
ਬਿਲਕੁਲ ਜੀ ਜੀ, ਮੈਂ ਦੱਸਣਾ ਚਾਹਾਂਗੇ ਕਿ ਇਸ ਮਹੀਨੇ ਲਗਾਤਾਰ ਗੱਲ ਕਰਾਂਗੇ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੇ ਬਾਰੇ, ਕਿਉਂਕਿ ਇਹਦੇ ਰੇਟ ਜਿਹੜੇ ਆ ਉਹ ਜੂਨ ਦੇ ਜਾ ਕੇ ਮਿਡਲ ਦੇ ਵਿੱਚ ਵੱਧ ਜਾਣੇ ਆ। ਸੋ ਜਿਹੜੇ ਜਿਹੜੇ ਤੁਹਾਡੇ ਲਿਸਨਰ ਕ੍ਰਿਟੀਕਲ ਇਲਨੈਸ ਪਾਲਿਸੀ ਬਾਰੇ ਸੋਚ ਰਹੇ ਸੀਗੇ ਜਾਂ ਲੈਣਾ ਚਾਹੁੰਦੇ ਸੀ, ਈਵਨ ਦਾ ਕੈਸ਼ਬੈਕ ਪਾਲਿਸੀ ਜਿਹ 'ਚ 100% ਕੈਸ਼ ਵਾਪਸ ਮਿਲ ਜਾਂਦਾ ਅਗਰ ਕੋਈ ਕਲੇਮ ਨਹੀਂ ਕਰਦੇ ਆਪਾਂ, ਤਾਂ ਉਹਨਾਂ ਪਾਲਿਸੀਆਂ ਨੂੰ ਹੁਣ ਕੰਸਿਡਰ ਕਰ ਲੈਣਾ ਚਾਹੀਦਾ। ਜ਼ਿਆਦਾ ਵੇਟ ਨਾ ਕਰੋ, ਕਿਉਂਕਿ 15 ਜੂਨ ਜਾਂ 22 ਜੂਨ ਦੇ ਆਸ ਪਾਸ ਇਹਦੇ ਰੇਟ ਵੱਧ ਜਾਣੇ ਆ, 5% ਤੋਂ ਲੈ ਕੇ 8% ਵੱਧ ਸਕਦੇ ਆ। ਪੈਸੇ ਬਣਾ ਕੇ ਆਉਂਦਾ, ਦੂਸਰੇ ਪਾਸੇ ਆਪਣੇ ਖਰਚੇ ਪੇ ਕਰ ਦਿੰਦਾ, ਔਰ ਇੱਕ ਐਵਰੇਜ ਕੈਨੇਡੀਅਨ ਜਿਹੜਾ ਆ ਉਹ ਸਿਰਫ 7 ਦਿਨ ਬੈਂਕਰਪਸੀ ਤੋਂ ਦੂਰ ਹੈਗਾ। ਸੋ ਇਮੈਜਿਨ ਕਰੋ ਕਿਸੇ ਫੈਮਿਲੀ ਦੇ ਘਰ ਕਿਸੇ ਇਲਨੈਸ ਕਰਕੇ ਪੈਸੇ ਨਹੀਂ ਆ ਰਹੇ, ਤਾਂ ਉਹ ਬੰਦੇ ਦੇ ਉੱਪਰ ਕੀ ਬੀਤੇਗੀ, ਉਹ ਫੈਮਿਲੀ ਦੇ ਲਾਈਫ ਸਟਾਈਲ ਤੇ ਕੀ ਬੀਤੇਗੀ, ਬੱਚਿਆਂ ਦੇ ਲਾਈਫ ਸਟਾਈਲ ਤੇ ਕੀ ਬੀਤੇਗੀ। ਸੋ ਇਸ ਕਰਕੇ ਇਹ ਕੰਪਰੋਮਾਈਜ਼ ਨਾ ਕਰਨਾ ਪਵੇ, ਤਾਂ ਇਹ ਚਾਹੁੰਦੇ ਕਿ ਕ੍ਰਿਟੀਕਲ ਇਲਨੈਸ ਪਾਲਿਸੀ ਲੈ ਕੇ ਰੱਖੋ, ਕਿਉਂਕਿ ਸਟੈਟਸ ਜਿਹੜੇ ਆ ਉਹ ਇੰਨੇ ਬੁਰੇ ਆ ਕਿ ਤੁਸੀਂ ਯਕੀਨ ਨਹੀਂ ਜੀ। 7 ਮਿੰਟ ਦੇ ਵਿੱਚ ਇੱਕ ਕੈਨੇਡੀਅਨ ਨੂੰ ਹਾਰਟ ਅਟੈਕ ਹੁੰਦਾ। ਮੈਂ ਕੈਨੇਡੀਅਨ ਦੀ ਗੱਲ ਕਰ ਰਿਹਾ, ਮੈਂ ਨਾਰਥ ਅਮੈਰੀਕਨ ਦੀ ਗੱਲ ਨਹੀਂ ਕਰ ਰਿਹਾ। ਐਜ਼ ਪਰ ਕੈਨੇਡੀਅਨ ਰਿਸਰਚ ਸੋਸਾਇਟੀ ਕੈਂਸਰ ਦੇ ਮੁਤਾਬਿਕ 65 ਸਾਲ ਦੀ ਉਮਰ ਤੋਂ ਪਹਿਲਾਂ 2 ਚੋਂ 1 ਬੰਦੇ ਨੂੰ ਕੈਂਸਰ ਹੋਣਾ। ਇਹ ਕਿਹੜੀ ਕਮਿਊਨਿਟੀ ਨੂੰ ਹੋਣਾ ਇਹ ਨਹੀਂ ਪਤਾ, ਲੇਕਿਨ ਉਹਨਾਂ ਨੇ ਸਟੈਟਸ ਦੱਸੇ ਹਾਲੇ। ਸੋ ਅਗਰ ਸਟੈਟਸ ਇੰਨੇ ਸਕੇਰੀ ਹੈਗੇ ਆ, ਤਾਂ ਅਸੀਂ ਆਪਣੇ ਲਾਈਫ ਸਟਾਈਲ ਜਿਹਨੂੰ ਹਾਰਡਵਰਕ ਕਰਕੇ ਬਿਲਡ ਕਰ ਰਹੇ ਹਾਂ, ਉਹਦੇ ਲਈ ਆਪਾਂ ਪ੍ਰੀਵੈਂਸ਼ਨ ਕਿਉਂ ਨਹੀਂ ਕਰਦੇ? ਕਿਉਂ ਇੱਦਾਂ ਦੀ ਪਾਲਿਸੀ ਨਹੀਂ ਲੈਂਦੇ ਜਿਹੜੀ ਸਾਨੂੰ ਬੈਕਅਪ ਕਰਦੀ ਆ? ਸਪੈਸ਼ਲੀ ਜਦ ਆਪਾਂ ਕੈਸ਼ਬੈਕ ਦੀ ਗੱਲ ਕਰਦੇ ਹਾਂ, ਇਹਦੇ ਵਿੱਚ ਤੁਸੀਂ ਕੋਈ ਲੂਜ਼ ਵੀ ਨਹੀਂ ਕਰਦੇ, ਯੂ ਪੇ ਪ੍ਰੀਮੀਅਮ ਤੇ ਬੈਕ ਯੂ ਅਪ ਵਿਦ ਬਿਗ ਕਵਰੇਜ। ਅਗਰ ਕੁਛ ਨਹੀਂ ਹੁੰਦਾ, ਜਿੰਨੇ ਪੈਸੇ ਦਿੱਤੇ ਸਾਰੇ ਵਾਪਸ ਲੈ ਲਓ, ਔਰ ਇਹ ਰਿਟਰਨ ਦੇ ਵਿੱਚ ਲਿਖ ਕੇ ਦਿਉਂਗਾ। ਜੇ ਅਗਰ ਤੁਹਾਨੂੰ ਲਾਈਫ ਦੇ ਵਿੱਚ ਵੀ ਕੁਛ ਹੁੰਦਾ, ਤਾਂ ਵੀ ਤੁਹਾਨੂੰ ਤੁਹਾਡੀ ਪਾਲਿਸੀ ਦਾ 25% ਮਿਲ ਜਾਂਦਾ। ਸੋ ਦੇਰ ਇਜ਼ ਨੋ ਵੇ ਦਾ ਮਨੀ ਵਿਲ ਲੀਕ ਫਰੋਮ ਯੂਅਰ ਪਾਕਿਟ। ਬਸ ਇਹ ਹੈ ਕਿ ਤੁਸੀਂ ਸੇਵਿੰਗ ਜਿਹੜੀ ਬੈਂਕ 'ਚ ਕਰਨੀ ਹੈ, ਬੈਂਕ 'ਚ ਨਾ ਕਰਕੇ ਇਸ ਕ੍ਰਿਟੀਕਲ ਇਲਨੈਸ ਪਲਾਨ 'ਚ ਕਰ ਲਓ। ਤੇ ਇਹਦੇ ਲਈ ਤੁਹਾਡਾ ਕੋਈ ਵੀ ਲਿਸਨਰ ਜਾਣਕਾਰੀ ਲੈਣਾ ਚਾਹੁੰਦਾ, ਇਹ ਜਾਣਨਾ ਚਾਹੁੰਦਾ ਕਿ ਕਿੰਨੇ ਪੈਸੇ ਮੈਨੂੰ ਮਿਲ ਜਾਣਗੇ ਰਿਟਾਇਰਮੈਂਟ 'ਤੇ ਜਿਹੜੇ ਮੈਨੂੰ ਕੈਸ਼ ਕ੍ਰਿਟੀਕਲ ਇਲਨੈਸ ਪਾਲਿਸੀ 'ਚ ਪਾਊਂਗਾ, ਜਾਂ ਕੈਸ਼ਬੈਕ ਪਾਲਿਸੀ ਨਹੀਂ ਵੀ ਲੈਣੀ, ਉਹਦਾ ਕੀ ਕੋਟ ਹੋਏਗਾ? ਤੁਹਾਡਾ ਲਿਸਨਰ ਮੈਨੂੰ ਕਾਲ ਕਰ ਸਕਦਾ, ਨੰਬਰ ਹੈ ਮੇਰਾ 647-640-2222 6476402222
ਥੈਂਕ ਯੂ ਇੱਕ ਵਾਰੀ ਫੋਨ ਨੰਬਰ ਫੇਰ ਦੇ ਦਿਓ ਜੀ ਆਪਣਾ।
ਬਿਲਕੁਲ ਜੀ ਜੀ, ਨੰਬਰ ਬਾਰ ਬਾਰ ਤੁਹਾਡੇ ਰੇਡੀਓ ਦੇ ਵਜਦਾ, ਤੇ ਨੰਬਰ ਹੈ ਮੇਰਾ 6476400222-6247-640-6240-22.
ਥੈਂਕ ਯੂ ਵੈਰੀ ਮਚ ਸਰ, ਐਂਡ ਵੀ ਵਿਸ਼ ਯੂ ਆਲ ਦ ਬੈਸਟ। ਥੈਂਕ ਯੂ ਜੀ। ਔਰ ਰਸ਼ਮੀਤ ਜੀ ਵੀ ਸਾਡੇ ਨਾਲ ਲਾਈਨ ਦੇ ਉੱਤੇ ਨੇ। ਰਸ਼ਮੀਤ ਜੀ ਸਤਿ ਸ਼੍ਰੀ ਅਕਾਲ, ਵੈਲਕਮ, ਹਾਊ ਆਰ ਯੂ? ਹੈਲੋ ਰਸ਼ਮੀਤ ਜੀ, ਤੁਹਾਨੂੰ ਆਵਾਜ਼ ਆ ਰਹੀ ਹੈ ਜੀ? ਆਈ ਥਿੰਕ ਉਹਨਾਂ ਨੂੰ ਆਵਾਜ਼ ਨਹੀਂ ਆ ਰਹੀ, ਸਾਨੂੰ ਬਦਲਣਾ ਪਏਗਾ ਜੀ ਆਪਣੀ ਅਗਲੀ ਕਾਲ ਵੱਲ। ਹਾਂਜੀ ਹਰਪਾਲ ਜੀ, ਤੁਸੀਂ ਆਉਂਦੇ ਹੋ? ਹਰਪਾਲ ਜੀ ਗੋ ਹੈਡ ਜੀ, ਤੁਸੀਂ ਆਉਂਦੇ ਹੋ? ਹਰਪਾਲ ਜੀ ਗੋ ਹੈਡ।
ਹੈਲੋ
ਹੈਲੋ ਜੀ,
ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜਗਵੀਰ ਜੀ।
ਹਾਂਜੀ ਹਾਂਜੀ, ਕੁਲਵੀਰ ਸੰਧੂ ਜੀ ਬੋਲ ਰਹੇ। ਹਾਂਜੀ ਕੁਲਵੀਰ ਸੰਧੂ ਜੀ, ਯੂ ਗੋ ਹੈਡ ਫਸਟ। ਹਾਂਜੀ ਹਾਂਜੀ, ਕੀ ਕਹਿਣਾ ਚਾਹੋਗੇ ਕੁਲਵੀਰ ਸੰਧੂ ਜੀ, ਗੋ ਹੈਡ।
ਹਾਂਜੀ ਸਰ, ਮੈਂ ਐਕਚੁਅਲੀ ਪੰਜਾਬੀ ਏਕਤਾ ਪਾਰਟੀ ਵੱਲੋਂ ਇੱਕ ਮੈਸੇਜ ਦੇਣਾ ਚਾਹੁੰਦਾ ਸਾਰੇ ਹੀ ਜਿੰਨੇ ਵੀ ਤੁਹਾਡੇ ਲਿਸਨਰ ਆ, ਜਿੰਨੇ ਵੀ ਸਾਡੇ ਪੰਜਾਬੀ ਵੀਰ ਭੈਣ ਭਾਈ ਆ। ਇੱਥੇ ਅਸੀਂ ਇੱਕ ਨਾ ਮੀਟਿੰਗ ਕਰ ਰਹੇ ਹਾਂ ਜੀ ਸੈਟਰਡੇ ਨੂੰ, ਸੈਟਰਡੇ ਨੂੰ 2 ਵਜੇ ਤੋਂ ਲੈ ਕੇ 4 ਵਜੇ ਤੱਕ, 2 PM to 4 PM। ਅਤੇ ਸਾਰਿਆਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਉਸ ਮੀਟਿੰਗ ਵਿੱਚ ਪਹੁੰਚਣ, ਸਾਡੀਆਂ ਭੈਣਾਂ ਵੀ ਪਹੁੰਚਣ, ਜਿਹੜੇ ਵੀ ਆਪਣੇ ਵਿਚਾਰ ਆ ਜਾਂ ਕੋਈ ਗੱਲਬਾਤ ਪੰਜਾਬ ਪ੍ਰਤੀ ਕਿਸੇ ਨੇ ਵੀ ਕੋਈ ਸ਼ੇਅਰ ਕਰਨੀ ਜਾਂ ਪਾਰਟੀ ਪ੍ਰਤੀ ਜਾਂ ਕੁਝ ਵੀ ਆਪਣੇ ਸੁਝਾਅ ਹੋਣ, ਅਤੇ ਉੱਥੇ ਆ ਕੇ ਸਾਰਿਆਂ ਨਾਲ ਸਾਂਝੇ ਕਰਨ। ਅਤੇ ਐਡਰੈਸ ਹੈਗਾ ਜੀ 1150 ਮਾਇਰ ਸਾਈਡ ਡਰਾਈਵ ਆ, ਇਹ ਐਮਸੀ ਸਾਗਾ ਦੇ ਵਿੱਚ ਮਾਈਕਰੋ ਪ੍ਰਿੰਟਿੰਗ ਪ੍ਰੈਸ ਆ ਜਿਹੜੀ ਲੋਕੇਸ਼ਨ ਆ, ਜਿਹੜੀ ਜਗ੍ਹਾ ਹੈ ਅਵਤਾਰ ਬਰਾੜ ਜੀ ਦੀ ਪ੍ਰਿੰਟਿੰਗ ਪ੍ਰੈਸ, ਉੱਥੇ ਪਹੁੰਚਣ ਸਾਰੇ। ਅਤੇ ਮੈਂ ਦੁਬਾਰਾ ਰਿਪੀਟ ਕਰ ਦਿੱਤਾ ਜੀ, 1150 ਮਾਇਰ ਸਾਈਡ ਜਿਹੜੀ ਹੈ ਡਰਾਈਵ ਮਿਸਿਸ ਸਾਗਾ ਮਾਈਕਰੋ ਪ੍ਰਿੰਟਿੰਗ ਪ੍ਰੈਸ। ਫੋਨ ਨੰਬਰ ਮੈਂ ਦੇ ਦਿੰਦਾ ਜੀ ਤੁਹਾਨੂੰ, ਮੇਰਾ ਫੋਨ ਨੰਬਰ ਹੈਗਾ 6475486043, ਅਤੇ ਸੁਰਿੰਦਰ ਮਾਵੀ ਦਾ ਫੋਨ ਨੰਬਰ ਹੈਗਾ ਜੀ 6479901460। ਜਿੰਨੇ ਵੀ ਸਾਡੇ ਭੈਣ ਭਾਈ ਆ ਜਿਨ੍ਹਾਂ ਨੇ ਵੀ ਉੱਥੇ ਪਹੁੰਚਣਾ ਜਾਂ ਇੰਟਰਸਟ ਰੱਖਦੇ ਹੋਣ, ਉਹ ਜੋ ਕੋਈ ਜਾਣਕਾਰੀ ਹੋਰ ਲੈਣੀ ਹੋਵੇ ਤਾਂ ਇੱਥੇ ਕਾਲ ਕਰ ਲੈਣ। ਧੰਨਵਾਦ ਜਸਵੀਰ ਜੀ ਤੁਹਾਡਾ ਅਤੇ ਤੁਹਾਡੇ ਪ੍ਰੋਗਰਾਮ ਸਾਰੇ ਸਰੋਤਿਆਂ ਦਾ ਮੈਨੂੰ ਟਾਈਮ ਦੇਣ ਵਾਸਤੇ।
ਥੈਂਕ ਯੂ। ਮੈਂ ਕੁਇਕਲੀ ਤੁਹਾਡੇ 10 ਸੈਕਿੰਡ ਹੋਰ ਲਵਾਂਗਾ। ਕੁਲਵੀਰ ਸੰਧੂ ਜੀ, ਪਹਿਲਾਂ ਤਾਂ ਤੁਹਾਨੂੰ ਮੁਬਾਰਕਬਾਦ ਕਿ ਤੁਸੀਂ ਤੁਹਾਡੀ ਬੜੀ ਪੰਜਾਬੀ ਏਕਤਾ ਪਾਰਟੀ ਸੁਖਪਾਲ ਖਹਿਰਾ ਜੀ ਨੂੰ ਲੀਡ ਕਰ ਰਹੇ ਨੇ, ਤੁਹਾਡੀ ਬੜੀ ਸੀਨੀਅਰ ਲੈਵਲ ਦੇ ਉੱਤੇ ਤੁਹਾਡੀ ਅਪੁਆਇੰਟਮੈਂਟ ਹੋਈ ਹੈ ਇੱਥੇ, ਸੋ ਤੁਹਾਨੂੰ ਉਹਦੀ ਮੁਬਾਰਕਬਾਦ। ਪਰ ਨਾਲ ਹੀ ਮੇਰਾ ਇਹ ਵੀ ਸਵਾਲ ਹੈ ਕਿ ਕੋਈ ਕੈਂਡੀਡੇਟਸ ਵਗੈਰਾ ਹਜੇ ਕੋਈ ਫਾਈਨਲਾਈਜ਼ ਹੋਏ ਨੇ? ਕਿਉਂਕਿ ਇਲੈਕਸ਼ਨ ਤਾਂ ਬਿਲਕੁਲ ਸਿਰ 'ਤੇ ਆ ਗਈ ਹੈ, ਸੋ ਪੰਜਾਬੀ ਏਕਤਾ ਪਾਰਟੀ ਵੱਲੋਂ ਕੋਈ ਕੈਂਡੀਡੇਟ ਕੋਈ ਐਲਾਨ ਹੋਏ ਨੇ?
ਨਹੀਂ, ਪਹਿਲੀ ਗੱਲ ਤਾਂ ਅਸੀਂ ਪੰਜਾਬੀ ਏਕਤਾ ਦਾ ਪੰਜਾਬ ਏਕਤਾ ਪਾਰਟੀ ਕੀਤਾ ਹੈ ਜੀ ਨਾਮ ਇਹਦਾ, ਪਹਿਲਾਂ ਅਨਾਊਂਸ ਕੀਤੀ ਗਈ ਸੀ ਪੰਜਾਬ ਏਕਤਾ ਪਾਰਟੀ ਹੈ ਜੀ। ਦੂਸਰੀ ਗੱਲ ਹੈ ਜੀ, ਜਿਹੜੇ ਕੈਂਡੀਡੇਟਸ ਦੀ ਗੱਲ ਹੈ, ਕੈਂਡੀਡੇਟਸ ਜਿਹੜਾ ਸਾਡੀ ਪਾਰਟੀ ਦਾ ਜਿਹੜੀ ਰਜਿਸਟ੍ਰੇਸ਼ਨ ਦਾ ਪ੍ਰੋਸੈਸ ਹੈ ਨਾ ਜੀ, ਉਹ ਚੱਲ ਰਿਹਾ ਆ, ਕਿਉਂਕਿ ਬੜਾ ਲੰਮਾ ਪ੍ਰੋਸੈਸ ਹੈ ਇਹ ਪਾਰਟੀ ਰਜਿਸਟਰ ਕਰਾਉਣ ਦਾ, ਸੋ ਉਹਦੇ ਅਸੀਂ ਇਨ ਦਾ ਮਿਡਲ ਆਫ ਦੈਟ ਪ੍ਰੋਸੈਸ ਹੈ ਜੀ। ਅਤੇ 19 ਤਰੀਕ ਤੱਕ ਆ ਜਿਹੜੀ ਕਮਿੰਗ 19th ਹੈ, ਉਦੋਂ ਤੱਕ ਜਿਹੜਾ ਚੋਣ ਕਮਿਸ਼ਨ ਨੇ ਨਾ ਅੱਜ ਮੰਗੇ ਆ, ਕਈ ਵਾਰੀ ਜਿਹੜੇ ਇੱਕ ਹੁੰਦਾ ਹੀ ਹੈ ਇੱਕ ਫਾਰਮੈਲਿਟੀ ਹੁੰਦੀ ਆ, ਕਿਸੇ ਨੂੰ ਇਤਰਾਜ਼ ਹੋਵੇ, ਉਸ ਤੋਂ ਬਾਅਦ ਪਾਰਟੀ ਰਜਿਸਟਰ ਹੋਊਗੀ, ਫਿਰ ਅਸੀਂ ਜਿਹੜੀ ਮੀਟਿੰਗ ਹੋਊਗੀ, ਮੀਟਿੰਗ ਦੇ ਵਿੱਚ PAC ਮੈਂਬਰ, ਕਿ ਇਸ ਵੇਲੇ ਸਾਰੇ ਉਹਦੇ ਐਡਹੋਕ ਨੇ, ਐਡਹੋਕ ਉਹਦੇ ਨੇ ਸਾਰੇ, ਫਿਰ ਉਸ ਤੋਂ ਬਾਅਦ ਮੀਟਿੰਗ ਤੋਂ ਬਾਅਦ ਸਾਰਾ ਫਾਈਨਲ ਹੋ ਗਿਆ, ਫਿਰ ਕੈਂਡੀਡੇਟ ਵੀ ਫਾਈਨਲ ਹੋਣਗੇ।
ਠੀਕ ਹੈ ਜੀ। ਤੇ ਸੁਖਪਾਲ ਖਹਿਰਾ ਹੋਣਾ ਦਾ ਕੋਈ ਤੁਹਾਡੇ ਵੱਲੋਂ ਕੋਈ ਸੁਝਾਵ ਆ ਰਿਹਾ ਜਾਂ ਕੀ ਮੰਗ ਕੀ ਕਰ ਰਹੇ ਨੇ NRI, ਜਿਹੜੇ ਦੁਨੀਆ ਭਰ ਦੇ ਵਿੱਚ NRI ਨੇ, NRI ਕੀ ਮੰਗ ਕਰ ਰਹੇ ਨੇ? ਸੁਖਪਾਲ ਖਹਿਰਾ ਸਾਹਿਬ ਕਿੱਥੋਂ ਲੜਾਈ ਲੜ ਸਕਦੇ ਨੇ?
ਦੇਖੋ ਜੀ, ਜਿਹੜੀ NRI ਦੀ ਮੰਗ ਆ ਉਹਦੇ ਬਾਰੇ ਤਾਂ ਮੈਂ ਇਹੀ ਕਹਿ ਸਕਦਾ ਕਿ ਜਿਹੜੇ ਉੱਥੋਂ ਦੇ ਲੋਕਲ ਲੋਕ ਨੇ, ਜਿਵੇਂ ਹੁਣ ਜਿਹੜੀ ਤੁਸੀਂ ਇਲੈਕਸ਼ਨ ਦੀ ਗੱਲ ਪੁੱਛਦੇ ਨੇ ਵੀ ਕਿੱਥੋਂ ਇਲੈਕਸ਼ਨ ਲੜਨਗੇ,
ਹਾਂਜੀ ਹਾਂਜੀ, ਇਹੀ ਪੁੱਛ ਰਹੇ ਵੀ ਕਿੱਥੋਂ ਇਲੈਕਸ਼ਨ ਲੜ ਸਕਦੇ ਨੇ ਸੁਖਪਾਲ ਖਹਿਰਾ? ਹਾਂਜੀ,
ਸਾਡੀ ਹਜੇ ਤੱਕ ਸਾਡੀ ਜਾਣਕਾਰੀ ਆ ਉਹਦੇ ਮੁਤਾਬਕ ਬਠਿੰਡੇ ਦੇ ਏਰੀਏ ਦੇ ਵਿੱਚ ਜ਼ਿਆਦਾ ਖਹਿਰਾ ਸਾਹਿਬ ਨੂੰ ਕਿਹਾ ਜਾ ਰਿਹਾ ਲੋਕਾਂ ਵੱਲੋਂ ਵੀ ਅਤੇ ਵਲੰਟੀਅਰਸ ਵੱਲੋਂ ਵੀ ਕਿ ਤੁਸੀਂ ਬਠਿੰਡੇ ਤੋਂ ਇਲੈਕਸ਼ਨ ਲੜੋ, ਪਰ ਅਜੇ ਕੁਝ ਵੀ ਫਾਈਨਲ ਨਹੀਂ ਹੋਇਆ, ਮੈਂ ਜਿਸ ਤਰ੍ਹਾਂ ਤੁਹਾਨੂੰ ਪਹਿਲਾਂ ਕਿਹਾ।
ਠੀਕ ਹੈ ਜੀ, ਸੋ ਬਠਿੰਡੇ ਤੋਂ ਜ਼ਿਆਦਾ ਮੰਗ ਹੋ ਰਹੀ ਹੈ ਸੁਖਪਾਲ ਖਹਿਰਾ ਹੋਣਾ ਦੀ, ਪਰ ਫਾਈਨਲ ਨਹੀਂ ਹੋਇਆ। ਠੀਕ ਹੈ ਕੁਲਵੀਰ ਸੰਧੂ ਸਾਹਿਬ, ਵੀ ਵਿਸ਼ ਯੂ ਆਲ ਦਾ ਬੈਸਟ ਸਰ। ਥੈਂਕ ਯੂ ਜੀ, ਸਾਡੀ ਟੀਮ ਪਹੁੰਚੇਗੀ ਤੁਹਾਡੀ ਕਵਰੇਜ ਕਰਨ, ਸੋ ਜੋ ਤੁਹਾਡੀ ਗੱਲਬਾਤ ਹੋਏਗੀ ਸਾਡੀ ਟੀਮ ਜ਼ਰੂਰ ਮੀਡੀਆ ਦੇ ਵਿੱਚ ਸਾਂਝੀ ਕਰੇਗੀ। ਥੈਂਕ ਯੂ, ਬਹੁਤ ਸ਼ੁਕਰੀਆ, ਥੈਂਕ ਯੂ। ਹਾਂਜੀ, ਅਸੀਂ ਵਧਾਂਗੇ ਜੀ ਆਪਣੀ ਅਗਲੀ ਕਾਲ ਵੱਲ। ਖਾਲਿਦ ਯੂਸਫ ਸਾਹਿਬ, ਤੁਸੀਂ ਆਉਂਦੇ ਹੋ? ਖਾਲਿਦ ਯੂਸਫ ਸਾਹਿਬ ਗੋ ਹੈਡ। ਹੈਲੋ, ਹਾਂਜੀ ਖਾਲਿਦ ਸਾਹਿਬ, ਤੁਸੀਂ ਆਉਂਦੇ ਹੋ ਜੀ? ਖਾਲਿਦ ਸਾਹਿਬ, ਯੂ ਗੋ ਹੈਡ। ਤੁਹਾਡੀ ਆਵਾਜ਼ ਨਹੀਂ ਆ ਰਹੀ ਜੀ, ਤੁਸੀਂ ਹੋਲਡ ਕਰ ਲਓ। ਹਰਪਾਲ ਜੀ, ਤੁਸੀਂ ਹੋਲਡ ਕਰ ਲਓ, ਬਾਕੀ ਕਾਲਰ ਰਿਕੁਐਸਟ ਹੈ ਕਿ ਤੁਸੀਂ ਹੋਲਡ ਕਰ ਲਓ, ਅਸੀਂ ਜ਼ਰੂਰ ਤੁਹਾਡੀਆਂ ਕਾਲਸ ਆਉਂਦੀਆਂ ਕਰਾਂਗੇ। ਸਾਡੇ ਨਾਲ ਲਾਈਨ ਦੇ ਉੱਤੇ ਇਸ ਵੇਲੇ ਜਸਵਿੰਦਰ ਕਾਲਰਾ ਜੀ ਜੁੜ ਗਏ ਨੇ, ਔਰ ਫਿਰ ਇਲੀਟ ਹੋਮ ਨਾਲ ਵੀ ਅਸੀਂ ਗੱਲ ਕਰਾਂਗੇ। ਜਸਵਿੰਦਰ ਕਾਲਰਾ ਜੀ, ਸਤਿ ਸ਼੍ਰੀ ਅਕਾਲ, ਵੈਲਕਮ ਸਰ, ਹਾਊ ਆਰ ਯੂ?
ਥੈਂਕ ਯੂ ਜੀ, ਔਰ ਸਾਊਥ ਸੁਣਨ ਵਾਲੇ ਸਾਰੇ ਸ਼ਰੋਤਿਆਂ ਨੂੰ ਜਸਵਿੰਦਰ ਕਾਲਰਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਐਂਡ ਵੈਰੀ ਵੈਰੀ ਗੁੱਡ ਮਾਰਨਿੰਗ ਜੀ।
ਸਤਿ ਸ੍ਰੀ ਅਕਾਲ ਜੀ, ਗੁੱਡ ਮਾਰਨਿੰਗ। ਔਰ ਸਾਨੂੰ ਪਤਾ ਹੈ ਕਿ ਤੁਸੀਂ ਅੱਜ ਰੀਅਲ ਸਟੇਟ ਦੀ ਜਾਣਕਾਰੀ ਵੀ ਦੇਣੀ ਔਰ ਪ੍ਰੋਪਰਟੀ ਆਫ ਦਾ ਵੀਕ, ਹਰ ਥਰਸਡੇ ਵਾਲੇ ਦਿਨ ਸਿਰਫ ਇੱਕ ਦਿਨ ਪ੍ਰੋਪਰਟੀ ਆਫ ਦਾ ਵੀਕ ਜਸਵਿੰਦਰ ਕਾਲਰਾ ਜੀ ਸਾਂਝੀ ਕਰਦੇ ਨੇ। ਗੋ ਅਹੈਡ ਸਰ, ਕੀ ਜਾਣਕਾਰੀ ਹੈ?
ਡੈਫੀਨੇਟਲੀ ਜੀ, ਆਪਣੀ ਪ੍ਰੋਪਰਟੀ ਆਫ ਦਾ ਵੀਕ ਸਾਂਝੀ ਕਰਨ ਤੋਂ ਪਹਿਲਾਂ ਸਭ ਤੋਂ ਪਹਿਲਾਂ ਮੈਂ ਆਪਣੇ ਸਾਰੇ ਸ਼ਰੋਤਿਆਂ ਨੂੰ ਦੱਸਣਾ ਚਾਹਾਂਗਾ ਕਿ ਕਿਸੇ ਕਿਸਮ ਦੀ ਵੀ ਤੁਹਾਡੀ ਮੌਰਗੇਜ ਦੇ ਵਾਸਤੇ ਅਗਰ ਤੁਹਾਨੂੰ ਕੋਈ ਪ੍ਰੋਬਲਮ ਆ ਰਹੀ ਹੈ, ਕੋਈ ਬੈਂਕ ਨੇ ਨਾ ਕਰ ਦਿੱਤੀ ਹੈ ਜਾਂ ਤੁਹਾਨੂੰ ਅਪਰੂਵਲ ਲੈਣ ਦੇ ਵਿੱਚ ਕੋਈ ਚੈਲੰਜ ਆ ਰਿਹਾ, ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ। ਅੱਜ ਦਾ ਜਿਹੜਾ ਇੰਟਰਸਟ ਰੇਟ ਹੈ ਉਹ ਅਸੀਂ ਤੁਹਾਨੂੰ ਲੈ ਕੇ ਦੇ ਸਕਦੇ ਹਾਂ ਪ੍ਰਾਈਮ ਮਾਈਨਸ 0.95 ਵਿੱਚ 3.0% ਵੇਰੀਏਬਲ ਰੇਟ, ਔਰ 3 ਸਾਲ ਦਾ ਫਿਕਸ ਰੇਟ 3.38% ਅਸੀਂ ਤੁਹਾਨੂੰ ਲੈ ਕੇ ਦੇ ਸਕਦੇ ਹਾਂ, ਜਿਹਦਾ ਕੁਆਲੀਫਾਈ ਕਰਨ ਤੋਂ ਬਾਅਦ ਤੁਹਾਡੇ ਕੋਲ ਘੱਟੋ ਘੱਟ 180 ਡੇਜ਼ ਦਾ ਲੋਕ ਇੰਟਰਸਟ ਰੇਟ ਹੋਏਗਾ। ਤੁਸੀਂ ਉਹਨੂੰ ਕਦੀ ਵੀ ਯੂਟੀਲਾਈਜ਼ ਕਰ ਸਕਦੇ ਹੋ, ਜੇ ਆਉਣ ਵਾਲੇ ਟਾਈਮ ਦੇ ਵਿੱਚ ਤੁਸੀਂ ਕਦੇ ਵੀ ਘਰ ਲੈਣਾ ਹੋਵੇ ਤੇ ਤੁਸੀਂ ਆਪਣੀ ਮੌਰਗੇਜ ਦੀ ਅਪਰੂਵਲ ਹੁਣ ਕਰਾ ਕੇ ਰੱਖ ਸਕਦੇ ਹੋ ਔਰ ਆਪਣਾ ਜਿਹੜਾ ਰੇਟ ਹੈ ਉਹਨੂੰ ਤੁਸੀਂ ਲੋਕ ਕਰਕੇ ਰੱਖ ਸਕਦੇ ਹੋ। ਉਹਦੇ ਵਾਸਤੇ ਮੇਰਾ ਨੰਬਰ ਹੈ ਜੀ 416-873-3337, 416-873-3337। ਔਰ ਮੌਰਗੇਜ ਔਰ ਲੋਨ ਵਾਲੇ ਪਾਸੇ ਵੀ ਜਿਵੇਂ ਕਿ ਮੈਂ ਤੁਹਾਨੂੰ ਰੀਸੈਂਟਲੀ ਹੁਣ ਅਨਾਊਂਸ ਵੀ ਕੀਤਾ ਸੀ ਔਰ ਦੱਸਿਆ ਵੀ ਸੀ ਕਿ ਸਾਡੇ ਕੋਲ ਕਮਰਸ਼ੀਅਲ ਲੈਂਡਿੰਗ ਦੇ ਵਾਸਤੇ ਇੱਕ ਬਹੁਤ ਹੀ ਵਧੀਆ ਬੈਂਕ ਦੇ ਨਾਲ ਕੋਲੈਬੋਰੇਸ਼ਨ ਅਸੀਂ ਆਪਣੀ ਪੂਰੀ ਟੀਮ ਦੀ ਜਿਹੜੀ ਕੀਤੀ ਹੈਗੀ ਹੈ ਬ੍ਰੋਕਰੇਜ ਵੱਲੋਂ, ਔਰ ਇਸ ਵੇਲੇ ਕਿਸੇ ਨੇ ਵੀ $100,000 ਦਾ ਅਨਸਿਕਿਉਰਡ ਲੋਨ ਜੇ ਲੈਣਾ ਹੋਵੇ, ਅਨਸਿਕਿਉਰਡ ਲੋਨ ਹੈਗਾ ਜੀ ਹੈ ਔਰ ਜਿਹੜਾ ਕਿ 5 ਈਅਰਸ ਦੇ ਵਿੱਚ ਪੇਏਬਲ ਹੈ, ਉਹਦੀ ਸਿਰਫ 2 ਕੰਡੀਸ਼ਨਸ ਹੈਗੀਆਂ ਨੇ, ਤੁਹਾਡੇ ਕੋਲ ਆਪਣਾ ਐਗਜ਼ਿਸਟਿੰਗ ਬਿਜ਼ਨਸ ਹੋਣਾ ਚਾਹੀਦਾ ਹੈ ਐਟਲੀਸਟ 1 ਈਅਰ ਓਲਡ, ਔਰ ਤੁਹਾਡਾ ਆਪਣਾ HST ਨੰਬਰ ਹੋਣਾ ਚਾਹੀਦਾ ਹੈ। ਇਸ ਲੋਨ ਨੂੰ ਤੁਸੀਂ ਕਿਤੇ ਵੀ ਯੂਜ਼ ਕਰ ਸਕਦੇ ਹੋ, ਐਗਜ਼ਿਸਟਿੰਗ ਬਿਜ਼ਨਸ ਦੇ ਵਿੱਚ ਤੁਸੀਂ ਕੋਈ ਅਪਗ੍ਰੇਡਸ ਕਰਨੀਆਂ ਨੇ, ਕੋਈ ਨਵੀਂ ਚੀਜ਼ ਪਰਚੇਸ ਕਰਨੀ ਹੈ ਜਾਂ ਇਨਵੈਂਟਰੀ ਨੂੰ ਰੋਲ ਓਵਰ ਕਰਨਾ ਹੈ, ਜਾਂ ਤੁਹਾਨੂੰ ਯੂ ਵਾਂਟ ਟੂ ਯੂਟੀਲਾਈਜ਼ ਦਿਸ ਲੋਨ ਐਜ਼ ਏ ਰੋਲ ਓਵਰ ਜਿਹੜਾ ਤੁਹਾਡੀ ਲਾਈਨ ਆਫ ਕ੍ਰੈਡਿਟ ਹੁੰਦੀ ਹੈ, ਤੇ ਇਹਨਾਂ ਸਾਰਿਆਂ ਪਰਪਸ ਵਾਸਤੇ ਇਸ ਲੋਨ ਨੂੰ ਯੂਜ਼ ਕੀਤਾ ਜਾ ਸਕਦਾ ਹੈ। ਲਿਮਿਟ ਇਹਦੀ ਹੈਗੀ ਹੈ ਜੀ 100,000, ਔਰ ਇਹਦੇ ਬਾਰੇ ਵੀ ਅਗਰ ਜੇ ਤੁਸੀਂ ਜ਼ਿਆਦਾ ਜਾਣਕਾਰੀ ਲੈਣੀ ਹੋਵੇ ਤਾਂ ਮੇਰਾ ਨੰਬਰ ਹੈ ਜੀ 416-873-3337। ਔਰ ਜਿਵੇਂ ਕਿ ਸਾਰੇ ਲਿਸਨਰਸ ਜਾਣਦੇ ਨੇ, ਥਰਸਡੇ ਨੂੰ ਸਪੈਸ਼ਲੀ ਅਸੀਂ ਜਿਹੜਾ ਪ੍ਰੋਪਰਟੀ ਆਫ ਦਾ ਵੀਕ ਲੈ ਕੇ ਆਉਂਦੇ ਹਾਂ। ਦੋਨੋਂ ਪ੍ਰੋਪਰਟੀਜ਼ ਐਤਕੀ ਬਹੁਤ ਹੀ ਜ਼ਬਰਦਸਤ ਸਾਡੇ ਕੋਲ ਆਈਆਂ ਹੈਗੀਆਂ ਨੇ। 1 ਪ੍ਰੋਪਰਟੀ ਇਜ਼ ਔਨ ਹੋਸਪਿਟਲ ਦੇ ਬਿਲਕੁਲ ਸਾਹਮਣੇ, ਬੈਂਪਟਨ ਹੋਸਪਿਟਲ ਦੇ ਬਿਲਕੁਲ ਸਾਹਮਣੇ। ਇਹ ਤਕਰੀਬਨ 4,200 ਸਕੇਅਰ ਫੁੱਟ ਇਹਦੀ ਜੇ ਲਿਵਿੰਗ ਸਪੇਸ ਹੈ, ਜਿਹਦੇ 'ਚ 3,300 ਸਕੇਅਰ ਫੁੱਟ ਜਿਹੜਾ ਹੈਗਾ ਮੇਨ ਫਲੋਰ ਹੈ ਔਰ ਰਫਲੀ ਅਰਾਊਂਡ 1,100 ਸਕੇਅਰ ਫੁੱਟ ਦੀ 2 ਬੈਡਰੂਮ ਦੀ ਇਹਦੀ ਬੇਸਮੈਂਟ ਅਪਾਰਟਮੈਂਟ ਬਣਿਆ ਹੋਇਆ ਹੈ। 5 ਬੈਡਰੂਮ ਦਾ ਇਹ ਘਰ, ਡਬਲ ਗਰਾਜ ਦੇ ਨਾਲ ਡਬਲ ਡੋਰ ਐਂਟਰੈਂਸ, ਤੇ 3,300 ਸਕੇਅਰ ਫੁੱਟ ਦਾ ਇਹ ਘਰ ਸਿਰਫ ਔਰ ਸਿਰਫ 849,000 ਦੇ ਵਿੱਚ ਅਸੀਂ ਲੈ ਕੇ ਆਏ ਹਾਂ ਮਾਰਕੀਟ ਦੇ ਵਿੱਚ, ਜਿਹਦਾ ਇਸ ਵੀਕਐਂਡ ਦੇ ਉੱਤੇ ਓਪਨ ਹਾਊਸ ਵੀ ਹੈਗਾ। ਔਰ ਅਗਰ ਇਸ ਪ੍ਰੋਪਰਟੀ ਦੇ ਬਾਰੇ ਜ਼ਿਆਦਾ ਜਾਣਕਾਰੀ ਚਾਹੀਦੀ ਹੋਵੇ ਔਰ ਜਾਂ ਫਿਰ ਪ੍ਰੋਪਰਟੀ ਆਫ ਦਾ ਵੀਕ ਜਿਹੜੀ ਉਸ ਅਸੀਂ ਅਨਾਊਂਸ ਕਰ ਜਾ ਰਹੇ ਹਾਂ, ਸਾਰੇ ਲਿਸਨਰਸ ਬਹੁਤ ਧਿਆਨ ਦੇ ਨਾਲ ਨੋਟ ਕਰਨ, ਸੈਂਡਲਵੁੱਡ ਔਰ ਹਾਈਵੇ 410 ਦੇ ਉੱਤੇ ਜਿੱਥੇ 410 ਐਂਡ ਹੋ ਜਾਂਦਾ, ਸਿਰਫ 1 ਸਾਲ ਪੁਰਾਣਾ ਇਹ ਘਰ ਹੈ, ਕਲੋਜ਼ ਟੂ ਟ੍ਰਿਨਿਟੀ ਕਾਮਨਸ, ਹਾਈਵੇ 410, ਸੌਕਰ ਸੈਂਟਰ, ਆਲ ਸਕੂਲ, ਉੱਥੇ ਤੁਹਾਡਾ ਮੌਸਕ ਹੈ, ਜਿਹੜਾ ਆਪਣਾ ਕੀ ਕਹਿੰਦੇ ਨੇ ਮੰਦਿਰ ਵੀ ਉੱਥੇ ਹੀ ਹੈਗਾ ਜੀ। 3,000 ਸਕੇਅਰ ਫੁੱਟ ਦਾ ਇਹ ਘਰ ਇੰਕਲੂਡਿੰਗ ਫਿਨਿਸ਼ ਬੇਸਮੈਂਟ ਸਿਰਫ ਔਰ ਸਿਰਫ 879,000 ਦਾ, 3,000 ਸਕੇਅਰ ਫੁੱਟ ਇਹਦੀ ਲਿਵਿੰਗ ਸਪੇਸ ਹੈ ਔਰ ਸਿਰਫ 1 ਸਾਲ ਪੁਰਾਣਾ ਇਹ ਘਰ ਹੈ ਔਰ 4 ਬੈਡਰੂਮ ਦਾ, 4 ਵਾਸ਼ਰੂਮ ਦੇ ਨਾਲ, ਜਿਹਦੇ ਸੈਕਿੰਡ ਫਲੋਰ ਦੇ ਉੱਤੇ 3 ਵਾਸ਼ਰੂਮ ਹੈਗੇ ਨੇ ਫੁੱਲ ਔਰ ਫੈਮਿਲੀ ਰੂਮ, ਲਿਵਿੰਗ, ਡਾਇਨਿੰਗ ਟੋਟਲੀ ਸੈਪਰੇਟ, ਘਰ ਦੇ ਵਿੱਚ ਕਿਤੇ ਵੀ ਕਾਰਪੇਟ ਨਹੀਂ ਹੈਗਾ। ਇਹਨਾਂ ਦੋਨੋਂ ਪ੍ਰੋਪਰਟੀਜ਼ ਦੇ ਬਾਰੇ ਤੁਸੀਂ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਮੇਰਾ ਨੰਬਰ ਹੈ 416-873-3337, 416-873-3337। ਔਰ ਯੂਨੀਵਰਸਿਟੀ ਜੀ ਟਾਈਮ ਦੇਣ ਦਾ ਬਹੁਤ ਬਹੁਤ ਸ਼ੁਕਰੀਆ ਜੀ।
ਥੈਂਕ ਯੂ ਸਰ, ਆਲ ਦੀ ਬੈਸਟ, ਬਹੁਤ ਸ਼ੁਕਰੀਆ ਜੀ। ਪ੍ਰੋਗਰਾਮ ਸਾਊਥੀਸ਼ਨ ਪਲਸ ਪ੍ਰਾਈਮ ਟਾਈਮ, ਹਾਂਜੀ, ਨਾਲ ਹੀ ਅਸੀਂ ਇਲੀਟ ਹੋਮ ਦੇ ਉੱਤੇ ਸਾਡੀ ਲਾਈਨ ਜੁੜ ਗਈ ਹੈ। ਹਾਂਜੀ ਸਰ, ਸਤਿ ਸ਼੍ਰੀ ਅਕਾਲ, ਵੈਲਕਮ, ਤੁਹਾਨੂੰ ਆਵਾਜ਼ ਆ ਰਹੀ ਹੈ ਜੀ?
ਜੀ ਜਦਗੁਰੂ ਜੀ, ਤੁਹਾਨੂੰ ਵੀ ਤੇ ਰੇਡੀਓ ਸੋ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ, ਔਰ ਸਾਨੂੰ ਦੱਸੋ ਜੀ ਇਲੀਟ ਹੋਮ ਸਟੋਰ ਦੇ ਉੱਤੇ ਕੀ ਸਪੈਸ਼ਲਸ ਨੇ ਇਸ ਵੀਕਐਂਡ ਦੇ ਉੱਤੇ?
ਬਿਲਕੁਲ ਜੀ, ਇਲੀਟ ਹੋਮ ਸਟੋਰ ਦੇ ਉੱਤੇ ਸਾਰਾ ਸਾਲ ਦੀਵਾਲੀ ਵਾਲੇ ਡੀਲਾਂ ਜਿਹੜੀਆਂ ਚੱਲਦੀਆਂ ਰਹਿੰਦੀਆਂ ਹੈ ਜੀ, ਜਿਹਦਾ ਮਤਲਬ ਕਿ ਤੁਹਾਨੂੰ ਤੁਸੀਂ ਕਿਸੇ ਵੀ ਸਮੇਂ ਸ਼ਾਪਿੰਗ ਕਰਨੀ ਆ, ਚਾਹੇ ਅਪਲਾਈਸਿਸ ਦੀ ਕਰਨੀ ਆ, ਚਾਹੇ ਟੀਵੀ ਦੀ ਸ਼ਾਪਿੰਗ ਕਰਨੀ ਆ, ਸਾਰੇ GTA ਨਾਲੋਂ ਕਿਸੇ ਵੀ ਬ੍ਰੈਂਪਟਨ ਦੇ ਸਟੋਰ ਨਾਲੋਂ ਤੁਹਾਨੂੰ ਲੋਐਸਟ ਪ੍ਰਾਈਸ ਜਿਹੜੀ ਆ ਮਿਲਣੀ ਆ ਤੁਹਾਡੇ ਆਪਣੇ ਇਲੀਟ ਹੋਮ ਸਟੋਰ ਦੇ ਉੱਤੇ। ਇਹਦੇ ਵਿੱਚ ਸਾਡੇ ਸਪੈਸ਼ਲ ਪੈਕੇਜ ਲੱਗੇ ਹੋਏ ਆ ਜੀ, ਜਿਹਦੇ ਵਿੱਚ ਕਿ ਸਾਰੇ ਘਰ ਦੇ ਅਪਲਾਈਸਿਸ, ਜਿਹਦੇ ਵਿੱਚ ਕਿ ਫਰਿੱਜ, ਸਟੋਵ, ਡਿਸ਼ਵਾਸ਼ਰ ਨਾਲ ਲਾਂਡਰੀ ਪੇਅਰ, ਇਹ 25% ਦਾ ਬੰਡਲ ਪੈਕੇਜ ਜਿਹੜਾ ਤੁਹਾਨੂੰ ਮਿਲਣਾ ਜੀ ਸਿਰਫ ਤੇ ਸਿਰਫ $3,000 ਦੇ ਵਿੱਚ। ਚਾਹੇ ਤੁਸੀਂ ਰੈਂਟਲ ਪ੍ਰੋਪਰਟੀ ਦਾ ਕੰਮ ਕਰਦੇ ਆ, ਇਨਵੈਸਟਮੈਂਟ ਪ੍ਰੋਪਰਟੀ ਦਾ ਕੰਮ ਕਰਦੇ ਆ, ਉਹਨਾਂ ਘਰਾਂ ਲਈ ਸਪੈਸ਼ਲ ਪੈਕੇਜ ਜਿਹੜਾ ਅਸੀਂ ਇਹ ਲੈ ਕੇ ਆਏ ਹਾਂ। ਇਹਨੂੰ ਵੀ ਚਾਹੇ ਤੁਸੀਂ ਕਿਤੇ ਵੀ ਕਰਵਾਉਣੀ ਹੋਵੇ, ਚਾਹੇ GTA ਵਿੱਚ ਕਰਵਾਉਣੀ ਹੋਵੇ, GTA ਤੋਂ ਬਾਹਰ ਕਰਵਾਉਣੀ ਹੋਵੇ, ਕਿਚਨਰ, ਕੈਂਬਰਿਜ, ਲੰਡਨ, ਵੁੱਡਸਟਾਕ, ਪੈਰਿਸ, ਸਟੋਨੀ ਕ੍ਰੀਕ, ਨਾਇਗਰਾ ਫਾਲਸ, ਸਾਰੇ ਏਰੀਆ ਦੇ ਵਿੱਚ ਜਿਹੜਾ ਲੀਕ ਹੋਮ ਸਟੋਰ ਆ ਆਪਣੇ ਡਿਲੀਵਰੀ ਸਰਵਿਸ ਪ੍ਰੋਵਾਈਡ ਕਰਦਾ ਆ। ਇਸ ਦੇ ਨਾਲ ਨਾਲ ਜਿਹੜੇ ਵੀ ਸਾਰੇ ਸਰੋਤਿਆਂ ਨੇ ਆਪਣੇ ਘਰਾਂ ਦੇ ਲਈ ਫਿਲਟਰ ਪਲਾਈਸ ਅਪਲਾਈ ਕਰਨੇ ਆ, ਜਿਹਦੇ ਵਿੱਚ ਕਿ ਵੱਡੇ ਬ੍ਰਾਂਡ ਨੇ ਹੈਗੇ ਨੇ ਮੋਨੋਗ੍ਰਾਮ, ਜੈਨੂਅਲ, ਕਿਚਨ ਏਡ, ਸੈਮਸੰਗ, ਇਲੈਕਟ੍ਰੋਲਕਸ, ਆਈਕਨ, ਇਹਨਾਂ ਸਾਰੇ ਵੱਡੇ ਬ੍ਰਾਂਡ ਨੇਮਸ ਦੇ ਉੱਤੇ ਜਿਹੜੀ ਹੈਗੀ ਜੀ 35-40% ਦਾ ਡਿਸਕਾਊਂਟ ਜਿਹੜਾ ਉਹ ਚੱਲਦਾ ਪਿਆ ਆ। ਇਹਦੇ ਵਿੱਚ 42-ਇੰਚ ਦੀਆਂ ਬਿਲਟਨ ਫਰਿੱਜਾਂ, 48-ਇੰਚ ਦੀਆਂ ਬਿਲਟਨ ਫਰਿੱਜਾਂ, 60-ਇੰਚ ਤੱਕ ਦੀਆਂ ਪੈਰਾਲੈਡੀ ਫਰਿੱਜਾਂ, ਬਿਲਟਨ ਮਾਈਕਰੋਵੇਵ, ਬਿਲਟਨ ਵਾਲ ਓਵਰਸ, ਕੁੱਕ ਟਾਪਸ, ਰੇਂਜ ਟਾਪਸ, ਸਾਰੀ ਜਿਹੜੀ ਵੱਡੀ ਕਲੈਕਸ਼ਨ ਹੈ ਔਨ ਦਾ ਫਲੋਰ ਜਿਹੜੀ ਆ ਸ਼ੋਰੂਮ ਦੇ ਉੱਤੇ ਲੱਗੀ ਪਈ ਆ। ਜਿਸ ਤਰੀਕੇ ਨਾਲ ਤੁਹਾਡੇ ਘਰਾਂ ਦੇ ਵਿੱਚ ਅਪਲਾਈਸਿਸ ਜਿਹੜੇ ਆ ਉਹਨਾਂ ਨੇ ਤੁਹਾਡੀ ਕਿਚਨ ਨੂੰ ਬਿਊਟੀ ਦੇਣੀ ਆ, ਉਸ ਤਰੀਕੇ ਦੇ ਨਾਲ ਜਿਹੜੇ ਅਪਲਾਈਸਿਸ ਹੈਗੇ ਆ ਔਨ ਦਾ ਫਲੋਰ ਲੱਗੇ, ਤੁਸੀਂ ਇੱਕ ਵਾਰੀ ਵਿਜ਼ਿਟ ਕਰਕੇ ਕਿਸੇ ਵੀ ਤਰ੍ਹਾਂ ਦੇ ਬਿਲਟਰ ਅਪਲਾਈਸ ਦੀ ਜਾਣਕਾਰੀ ਲੈ ਸਕਦੇ ਆ। ਤੁਸੀਂ ਬਿਲਡਰ ਨੂੰ ਸਪੈਸੀਫਿਕੇਸ਼ਨ ਦੇਣੀਆਂ ਆ ਜਾਂ ਆਪਣੇ ਰੈਨੋਗਾਇਰ ਸਪੈਸੀਫਿਕੇਸ਼ਨ ਦੇਣੀਆਂ ਆ, ਉਹਦੇ ਲਈ ਤੁਸੀਂ ਇੱਕ ਵਾਰੀ ਪਹੁੰਚ ਕੇ ਸਾਡੀ ਸਪੈਸ਼ਲ ਟੀਮ ਦੇ ਨਾਲ ਜਿਹੜੀ ਆ ਅਪੁਆਇੰਟਮੈਂਟ ਬਣਾ ਕੇ ਜਿਹੜੀ ਜਾਣਕਾਰੀ ਲੈ ਸਕਦੇ ਆ, ਤਾਂ ਕਿ ਬਾਅਦ ਵਿੱਚ ਵੀ ਜਿਹੜੀ ਤੁਹਾਡੇ ਘਰਾਂ ਦੇ ਵਿੱਚ ਤੁਸੀਂ ਅਪਲਾਈਸਿਸ ਜਿਹੜੇ ਫਿੱਟ ਕਰਵਾਉਣੇ ਆ ਉਦੋਂ ਕੋਈ ਪ੍ਰੋਬਲਮ ਨਾ ਆਵੇ, ਅਤੇ ਸਾਲਾਂ ਸਾਲ ਤੁਸੀਂ ਹਰੇਕ ਸਾਰੇ ਅਪਲਾਈਸਿਸ ਜਿਹੜੇ ਆ ਉਹਦੀ ਯੂਟੀਲਿਟੀ ਜਿਹੜੀ ਕਰ ਸਕੋ। ਇਸ ਦੇ ਨਾਲ ਨਾਲ ਜਿੱਥੇ ਆਪਾਂ ਅਪਲਾਈਸਿਸ ਦੀ ਗੱਲ ਕੀਤੀ ਆ ਉੱਥੇ ਨਾਲ ਦੇ ਨਾਲ ਲਾਂਡਰੀ ਸੈਕਸ਼ਨ ਦੇ ਵਿੱਚ ਟੋਪ ਲੋਡ ਲਾਂਡਰੀ ਪੇਅਰ ਵਰਲਪੂਲ ਦਾ ਸਿਰਫ ਤੇ ਸਿਰਫ $899 ਦਾ, ਜਿਹਦੀ ਮਾਰਕੀਟ ਪ੍ਰਾਈਸ $1100 ਹੈਗੀ ਆ, ਤੁਹਾਨੂੰ ਤੁਹਾਡੇ ਆਪਣੇ ਅਲੀਟ ਹੋਮ ਸਟੋਰ ਤੇ ਸਿਰਫ ਤੇ ਸਿਰਫ $899 ਚਲੋ ਟੋਪ ਲੋਡ ਹਾਈ ਐਫੀਸ਼ੀਐਂਸੀ ਲਾਂਡਰੀ ਮਿਲਣਾ ਆ। ਇਸ ਦੇ ਨਾਲ ਨਾਲ ਜੇਕਰ ਤੁਸੀਂ ਫਰੰਟ ਲੋਡ ਸਟੈਕੇਬਲ ਲਾਂਡਰੀ ਪੇਅਰ ਦੇਖਦੇ ਆ ਸਿਰਫ ਤੇ ਸਿਰਫ $1299 ਦੇ ਵਿੱਚ ਤੁਹਾਡੇ ਆਪਣੇ ਅਲੀਟ ਹੋਮ ਸਟੋਰ ਦੇ ਉੱਤੇ। ਇਸ ਦੇ ਨਾਲ ਨਾਲ ਤੁਹਾਨੂੰ ਟੀਵੀ ਸੈਕਸ਼ਨ ਦੇ ਵਿੱਚ 82-ਇੰਚ 4K ਟੀਵੀ ਸਿਰਫ ਤੇ ਸਿਰਫ $2499 ਦੇ ਵਿੱਚ, 75-ਇੰਚ 4K ਟੀਵੀ ਸਿਰਫ $1699 ਤੇ 65-ਇੰਚ 4K ਟੀਵੀ ਸਿਰਫ ਤੇ ਸਿਰਫ $899 ਤੁਹਾਨੂੰ ਮਿਲਣਾ ਆ। ਹੋਰ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਦੇ ਲਈ, ਪ੍ਰਾਈਸਿੰਗ ਦੇ ਲਈ ਜਾਂ ਪ੍ਰੋਡਕਟ ਨੌਲੇਜ ਦੇ ਲਈ ਵਿਜ਼ਿਟ ਕਰੋ ਐਟ 71 ਇਨੋਵੇਸ਼ਨ ਡਰਾਈਵ ਵੁੱਡਬ੍ਰਿਜ, ਕਾਲ ਕਰ ਸਕਦੇ ਆ ਜੀ 905-605-8866 905-605-8866। ਇਸ ਦੇ ਨਾਲ ਨਾਲ ਜਿਹੜੀ ਫਾਈਨੈਂਸ਼ੀਅਲ ਸਰਵਿਸ ਆ ਉਹ ਵੀ ਅਸੀਂ ਪ੍ਰੋਵਾਈਡ ਕਰਦੇ ਹਾਂ, ਕੋਈ ਵੀ ਜਾਣਕਾਰੀ ਲਈ ਕਾਲ ਕਰਨੀ ਆ ਜੀ 905-605-8866। ਥੈਂਕ ਯੂ ਵੈਰੀ ਮਚ ਟਾਈਮ ਦੇਣ ਲਈ ਜੀ।
ਥੈਂਕ ਯੂ ਸਰ, ਬਹੁਤ ਬਹੁਤ ਸ਼ੁਕਰੀਆ। ਪ੍ਰੋਗਰਾਮ ਸਾਊਥ ਏਸ਼ੀਅਨ ਪਲਸ ਪ੍ਰਾਈਮ ਟਾਈਮ ਟੂ ਸੁਣ ਰਹੇ ਹੋ। ਅਗਲੀ ਕਾਲ ਵੱਲ ਵਧਾਂਗੇ ਜੀ। ਹਾਂਜੀ ਹਰਪਾਲ ਜੀ, ਤੁਸੀਂ ਆਉਂਦੇ ਹੋ ਜੀ, ਗੋ ਅਹੈਡ।
ਹਾਂਜੀ ਯੁੱਧਵੀਰ ਜੀ, ਆ ਰਹੀ ਆਵਾਜ਼?
ਹਾਂਜੀ ਹਾਂਜੀ ਬਿਲਕੁਲ ਆਵਾਜ਼ ਆ ਰਹੀ ਹੈ ਜੀ, ਗੋ ਅਹੈਡ।
ਹਾਂਜੀ ਭਾਜੀ, ਇੱਕ ਕਾਲਰ ਤੁਹਾਡੇ ਪਿੱਛੇ ਜੇ ਕਹਿ ਕੇ ਗਿਆ ਸੀ ਜੀ ਇਮਰਾਨ ਖਾਨ ਬਹੁਤ ਵਧੀਆ ਕੰਮ ਕਰ ਰਿਹਾ, ਉਹਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਰੱਖੀ, ਤੇ ਦੂਸਰਾ ਉਹਨੇ ਕੁਐਸਚਨ ਕੀਤਾ ਵੀ ਭਗਤ ਸਿੰਘ ਦਾ ਨਾਂ, ਮਤਲਬ ਨਾਵਾਂ ਤੇ ਬਹੁਤ ਉਹ ਸਟ੍ਰੈਸ ਦੇ ਰਹੇ ਸੀ। ਮੈਂ ਉਹੀ ਕਹਿ ਰਿਹਾ ਤੁਹਾਨੂੰ ਕਿ ਇਹ ਉਹੀ ਸਾਈਕੋਲੋਜੀ ਆ ਜਿਹੜੀ ਆਪਣੇ ਨਾਂ ਪਲੇਟ ਰੱਖਦੇ ਕੱਬਾ ਜੱਟ ਜੇ ਵੋ, ਇਹ ਸੇਮ ਸਾਈਕੋਲੋਜੀ ਨਾਲ ਪ੍ਰਭਾਵਿਤ ਹੈਗੇ ਆ। ਇਹ ਸੇਮ ਸਿੰਡਰਮ ਹੈਗਾ ਸਾਡਾ ਪੰਜਾਬੀਆਂ ਦਾ ਕਿ ਅਸੀਂ ਨਾਵਾਂ ਦੀ ਸਿਆਸਤ ਨਾਵਾਂ ਦੇ ਪਿੱਛੇ ਦੌੜ ਰਹੇ ਹਾਂ, ਤੇ ਉਸ ਹੀ ਪਿੱਛੇ ਉਹ ਸਾਡੀ ਥਿੰਕਿੰਗ ਚ ਉਹੀ ਇੰਪ੍ਰੈਸਿਵ ਚੀਜ਼ ਲੱਗ ਰਹੀ ਆ ਕਿ ਹਾਂ ਜੀ ਉਹਨੇ ਨਾਂ ਰੱਖਤਾ ਤਾਂ ਬਹੁਤ ਵਧੀਆ ਕੰਮ ਕਰ ਰਿਹਾ। ਤੇ ਯੁੱਧਵੀਰ ਜੀ, ਇਹ ਇਹਨਾਂ ਚੀਜ਼ਾਂ ਦਾ ਹੀ ਸਾਡੇ ਪੋਲੀਟੀਸ਼ੀਅਨ ਫਾਇਦਾ ਉਠਾ ਰਹੇ ਆ, ਜਾਂ ਇਮਰਾਨ ਖਾਨ ਵਰਗੇ ਵਟਸਐਪ ਤੇ ਜਿਹੜੀ ਜਾਂ ਫੇਸਬੁੱਕ ਤੇ ਆਪਣੀ ਗੌਰਮੈਂਟ ਚਲਾਉਂਦੇ ਪਏ ਆ ਵੀ ਨਾਂ ਰੱਖ ਦਿਓ ਤਾਂ ਲੋਕੀ ਬੱਲੇ ਬੱਲੇ ਕਰੂਗੇ, ਕਰੋ ਬੇਸ਼ਾ ਕੁਛ ਨੀ। ਆ ਤੁਸੀਂ ਦੇਖ ਲਈਓ ਕਿ ਆ ਜਿਹੜੇ ਆ ਅੱਤਵਾਦੀ ਵੀ ਇਹਨੇ ਫੜੇ ਆ, ਸੋ ਕਾਲਡ ਵੀ ਮੈਂ ਫੜ ਲਏ ਆ, ਇਹਨਾਂ ਤੇ ਕੀ ਐਕਸ਼ਨ ਹੁੰਦਾ ਮੈਨੂੰ ਤਾਂ ਲੱਗਦਾ ਨੀ। ਕਿਉਂਕਿ ਦੇਖੋ ਜੇ ਤੁਸੀਂ ਐਫਰਟਸ ਦੀ ਗੱਲ ਕਰੋ, ਮੋਦੀ ਨੇ ਵੀ ਆਪਣੇ ਤੌਰ ਤੇ ਜੇ ਐਫਰਟ ਕੀਤੇ ਸੀ ਕਿ ਨਵਾਜ਼ ਸ਼ਰੀਫ ਨੂੰ ਜਾ ਕੇ ਮਿਲਿਆ, ਉਹਦੀ ਵੀ ਕੰਡੈਮ ਕੀਤਾ ਲੋਕਾਂ ਨੇ, ਫਿਰ ਉਹ ਜਦੋਂ ਪਠਾਨਕੋਟ ਦਾ ਅਟੈਕ ਹੋਇਆ ਉਸ ਤੋਂ ਬਾਅਦ ਸੇਮ ਸਿਨੈਰੀਓ ਵੀ ਅਸੀਂ ਇਨਵੈਸਟ, ਸਾਨੂੰ ਸਬੂਤ ਦਿਓ, ਜੇ ਤਾਂ ਹੁਣ ਇਮਰਾਨ ਖਾਨ ਸਬੂਤ ਮੰਗਦਾ ਪਿਆ, ਸਬੂਤ ਦਿਓ ਜੀ ਸਬੂਤ ਦਿਓ, ਫਿਰ ਇਹਨੇ ਅਲਾਓ ਕੀਤਾ ਮਿਲਟਰੀ ਨੂੰ ਜਾਂ ISI ਨੂੰ ਵੀ ਤੁਸੀਂ ਆ ਕੇ ਸਬੂਤ ਵੀ ਲੈ ਲਓ। ਇਹ ਵੀ ਹਿਸਟਰੀ 'ਚ ਪਹਿਲੀ ਵਾਰੀ ਹੋਇਆ ਸੀ ਆਪਣੇ ਵੱਲੋਂ ਉਹਨੇ ਐਫਰਟ ਕੀਤੇ ਕਿ ਵੀ ਉਹ ਸਬੂਤ ਵੀ ਲੈ ਲੈਣ, ਇੱਥੇ ਆ ਕੇ ਉਹ ਮੰਨ ਵੀ ਹਾਂ ਵੀ ਸਬੂਤ ਪ੍ਰਾਪਤ ਹੈਗੇ ਆ, ਪਾਕਿਸਤਾਨ ਦੀ ਇਨਵੋਲਵਮੈਂਟ ਹੈਗੀ ਆ, ਜਦੋਂ ਹੀ ਉੱਥੇ ਪਹੁੰਚੇ ਤੇ ਨਾਲ ਹੀ ਉਹਨਾਂ ਨੇ ਉਹ ਮੁੱਕਰ ਗਏ. ਇਸ ਕਰਕੇ ਮੈਨੂੰ ਲੱਗਦਾ ਕਿ ਇਹ ਕਰੈਕਟਰ ਸਮਝਣਾ ਪੈਣਾ ਵੀ ਇਹ ਕੀ ਕਰੈਕਟਰ ਜਾਂ ਕਿਹੜੇ ਸਨੈਰੀਓ ਨਾਲ ਗੱਲ ਕਰਦੇ ਪਏ ਆ. ਦੂਸਰੀ ਗੱਲ ਮੈਂ ਇੱਕ ਛੋਟੀ ਜਿਹੀ ਗੱਲ ਪੁੱਛਣਾ ਚਾਹੁੰਦਾ ਕਿ ਤੁਸੀਂ ਹੁਣੇ ਕਿਸਾਨਾਂ ਦੇ ਮੁੱਦੇ ਤੇ ਜੋਬ ਕ੍ਰੀਏਸ਼ਨ ਦੇ ਮੁੱਦੇ ਤੇ ਕਿਹਾ ਵੀ ਮੋਦੀ ਫੇਲੀਅਰ ਆ, ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਮੋਦੀ ਨੇ ਜੋ ਮਨਮੋਹਨ ਸਿੰਘ ਕਿਸਾਨਾਂ ਲਈ ਕਰਦਾ ਸੀ ਜਾਂ ਪਿੱਛੇ ਸੱਤ ਉਹਦਾ ਉਹ ਜਿਹੜੇ ਫੈਸਿਲਿਟੀਆਂ ਸੀ ਖੋਹ ਲਈਆਂ ਕਿਸਾਨਾਂ ਤੋਂ, ਕਿਸਾਨਾਂ ਦੀ ਹਾਲਾਤ ਤਾਂ ਵਿਗੜੇ ਆ, ਮਤਲਬ ਉਹ ਫੈਸਿਲਿਟੀਆਂ ਖੋਹ ਲਈਆਂ, ਕੁਛ ਵੀ ਨੀ ਕੀਤਾ ਮੋਦੀ ਨੇ ਆਪਣੇ ਐਫਰਟ. ਇਹਦੇ ਬਾਰੇ ਮੜਿਆ ਦੱਸੋ ਜੀ, ਜਾਂ ਜੋਬ ਕ੍ਰੀਏਸ਼ਨ ਵਾਸਤੇ ਕੁਛ ਵੀ ਨੀ ਕੀਤਾ, ਖੋਹ ਲਿਆ ਸਭ ਕੁਛ ਤੇ ਉਹਨੇ ਐਫਰਟ ਨੀ ਕੀਤੇ.
ਨਹੀਂ ਮੈਂ ਇਹ ਨਹੀਂ ਕਹਿੰਦਾ ਕਿ ਜੀ ਉਹਨਾਂ ਨੇ ਸਾਰਾ ਕੁਝ ਖੋਹ ਲਿਆ, ਪਰ ਉਹਨਾਂ ਦੇ ਐਫਰਟਸ ਵੀ ਕੀਤੇ ਨੇ ਬਿਲਕੁਲ. ਮੈਂ ਵੀ ਗੱਲ ਕਹਿਣਾ ਹੈਗਾ ਕਿ ਐਫਰਟਸ ਬਿਲਕੁਲ ਕੀਤੇ ਨੇ, ਕਿਸਾਨਾਂ ਵਾਸਤੇ ਪੈਕੇਜਸ ਵੀ ਆਏ ਨੇ, ਜੋਬ ਕ੍ਰੀਏਸ਼ਨ ਵਾਸਤੇ, ਜੀਡੀਪੀ ਗਰੋਥ, ਇਨਵੈਸਟਮੈਂਟ, ਇਹ ਸਾਰਾ ਕੁਝ ਕੀਤਾ. ਪਰ ਜੋ ਚੀਜ਼ ਚਾਹੀਦੀ ਸੀਗੀ, ਜਿੰਨੀ ਚੀਜ਼ ਚਾਹੀਦੀ ਸੀਗੀ ਉਹ ਚੀਜ਼ ਉਹ ਨਹੀਂ ਕਰ ਸਕੇ. ਸਭ ਤੋਂ ਪਹਿਲਾਂ ਤਾਂ ਤੁਸੀਂ ਕਿਸਾਨਾਂ ਦਾ ਹੀ ਲੈ ਲਓ. ਮੈਂ ਤੁਹਾਨੂੰ ਹੁਣੇ ਦੱਸ ਕੇ ਹਟਿਆ ਕਿ ਮਹਾਰਾਸ਼ਟਰ ਜਿੱਥੇ ਕਿ ਸੈਂਟਰ ਦੀ ਸਰਕਾਰ ਵੀ ਬੀਜੇਪੀ ਦੀ ਹੈ ਤੇ ਮਹਾਰਾਸ਼ਟਰ ਦੇ ਵਿੱਚ ਵੀ ਬੀਜੇਪੀ ਸਰਕਾਰ ਹੈ, ਖੁਦਕੁਸ਼ੀਆਂ ਪਿਛਲੇ 5 ਸਾਲਾਂ 'ਚ 4 ਗੁਣਾ ਵੱਧ ਗਈਆਂ ਨੇ, 4 ਗੁਣਾ ਖੁਦਕੁਸ਼ੀਆਂ ਵੱਧ ਗਈਆਂ ਨੇ ਮਹਾਰਾਸ਼ਟਰ ਦੇ ਵਿੱਚ. ਮਹਾਰਾਸ਼ਟਰ ਦੇ ਵਿੱਚ ਕਿੰਨੇ ਪ੍ਰੋਟੈਸਟ ਹੋਏ ਨੇ, ਕਿਸਾਨ ਜਦੋਂ ਬੰਬੇ ਆਉਂਦੇ ਸੀਗੇ ਆਪਣੀਆਂ ਵਿਚਾਰੇ ਚੱਪਲਾਂ ਤੱਕ ਉਹਨਾਂ ਦੀਆਂ ਗਵਾਚ ਜਾਂਦੀਆਂ ਸੀਗੀਆਂ. ਕਿੰਨੇ ਪ੍ਰੋਟੈਸਟ ਮਹਾਰਾਸ਼ਟਰ ਦੇ ਵਿੱਚ ਹੋਏ ਨੇ, ਚਾਹੇ ਉਹ ਕੋਈ ਪੂਨੇ 'ਚ ਲਾ ਲਓ, ਕੋਈ ਬੰਬੇ 'ਚ ਲਾ ਲਓ, ਲੇਕਿਨ ਕੋਈ ਉਹਨਾਂ ਦੀ ਸੁਣਵਾਈ ਨਹੀਂ ਹੋਈ. ਸੋ ਇਹ ਦੱਸੋ ਹੁਣ ਕਿਸੇ ਤਾਂ ਇਹ ਹੋ ਸਕਦਾ ਕਿ ਚਲੋ ਜੀ ਕਾਂਗਰਸ ਦੀ ਸਰਕਾਰ ਸੀ ਤਾਂ ਨਹੀਂ ਅਸੀਂ ਕੀਤਾ. ਔਰ ਮੈਂ ਤੁਹਾਨੂੰ ਇੱਕ ਮਿੰਟ ਮੈਨੂੰ ਤੁਸੀਂ ਦਿਓ ਹੋਰ, ਤੁਸੀਂ ਜੇ ਸਵਾਲ ਪੁੱਛਿਆ ਤੇ ਕਿ ਜੇ ਤੁਸੀਂ ਰਿਜ਼ਲਟਸ ਦੇਖੋ ਜਿਹੜੇ ਮੱਧ ਪ੍ਰਦੇਸ਼ ਦੇ, ਛੱਤੀਸਗੜ੍ਹ ਦੇ ਔਰ ਰਾਜਸਥਾਨ ਦੇ ਆਏ ਨੇ, ਉਹਦਾ ਪ੍ਰਾਈਮ ਰੀਜ਼ਨ ਇਹੀ ਦੋ ਨੇ. ਅਸੀਂ ਡਾਟਾ ਸੁਜੈਸਟ, ਜਦੋਂ ਇਹ 5 ਸਟੇਟ ਦੀਆਂ ਇਲੈਕਸ਼ਨ ਹੋਣੀਆਂ ਸੀ, ਅਸੀਂ ਉਸ ਤੋਂ ਪਹਿਲਾਂ ਡਾਟਾ ਦਿਖਾਤਾ ਸੀਗਾ ਲੋਕਾਂ ਦੀਆਂ ਮੇਨ ਮੰਗਾਂ ਕੀ ਨੇ. ਲੋਕਾਂ ਦੀਆਂ ਮੇਨ ਮੰਗਾਂ, ਪਹਿਲੀ ਮੰਗ ਜੋਬ ਸੀਗੀ, ਦੂਸਰੀ ਕਿਸਾਨਾਂ ਦੇ ਇਸ਼ੂ ਸੀਗਾ. ਲੇਕਿਨ ਇਹਨਾਂ ਦੋਨਾਂ ਇਸ਼ੂਸ ਦੇ ਉੱਤੇ ਬੀਜੇਪੀ ਨਹੀਂ ਡਿਲੀਵਰ ਕਰ ਸਕੀ. ਰਾਜਸਥਾਨ ਦੇ ਵਿੱਚ 5 ਸਾਲ ਦੀ ਸਰਕਾਰ ਸੀਗੀ, ਮੱਧ ਪ੍ਰਦੇਸ਼ ਦੇ ਵਿੱਚ 15 ਸਾਲ ਦੀ ਬੀਜੇਪੀ ਸਰਕਾਰ ਤੇ ਛੱਤੀਸਗੜ੍ਹ ਦੇ ਵਿੱਚ 15 ਸਾਲ ਦੀ ਬੀਜੇਪੀ ਸਰਕਾਰ ਤੇ ਸੈਂਟਰ ਦੇ ਵਿੱਚ ਵੀ ਪਿਛਲੇ 50 ਸਾਲਾਂ ਤੋਂ ਬੀਜੇਪੀ ਦੀ ਸਰਕਾਰ. ਜਦੋਂ ਨਹੀਂ ਡਿਲੀਵਰ ਕਰ ਸਕੇ ਮਹਾਰਾਸ਼ਟਰ ਦੇ ਵਿੱਚ, ਮੱਧ ਪ੍ਰਦੇਸ਼ ਦੇ ਵਿੱਚ, ਰਾਜਸਥਾਨ ਦੇ ਵਿੱਚ ਤੇ ਛੱਤੀਸਗੜ੍ਹ ਦੇ ਵਿੱਚ, ਤੇ ਇਸ ਕਾਰਨ ਉਹਨਾਂ ਨੂੰ ਇਹ ਨੁਕਸਾਨ ਹੋ ਰਿਹਾ. ਇਹ ਮੈਂ ਨਹੀਂ ਕਹਿ ਰਿਹਾ ਸਰ, ਇਹ ਲੋਕ ਵੀ ਇਹੀ ਕਹਿ ਰਹੇ ਨੇ. ਹਾਂਜੀ ਹੁਣ ਜਵਾਬ ਦਿਓ ਤੁਸੀਂ.
ਕਿਸਾਨੀ ਮਤਲਬ ਜਿਹੜੇ ਬੰਦੇ ਕਿਸਾਨੀ ਨਾਲ ਹੈਗੇ ਆ ਰਿਲੇਟਡ, ਉਹਨਾਂ ਨੂੰ ਪਤਾ ਜੇ ਮੰਡੀਆਂ ਦੇ ਵਿੱਚ ਫਸਲ ਰਹਿੰਦੀ ਆ, ਉਹਦਾ ਕਾਰਨ ਇਹ ਆ ਕਿ ਪਹਿਲਾਂ ਤਾਂ ਲੋਕੀ ਹੱਥਾਂ ਨਾਲ ਕੱਟਦੇ ਹੁੰਦੇ ਸੀ, ਹੁਣ ਕੰਬਾਈਨਾਂ ਨਾਲ ਕੱਟਦੇ ਆ. ਕੰਬਾਈਨਾਂ ਨਾਲ ਇੱਕ ਦਿਨ ਦੇ ਵਿੱਚ ਮੰਡੀਆਂ ਭਰ ਜਾਂਦੀਆਂ, ਤੇ ਵੈਰੀ ਹਾਰਡ ਫੋਰ ਐਨੀ ਗਵਰਨਮੈਂਟ, ਚਾਹੇ ਕਾਂਗਰਸ ਹੋਵੇ, ਚਾਹੇ ਬੀਜੇਪੀ ਹੋਵੇ, ਚਾਹੇ ਅਕਾਲੀ ਹੋਣ, ਇੱਕ ਦਿਨ ਦੇ ਵਿੱਚ ਚੱਕਣੀਆਂ ਫਸਲਾਂ ਬਹੁਤ ਔਖੀਆਂ. ਪਹਿਲਾਂ ਤਾਂ ਹੌਲੀ ਹੌਲੀ ਫਸਲਾਂ ਆਉਂਦੀਆਂ ਹੁੰਦੀਆਂ ਸੀ ਹੱਥਾਂ ਨਾਲ ਕੱਟਦੇ, ਕੰਬਾਈਨਾਂ ਨਾਲ ਤਾਂ ਇੱਕ ਦਿਨ ਦੇ ਵਿੱਚ ਸਾਰਾ ਕੁਝ ਵੱਢ ਦਿੰਦੇ. ਇਹ ਲੌਂਗ ਸਟੈਂਡਿੰਗ ਪ੍ਰੋਬਲਮ ਹੈਗੀਆਂ. ਮੈਨੂੰ ਆਮ ਨੋਟ ਸ਼ਿਓਰ ਕਿ ਸਿਸਟਮ ਦੀਆਂ ਪ੍ਰੋਬਲਮ ਆ, ਇਹ ਮੋਦੀ ਵੀ ਨੀ ਸੋਲਵ ਕਰਦਾ, ਮਨਮੋਹਨ ਸਿੰਘ ਵੀ ਨਹੀਂ. ਇਹ ਮੈਨੂੰ ਲੱਗਦਾ ਕਿ ਦਿਸ ਇਜ਼ ਸਾਡੀਆਂ ਜਿਹੜੀਆਂ ਪੁਰਾਣੀਆਂ ਪਾਲਿਸੀਆਂ ਹੀ ਆ, ਉਹੀ ਉਹਨਾਂ ਦੇ ਵਿੱਚ ਫੋਲਟ ਹੈਗਾ ਆ. ਇਹਨਾਂ ਦੇ ਵਿੱਚ ਸਰਕਾਰਾਂ ਅਪਵਾਦ ਆ, ਚਾਹੇ ਉਹ ਮਨਮੋਹਨ ਸਿੰਘ ਤੁਸੀਂ ਦੇਖ ਲਓ, ਸਭ ਤੋਂ ਵੱਡਾ ਇਕਨੋਮਿਸਟ ਕਿਹਾ ਜਾਂਦਾ, ਸਵਾਮੀਨਾਥਨ ਦੀ ਰਿਪੋਰਟ ਦੇ ਉੱਤੇ 8 ਸਾਲ ਬੈਠਾ ਰਿਹਾ. ਜੇ ਉਹ ਇੱਡੇ ਹੀ ਹੁੰਦਾ ਤਾਂ ਉਹ ਮਨਮੋਹਨ ਸਿੰਘ ਸਵਾਮੀਨਾਥਨ ਦੀ ਰਿਪੋਰਟ ਹੀ ਲਾਗੂ ਕਰਕੇ ਚੱਲ ਜਾਂਦਾ, ਬਟ ਹੀ ਵਾਜ਼ ਅਨਏਬਲ ਟੂ ਡੂ ਇਟ, ਹਨਾ. ਤੇ ਇਸ ਕਰਕੇ ਬਾਕੀ ਜੇ ਤੁਸੀਂ ਨੌਕਰੀਆਂ ਦੀ ਗੱਲ ਕਹੋ, ਮੈਂ ਤੁਹਾਨੂੰ ਦੱਸ ਰਿਹਾ, ਮੈਂ ਆਪਣੀ ਇਗਜ਼ਾਮਪਲ ਦੇ ਰਿਹਾ. ਮੈਂ 2006 ਦੇ ਵਿੱਚ ਇੰਡੀਆ ਦੇ ਵਿੱਚ ਹੁੰਦਾ ਸੀ ਤਾਂ ਲੋਨ ਅਪਲਾਈ ਕੀਤਾ ਸੀ, ਮੈਂ ਆਪਣੀ ਮਸ਼ੀਨ ਸ਼ੋਪ ਲਾਉਣਾ ਚਾਹੁੰਦਾ ਸੀ, ਮੈਂ ਮਕੈਨੀਕਲ ਲਾਈਨ ਤੋਂ ਹੈਗਾ, ਤੇ ਮੈਨੂੰ ਕਿਸੇ ਗਵਰਨਮੈਂਟ ਨੇ ਲੋਨ ਹੀ ਨਹੀਂ ਦਿੱਤਾ. ਕੋਲੈਟਰਲ ਦਿੰਦੇ ਸੀ, ਘਰ ਦੇ ਕੰਮ 'ਚ ਰੱਖੋ, ਇਹ ਕਰੋ ਵੋ ਕਰੋ, ਈਵਨ ਦੋ ਆਈ ਡਿਡ ਦੈਟ, ਈਵਨ ਦੈਨ ਦੇ ਡੋਂਟ ਅਪਰੂਵ ਮਾਈ ਲੋਨ.
ਸਰ ਦੇਖੋ, ਮੈਂ ਜਿਹੜੀ ਤੁਹਾਨੂੰ ਗੱਲ ਕਰ ਰਿਹਾ ਨਾ, ਉਹ ਤੁਸੀਂ ਧਿਆਨ ਨਾਲ ਸਮਝੋ, ਤੁਹਾਡਾ ਪਰਸਨਲ ਕੇਸ ਨਹੀਂ ਅਸੀਂ ਡਿਸਕਸ ਕਰਾਂਗੇ. ਹੁਣ ਤੁਸੀਂ ਇਹਦੇ ਤੇ ਆ ਜਾਓ, ਅਨਇੰਪਲੋਇਮੈਂਟ ਤੇ ਆ ਜਾਓ, ਬੇਰੋਜ਼ਗਾਰੀ ਤੇ ਆ ਜਾਓ. ਬੇਰੋਜ਼ਗਾਰੀ ਤੁਹਾਨੂੰ ਪਤਾ ਜਿਹੜੀ ਆ, ਪਿਛਲੇ ਮਹੀਨੇ ਦੀ ਰਿਪੋਰਟ ਆਈ ਹੈ ਫਰਵਰੀ ਦੀ ਰਿਪੋਰਟ ਦੇ ਵਿੱਚ ਇੰਡੀਆ, ਤੁਸੀਂ ਵੀ ਪੜਿਆ ਹੋਣਾ ਅਖਬਾਰਾਂ 'ਚ, ਆਪਾਂ ਸਾਰਿਆਂ ਨੇ ਪੜਿਆ, 7.2% ਜਿਹੜੀ ਹੈ ਇੰਡੀਆ ਦੀ ਅਨਇੰਪਲੋਇਮੈਂਟ ਰੇਟ ਹੋ ਗਿਆ. ਇਹ ਫਰਵਰੀ 2019 ਦਾ ਡਾਟਾ ਤੁਹਾਨੂੰ ਮੈਂ ਦੇ ਰਿਹਾ. ਇੰਡੀਆ ਦੇ ਵਿੱਚ 406 million ਲੋਕਾਂ ਕੋਲ ਕੰਮ ਸੀਗਾ, ਔਰ ਹੁਣ ਇਸ ਵੇਲੇ ਇੰਡੀਆ ਦੇ ਵਿੱਚ 400 million ਲੋਕਾਂ ਕੋਲ ਕੰਮ ਰਹਿ ਗਿਆ. ਸੋ ਜਿਹੜਾ ਕੰਮ 40 crore 60 lakh ਲੋਕਾਂ ਕੋਲ ਸੀਗਾ, ਉਹ 40 crore 60 lakh ਲੋਕ ਆ ਹੁਣੇ ਪਿਛਲੇ 12 ਮਹੀਨਿਆਂ ਦੇ ਵਿੱਚ 12 ਮਹੀਨਿਆਂ ਦੇ ਵਿੱਚ 60 ਲੱਖ ਲੋਕ ਹੋਰ ਜ਼ਿਆਦਾ ਬੇਰੋਜ਼ਗਾਰ ਹੋ ਗਏ ਨੇ। ਤੁਸੀਂ 2018 ਨਾਲ ਜੇ ਕੰਪੇਅਰ ਕਰਨਾ ਚਾਹੁੰਦੇ ਹੋ, ਮੈਂ ਮੋਦੀ ਸਰਕਾਰ ਨਾਲ ਹੀ ਕੰਪੇਅਰ ਕਰ ਦਿੰਦਾ, ਫੈਬਰੀ 2018 ਦੇ ਵਿੱਚ ਅਨਇੰਪਲੋਇਮੈਂਟ ਰੇਟ 5.9% ਸੀਗਾ ਅਤੇ ਫੈਬਰੀ 2019 ਦੇ ਵਿੱਚ 7.2% ਹੋ ਗਿਆ। ਬਾਕੀ ਮੈਂ ਪੁਰਾਣਾ ਡਾਟਾ ਵੀ ਹੋਰ ਬੜਾ ਲੰਬਾ ਚੌੜਾ ਕੱਢ ਸਕਦਾ ਹੈ। ਸੋ ਜਿਹੜੀ ਨੌਕਰੀਆਂ ਮੈਂ ਹੁਣ ਮੋਦੀ ਸਾਹਿਬ ਨੇ ਕੀਤਾ ਨਹੀਂ ਕੀਤਾ ਉਹ ਅਸੀਂ ਡਿਬੇਟ ਕਰ ਸਕਦੇ ਹਾਂ, ਮੈਂ ਤਾਂ ਡਾਟਾ ਦੇ ਦੱਸ ਰਿਹਾ ਤੁਹਾਨੂੰ ਕਿ ਡਾਟਾ ਇਹ ਕ੍ਰੀਏਟ ਕਰ ਰਿਹਾ ਕਿ ਲੱਖਾਂ ਹੀ ਲੋਕ ਜਿਹੜੇ ਨੇ ਉਹ ਇੰਡੀਆ ਦੇ ਵਿੱਚ ਬੇਰੋਜ਼ਗਾਰ ਹੋ ਰਹੇ ਨੇ। ਜਿੰਨੀਆਂ ਨੌਕਰੀ, ਕਿਉਂਕਿ ਸਰ ਪਾਪੂਲੇਸ਼ਨ ਵੱਧ ਰਹੀ ਹੈ, ਯੂਥ ਰੋਜ਼ ਹਰ ਸਾਲ, ਤੁਸੀਂ ਵੀ ਜਾਣਦੇ ਹੋ ਚੰਗੀ ਤਰ੍ਹਾਂ, ਮੈਂ ਵੀ ਜਾਣਦਾ ਚੰਗੀ ਤਰ੍ਹਾਂ, ਹਰ ਸਾਲ ਲੱਖਾਂ ਹੀ ਲੋਕ ਜਿਹੜੇ ਆ ਡਿਗਰੀਜ਼ ਕਰਕੇ, ਚਾਹੇ ਕਿਸੇ ਨੇ ਬੀ ਏ ਕੀਤੀ ਹੈ, ਐੱਮ ਏ ਕੀਤੀ ਹੈ, ਇੰਜੀਨੀਅਰਿੰਗ ਕੀਤੀ ਹੈ, ਜਾਂ ਚਾਹੇ ਕਿਸੇ ਨੇ ਆਈ ਆਈ ਟੀ ਕੀਤੀ ਹੈ, ਕੁਛ ਕੀਤਾ ਹੈ। ਨੌਕਰੀ ਤਾਂ ਹਰੇਕ ਨੂੰ ਚਾਹੀਦੀ ਹੈ ਨਾ, ਨੌਕਰੀ ਨਹੀਂ ਉਸ ਤੇਜ਼ੀ ਦੇ ਨਾਲ ਜਿਸ ਤੇਜ਼ੀ ਦੇ ਨਾਲ ਨੌਕਰੀਆਂ ਕ੍ਰੀਏਟ ਹੋਣੀਆਂ ਚਾਹੀਦੀਆਂ ਸੀਗੀਆਂ ਉਹ ਇੰਡੀਆ ਦੇ ਵਿੱਚ ਨਹੀਂ ਹੋਈਆਂ। ਕਿਸਾਨਾਂ ਲਈ ਉਹਨਾਂ ਨੇ ਕੰਮ ਬਥੇਰੇ ਕੀਤੇ ਨੇ, ਅਨਾਊਂਸਮੈਂਟ ਬਥੇਰੀਆਂ ਕੀਤੀਆਂ, ਪਰ ਗਰਾਊਂਡ ਲੈਵਲ ਤੇ ਰਿਐਲਿਟੀ ਹੈ ਵੀ ਕਿਸਾਨਾਂ ਨੂੰ ਉਹ ਜਿਹੜਾ ਫਾਇਦਾ ਉਹ ਨਹੀਂ ਪਹੁੰਚਿਆ। ਤੁਹਾਡੇ ਕੋਲ 30 ਸੈਕਿੰਡ ਨੇ, ਹੋਰ ਗੱਲ ਕਰ ਲਓ ਕੋਈ, ਫਿਰ ਆਪਾਂ ਅਗਲੇ ਕਾਲ ਵੱਲ ਵੀ ਵਧਣਾ ਜੀ। ਗੋ ਅਹੈਡ।
ਮੈਂ
ਕਹਿਤਾ ਕਿ ਇਟ ਇਜ਼ ਇੰਪੋਰਟੈਂਟ ਨਾਮਾਂ ਦੀ ਗੱਲ, ਲੇਕਿਨ ਮੈਂ ਨਾਮ ਦੀ ਸਿਆਸਤ ਦੇ ਹੱਕ 'ਚ ਨਹੀਂ ਹੈ। ਮੈਂ ਸ਼ੁਰੂ ਤੋਂ ਤੁਹਾਨੂੰ ਪਤਾ, ਮੈਨੂੰ ਤਾਂ ਉਹ ਕੰਮ ਚਾਹੀਦਾ ਜਿਹਦੇ ਨਾਲ ਲੋਕਾਂ ਦਾ ਸੁਧਾਰ ਹੋਏ। ਜਿਹੜੇ ਪਹਿਲਾਂ ਰਮੇਸ਼ਿੰਦਰ ਚੌਹਾਨ ਸਾਹਿਬ ਨੇ ਵੀ ਵਧੀਆ ਪੁਆਇੰਟ ਕੀਤਾ ਸੀਗਾ ਕਿ ਨਾਮਾਂ ਦੀ ਜਿਹੜੀ ਸਿਆਸਤ ਹੈ ਉਹ ਨਹੀਂ ਚਾਹੀਦੀ ਸਾਨੂੰ। ਤੁਸੀਂ ਸਾਨੂੰ ਰਿਕੁਐਸਟ ਹੈ ਕਿ ਜੀ ਤੁਸੀਂ, ਹਾਂਜੀ, ਥੈਂਕ ਯੂ, ਬਹੁਤ ਮਿਹਰਬਾਨੀ। ਨਾਮਾਂ ਦੀ ਸਿਆਸਤ ਦੇ ਤਾਂ ਸਰ ਮੈਂ ਸ਼ੁਰੂ ਤੋਂ ਹੀ ਖਿਲਾਫ ਹੈਗਾ। ਮੈਂ ਤਾਂ ਸ਼ੁਰੂ ਤੋਂ ਇਹ ਗੱਲ ਕਹਿਣਾ ਹੈਗਾ ਕਿ ਜਿਹੜੀ ਨਾਮ ਦੀ ਸਿਆਸਤ ਹੈ ਨਹੀਂ ਹੋਣੀ ਚਾਹੀਦੀ। ਤੁਸੀਂ ਭਗਤ ਸਿੰਘ ਰੱਖ ਲਓ, ਨਹੀਂ ਰੱਖੋ, ਇਟ ਇਜ਼ ਇੰਪੋਰਟੈਂਟ, ਮੈਂ ਉਹਨੂੰ ਪਿੱਛੇ ਨਹੀਂ ਪਾਣਾ ਚਾਹੁੰਦਾ। ਇਟ ਇਜ਼ ਇੰਪੋਰਟੈਂਟ ਬਟ ਨੋਟ ਐਜ਼ ਇੰਪੋਰਟੈਂਟ ਐਜ਼ ਇਸ਼ੂਜ਼, ਨੋਟ ਐਜ਼ ਇੰਪੋਰਟੈਂਟ ਐਜ਼ ਇਸ਼ੂਜ਼। ਮੈਂ ਤੁਹਾਨੂੰ ਇੱਕ ਹੋਰ ਗੱਲ ਇਹਦੇ ਨਾਲ ਹੀ ਜੋੜ ਦਿੰਦਾ ਕਿ ਲੋਕਾਂ ਲਈ ਅਸਲ ਮੁੱਦਾ ਕੀ ਹੈ। ਤੁਹਾਨੂੰ ਪਤਾ ਅੱਜ ਦਾ ਇੱਕ ਨਵਾਂ ਸਰਵੇ ਆਇਆ, ਮੈਂ ਤੁਹਾਨੂੰ ਨਾਮ ਵੀ ਦੱਸਦਾ ਕਿ ਉਹ ਸਰਵੇ ਕਿਹੜਾ, ਪੀਐਸਸੀ ਪੋਲ ਹੈਗਾ। ਪੀਐਸਸੀ ਪੋਲ ਅੱਜ ਇੰਡੀਆ ਦੇ ਵਿੱਚ ਛਪਿਆ, ਬੜਾ ਇੰਟਰਸਟਿੰਗ ਤੁਹਾਡੇ ਲਈ ਮੈਂ ਲੈ ਕੇ ਆਉਣਾ ਹੈਗਾ। ਸੋ ਪੀਐਸਸੀ ਪੋਲ ਦੇ ਵਿੱਚ ਉਹਨਾਂ ਨੇ ਕਿਹਾ ਕਿ ਸਾਡੇ ਲਈ ਟੈਰਰਿਜ਼ਮ ਇੰਪੋਰਟੈਂਟ ਹੈ, ਲੇਕਿਨ ਟੈਰਰਿਜ਼ਮ ਵੀ ਸੈਕਿੰਡ ਹੈ। ਇੰਡੀਆ ਦੇ ਵਿੱਚ ਅੱਜ ਗੱਲ ਹੋ ਰਹੀ ਨਾ ਟੈਰਰਿਜ਼ਮ ਦੀ, ਮੈਂ ਕੱਲ੍ਹ ਵੀ ਤੁਹਾਨੂੰ ਇਹ ਗੱਲ ਕਹਿ ਰਿਹਾ ਸੀਗਾ ਕਿ ਜਿਹੜੇ ਲੋਕ ਇਹ ਗੱਲ ਕਰ ਰਹੇ ਨੇ ਕਿ ਜੀ ਇਲੈਕਸ਼ਨ ਜਿੱਤੀ ਜਾ ਸਕਦੀ ਹੈ ਪਾਕਿਸਤਾਨ ਦੇ ਨਾਂ ਦੇ ਉੱਤੇ, ਟੈਰਰਿਜ਼ਮ ਦੇ ਨਾਂ ਦੇ ਉੱਤੇ, ਬੜੇ ਸਾਰੇ ਲੋਕ ਇਹ ਗੱਲਾਂ ਕਰ ਰਹੇ ਸੀ, ਉਹ ਸ਼ੇਰ ਵੀ ਸੁਣਾਉਣ ਲੱਗ ਪੈਂਦੇ ਆ ਜੀ ਅੱਜਕੱਲ ਹਾਲਾਤ ਕਿਉਂ ਹੈ ਇਤਨੇ ਤਣਾਵ ਮੇਂ, ਪਤਾ ਕਰੋ ਜੀ ਕਹੀਂ ਚੁਣਾਵ ਤੋਂ ਨਹੀਂ ਹੈ। ਉਹ ਸ਼ੇਰੋ ਸ਼ਾਇਰੀ ਕਰਨ ਤੋਂ ਪਹਿਲਾਂ ਡਾਟਾ ਵੀ ਸੁਣ ਲਿਆ ਕਰੋ। ਜ਼ਿੰਦਗੀ ਦੇ ਵਿੱਚ ਕੋਈ ਮੈਨੂੰ ਨਾਮ ਦੱਸ ਦਿਓ ਕਿਸੇ ਦਾ ਇੰਡੀਅਨ ਲੀਡਰ ਦਾ ਕਿ ਕਿਸੇ ਨੇ ਪਾਕਿਸਤਾਨ ਦੇ ਨਾਲ ਲੜਾਈ ਲੜ ਕੇ ਇਲੈਕਸ਼ਨ ਜਿੱਤੀ ਹੋਵੇ। ਇੰਦਰਾ ਗਾਂਧੀ ਜੀ ਦੀਆਂ 71 ਦੀ ਜੰਗ ਦੇ ਵਿੱਚ ਉਹਨਾਂ ਨੂੰ ਮਾਤਾ ਦੁਰਗਾ ਜੀ ਤਾਂ ਕਹਿਤਾ ਗਿਆ ਸੀਗਾ, ਪਰ ਸੀਟਾਂ ਘੱਟ ਗਈਆਂ ਇੰਦਰਾ ਗਾਂਧੀ ਜੀ ਦੀ, ਜਿਨ੍ਹਾਂ ਨੇ ਕਿ 71 ਦੇ ਵਿੱਚ ਅਮਰੀਕਾ ਦੇ ਦਬਦਬੇ ਦੇ ਬਾਵਜੂਦ 71 ਦੇ ਵਿੱਚ ਇੰਡੀਆ ਨੇ ਪਾਕਿਸਤਾਨ ਨੂੰ ਹਰਾਇਆ, ਬੰਗਲਾਦੇਸ਼ ਆਜ਼ਾਦ ਕਰ ਦਿੱਤਾ, ਬਟ ਸ਼੍ਰੀਮਤੀ ਇੰਦਰਾ ਗਾਂਧੀ ਜੀ ਦੀਆਂ ਸੀਟਾਂ ਘੱਟ ਗਈਆਂ। ਹੁਣ ਗੱਲ ਕਰਦੇ ਹਾਂ ਅਟਲ ਬਿਹਾਰੀ ਵਾਜਪੇਈ ਸਾਹਿਬ ਦੀ। ਵਾਜਪੇਈ ਸਾਹਿਬ ਨੇ ਕਾਰਗਿਲ ਜਿੱਤ ਦਾ ਡੰਕਾ ਵਜਾ ਦਿੱਤਾ ਕਿ ਕਿਆ ਜ਼ਬਰਦਸਤ ਆ, ਲੇਕਿਨ ਕੀ ਹੋਇਆ, ਵਾਜਪੇਈ ਸਾਹਿਬ ਨੂੰ ਵੀ ਕੋਈ ਫਾਇਦਾ ਨਹੀਂ ਹੋਇਆ। ਵਿੰਸਟਨ ਚਰਚਿਲ ਨੂੰ ਫਾਇਦਾ ਨਹੀਂ ਹੋਇਆ, ਵਰਲਡ ਵਾਰ 2 ਜਿੱਤ ਕੇ, ਹੀ ਵਾਜ਼ ਦਾ ਹੀਰੋ, ਹੀ ਵਾਜ਼ ਦਾ ਆਰਕੀਟੈਕਟ, ਹੀ ਵਾਜ਼ ਦਾ ਮਾਸਟਰ ਮਾਈਂਡ, ਹੀ ਵਾਜ਼ ਦਾ ਹੀਰੋ। ਇੱਕ ਅਣਜਾਣ ਦੇ ਬੰਦੇ ਨੇ ਉਹਨੂੰ ਹਰਾ ਕੇ ਰੱਖ ਦਿੱਤਾ ਵਿੰਸਟਨ ਚਰਚਿਲ ਨੂੰ। ਬੁਸ਼ ਲੈ ਲਓ, ਗਲਫ ਵਾਰ ਜਿੱਤੀ, ਬੱਲੇ ਬੱਲੇ ਉਹਨਾਂ ਦੀ ਹੋਈ ਪਈ ਆ। ਬਿਲ ਕਲਿੰਟਨ ਰੈਲੇਟਿਵਲੀ ਅਨਨੋਨ ਸੀਗਾ, ਬਾਅਦ ਚ ਜਿੱਤਣ ਤੋਂ ਬਾਅਦ ਤੁਹਾਨੂੰ ਪਤਾ ਬੜੇ ਮਸ਼ਹੂਰ ਹੋ ਗਏ, ਲੇਕਿਨ ਜਦੋਂ ਜਿੱਤੇ ਨੇ ਹੀ ਵਾਜ਼ ਅ ਵੈਰੀ ਅਨਨੋਨ ਫਿਗਰ। ਸੋ ਜੰਗ ਜਿੱਤਣ ਦੇ ਨਾਲ, ਜੇ ਤੁਸੀਂ ਕਹਿ ਦੋ ਕਿ ਜੀ ਜੰਗ ਜਿੱਤਣ ਦੇ ਨਾਲ ਕੋਈ ਵੀ ਕਦੇ ਬਣ ਸਕਦਾ, ਅੱਜ ਇੰਡੀਆ ਦਾ ਅੱਜ ਦਾ ਤਾਜ਼ਾ ਸਰਵੇ ਆ ਜਾਓ। ਹੁਣ ਅੱਜ ਦਾ ਤਾਜ਼ਾ, ਅੱਜ ਪੀਐਸਸੀ ਨੇ ਪੋਲ ਕੀਤਾ, ਮੈਂ ਤੁਹਾਨੂੰ ਨਾਮ ਦੱਸ ਦਿੰਦਾ, ਏਜੰਸੀ ਦਾ ਨਾਮ ਹੈ ਪੋਲੀਟੀਕਲ ਸਟਾਕ ਐਕਸਚੇਂਜ। ਪੀਐਸਸੀ ਦਾ ਜਿਹੜਾ ਅੱਜ ਦਾ ਪੋਲ ਸਰਵੇ ਉਹਨਾਂ ਨੇ ਕੀਤਾ, ਉਹਦੇ ਵਿੱਚ ਉਹਨਾਂ ਨੇ ਇੰਡੀਆ ਦੇ ਲੋਕਾਂ ਤੋਂ ਪੁੱਛਿਆ ਕਿ ਤੁਹਾਡੇ ਲਈ ਨੰਬਰ 1 ਇਸ਼ੂ ਕੀ ਹੈ। ਹੁਣ ਇਸ ਇਸ਼ੂ ਦੇ ਵਿੱਚ ਕਿਤੇ ਵੀ ਪਾਕਿਸਤਾਨ ਦਾ ਨਾਮ ਨਹੀਂ ਆਏਗਾ। ਨੰਬਰ 1 ਇਸ਼ੂ ਉਹਨਾਂ ਨੇ ਕਿਹਾ ਜੀ ਸਾਡੇ ਲਈ ਅਨਇੰਪਲੋਇਮੈਂਟ ਹੈ 36%। ਸੋ ਹਰ ਤੀਸਰਾ ਬੰਦਾ ਕਹਿ ਰਿਹਾ ਜੀ ਬੇਰੋਜ਼ਗਾਰੀ ਇਸ਼ੂ ਹੈ ਅੱਜ ਦਾ ਇੰਡੀਆ ਦਾ ਇਸ਼ੂ। ਸੁਣ ਲਓ ਅੱਜ ਦਾ, ਇਹ ਐਕਸਿਸ ਇੰਡੀਆ ਨੇ ਕਰਵਾਇਆ, ਪੀਐਸਸੀ ਨੇ ਕਰਕੇ ਦਿੱਤਾ ਉਹਨਾਂ ਨੂੰ ਪੋਲੀਟੀਕਲ ਸਟਾਕ ਐਕਸਚੇਂਜ। ਮੈਂ ਤੁਹਾਨੂੰ ਨਾਮ ਵੀ ਦੱਸ ਰਿਹਾ ਏਜੰਸੀ ਕਿਹਨੇ ਕੀਤਾ। 36% ਕਹਿੰਦੇ ਆ ਸਾਡੇ ਲਈ ਅਨਇੰਪਲੋਇਮੈਂਟ ਨੰਬਰ 1 ਇਸ਼ੂ ਹੈ। 23% ਕਹਿੰਦੇ ਨੇ ਸਾਡੇ ਲਈ ਟੈਰਰਿਜ਼ਮ ਬੜਾ ਇੰਪੋਰਟੈਂਟ ਇਸ਼ੂ ਹੈ। 22% ਕਹਿੰਦੇ ਨੇ ਕਿ ਸਾਡੇ ਲਈ ਫਾਰਮ ਡਿਸਟ੍ਰੈਸ ਬੜਾ ਇੰਪੋਰਟੈਂਟ ਇਸ਼ੂ ਹੈ। 12% ਕਹਿੰਦੇ ਨੇ ਸਾਡੇ ਲਈ ਕਰਪਸ਼ਨ ਬੜਾ ਇੰਪੋਰਟੈਂਟ ਇਸ਼ੂ ਹੈ। 7% ਕਹਿੰਦੇ ਨੇ ਸਾਡੇ ਲਈ ਮਹਿੰਗਾਈ ਬੜਾ ਇੰਪੋਰਟੈਂਟ ਇਸ਼ੂ ਹੈ। ਸੋ ਇਹ ਜਿਹੜੇ ਇਸ਼ੂਜ਼ ਨੇ ਇਹ ਇਸ ਵੇਲੇ ਇੰਡੀਆ ਲਈ ਇੰਪੋਰਟੈਂਟ ਨੇ। ਜੇ ਤੁਸੀਂ ਬੇਰੋਜ਼ਗਾਰੀ ਤੇ ਕਿਸਾਨੀ ਦਾ ਮੁੱਦਾ ਹੀ ਪਕੜ ਲਓ, ਕਰਪਸ਼ਨ ਵੀ 12% ਹੈਗਾ, ਮਹਿੰਗਾਈ ਵੀ 7% ਹੈ, ਪਰ ਜੇ ਤੁਸੀਂ ਇਕੱਲੀ ਬੇਰੋਜ਼ਗਾਰੀ ਤੇ ਕਿਸਾਨੀ ਦਾ ਮੁੱਦਾ ਪਕੜ ਲਓ, ਇਹ ਦੋ ਮੁੱਦੇ ਤੁਸੀਂ ਪਕੜ ਲਓ, ਲਗਭਗ 55-60% ਲੋਕ ਇਹਦੇ ਵਿੱਚ ਕਵਰ ਹੋ ਜਾਂਦੇ ਨੇ, ਸਿਰਫ ਦੋ ਇਸ਼ੂਸ ਦੇ ਵਿੱਚ, ਕਰਪਸ਼ਨ ਬੇਰੋਜ਼ਗਾਰੀ ਤੇ ਕਿਸਾਨੀ। 60% ਜਿਹੜੇ ਇੰਡੀਅਨਸ ਨੇ ਉਹ ਇਹਦੇ ਵਿੱਚ ਕਵਰ ਹੋ ਜਾਂਦੇ ਨੇ, 60% ਲੋਕਾਂ ਨੂੰ ਤੁਸੀਂ ਖੁਸ਼ ਕਰ ਸਕਦੇ ਹੋ ਇਹ ਦੋ ਮੁੱਦਿਆਂ ਦੇ ਨਾਲ, ਜੇ ਤੁਸੀਂ ਸਹੀ ਕੰਮ ਕਰਨਾ। ਬਾਕੀ ਕਰਪਸ਼ਨ ਤੇ ਕਰ ਲਓ, ਮਹਿੰਗਾਈ ਤੇ ਕਰ ਲਓ, ਫਿਰ ਤੇ ਸਮਝ ਲਓ ਇੰਡੀਆ ਦੇ ਵਿੱਚ ਤੁਸੀਂ ਵੈਸੇ ਇਲੈਕਸ਼ਨ ਜਿੱਤ ਲਈ, ਫਿਰ ਤੇ ਇਲੈਕਸ਼ਨ ਤੁਸੀਂ ਬੜੇ ਆਰਾਮ ਦੇ ਨਾਲ ਉੱਥੇ ਤੁਸੀਂ ਜਿੱਤ ਸਕਦੇ ਹੋ। ਹਾਂਜੀ, ਅਗਲੀ ਕਾਲ ਵੱਲ ਵਧਾਂਗੇ ਜੀ। ਹਾਂਜੀ, ਤੁਸੀਂ ਆਉਂਦੇ ਹੋ ਜੀ, ਖਾਲਿਦ ਯੂਸਫ ਸਾਹਿਬ, ਗੋ ਹੈਡ
ਜੀ। ਅਸਲਾਮ ਜਵੀਰ ਜੀ।
ਵਾਲੇਕੁਮ ਸਲਾਮ ਸਾਹਿਬ
ਜੀ। ਮੈਂ ਦੇਖੋ ਕਹਿਣਾ ਚਾਹੁੰਦਾ, ਜ਼ਿਆਦਾ ਜਿਹੜਾ ਮਸਲਾ ਹੈ ਨਾ, ਉਹ ਨੀਤਾਂ ਦੇ ਸਾਫ਼ ਹੋਣ ਦਾ। ਇੰਡੀਆ ਨੂੰ ਵੀ ਤੇ ਪਾਕਿਸਤਾਨ ਨੂੰ ਵੀ ਆਪਣੀਆਂ ਨੀਤਾਂ ਠੀਕ ਕਰਨੀਆਂ ਚਾਹੀਦੀਆਂ ਨੇ। ਕ੍ਰਿਕਟ ਨਾ ਖੇਡਣ ਦੇ ਨਾਲ ਇੰਡੀਆ ਨੂੰ ਕੋਈ ਫਾਇਦਾ ਨਹੀਂ ਹੈਗਾ, ਉਹ ਸਿਰਫ ਪਾਕਿਸਤਾਨ ਨੂੰ ਫਾਈਨੈਂਸ਼ਲੀ ਤੌਰ ਤੇ ਕਮਜ਼ੋਰ ਕਰਨ ਦਾ ਮਸਲਾ ਹੈ। ਮੈਂ ਮੰਨਾਂਗਾ ਤੇ ਤਾਂ ਕਿ ਜਦੋਂ ਦੋਵੇਂ ਵਰਲਡ ਕੱਪ ਵਿੱਚ ਸੈਮੀ ਫਾਈਨਲ ਟੀਮਾਂ ਆ ਜਾਣਗੀਆਂ, ਜੇ ਕਦੀ ਆ ਜਾਣ ਪਾਕਿਸਤਾਨ ਤੇ ਇੰਡੀਆ, ਤੇ ਫਿਰ ਇੰਡੀਆ ਕਹੇ ਮੈਂ ਨਹੀਂ ਖੇਡਣਾ। ਕਿਉਂਕਿ ਜਿੱਥੇ ਨੁਕਸਾਨ ਹੁੰਦਾ ਹੈ ਉੱਥੇ ਬਾਹਰ ਹੋ ਜਾਂਦੇ ਨੇ, ਕਦੀ ਕਹਿੰਦੇ ਨੇ ਟਮਾਟਰ ਬੰਦ ਕਰਦੇ ਨੇ, ਕਦੀ ਕਹਿੰਦੇ ਨੇ ਪਾਣੀ ਬੰਦ ਕਰ ਦੇਣਾ। ਇਹ ਮੁੱਦੇ ਨਹੀਂ ਹੈਗੇ, ਮੁੱਦੇ ਨੇ ਲੜਾਈ ਦਾ। ਆਪਣੇ ਦੋਵੇਂ ਏਜੰਸੀਆਂ ਨੂੰ ਬੁਲਾਉਣ, ਉਹਨਾਂ ਨੂੰ ਕਹਿਣਾ ਭਾਈ ਅਸੀਂ ਦੋਵੇਂ ਮਸਾਏ ਹਾਂ, ਇਹਨਾਂ ਨੂੰ ਫੰਡਿੰਗ ਨਹੀਂ ਕਰਨਾ। ਉਹ ਤੇ ਫਕੀਰ ਲੋਕੀ ਨੇ ਜਿਹੜੇ ਹਮਲੇ ਕਰਦੇ ਨੇ, ਜੋ ਉਹਨਾਂ ਨੂੰ ਫੰਡਿੰਗ ਆਉਂਦੀ ਹੈ, ਉਹਨਾਂ ਦੀ ਫੰਡਿੰਗ ਬੰਦ, ਜਿਹੜਾ ਮੁਲਕ ਕਰੇਗਾ ਉਹਦੀ ਏਜੰਸੀਆਂ ਉਹਨਾਂ ਨੂੰ ਕੰਮ ਕਰਨ ਤੋਂ ਰੋਕਣਗੀਆਂ, ਸਭ ਕੁਝ ਠੀਕ ਹੋ ਜਾਏਗਾ। ਛੋਟੀਆਂ ਛੋਟੀਆਂ ਚਾਈਲਡਿਸ਼ ਗੇਮ ਹੈਗੀ ਹੈ ਕਿ ਵੀ ਤੁਸੀਂ ਪਾਣੀ ਬੰਦ ਕਰ ਦਿਓ, ਟਮਾਟਰ ਬੰਦ ਕਰ ਦਿਓ, ਕ੍ਰਿਕਟ ਖੇਡ ਲਈ ਬੰਦ ਕਰ ਦਿਓ, ਸ਼ੂਟਰਾਂ ਨੂੰ ਨਾ ਦਿਓ, ਵੀਜ਼ਾ ਨਾ ਦਿਓ। ਇਹ ਗਲਤ ਛੋਟੀਆਂ ਗੱਲਾਂ ਨੇ, ਬੱਚਿਆਂ ਦੀਆਂ ਗੱਲਾਂ ਮੁਲਕ ਲੈਵਲ ਤੇ ਨਹੀਂ ਕਰਨੀਆਂ ਚਾਹੀਦੀਆਂ।
ਥੈਂਕ ਯੂ ਸਰ। ਕ੍ਰਿਕਟ ਦੀ ਗੱਲ ਮੈਂ ਤੇ ਪਹਿਲੇ ਕਹਿ ਚੁੱਕਾ ਕਿ ਖਾਲਿਦ ਸਾਹਿਬ, ਕ੍ਰਿਕਟ ਇੰਡੀਆ ਔਰ ਪਾਕਿਸਤਾਨ ਨੂੰ ਬਿਲਕੁਲ ਖੇਲਣਾ ਚਾਹੀਦਾ ਹੈਗਾ। ਗੁਰਦੀਪ ਸਾਹਿਬ ਤੁਸੀਂ ਆਉਂਦੇ ਰਹੋ ਜੀ, ਗੁਰਦੀਪ ਜੀ ਪਲੀਜ਼ ਗੋਹੈਡ ਜੀ। ਹਾਂਜੀ ਗੁਰਦੀਪ ਜੀ ਗੋਹੈਡ, ਤੁਸੀਂ ਆਉਂਦੇ ਰਹੋ
ਜੀ। ਸਿਮਰ ਜੀ ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ।
ਥੋੜੇ ਦਿਨ ਪਹਿਲਾਂ ਤੁਸੀਂ ਬੜਾ ਇੰਟਰਸਟਿੰਗ ਡਾਟਾ ਦਿੱਤਾ ਸੀ ਧਰਮ ਦੇ ਬਾਰੇ, ਜਿਹੜੇ ਕੰਟਰੀਆਂ ਧਰਮ ਨੂੰ ਮੰਨ ਰਹੀਆਂ ਨੇ ਉਹਨਾਂ ਦੇ ਕੀ ਹਾਲਾਤ ਨੇ, ਜਾਂ ਇਹਨਾਂ ਲੋਕਾਂ ਜਾਂ ਜਿਹੜੇ ਨਾਰਥ ਅਮਰੀਕਨ ਲੋਕ ਜਿਹੜੇ ਨਹੀਂ ਮੰਨ ਰਹੇ, ਇੱਥੇ ਕੀ ਚੇਂਜ ਆ, ਇੱਥੇ ਕੀ ਵਕਤ ਆਇਆ। ਜਿਹਦੇ ਜੀ ਇੱਕ ਹੋਰ ਚੀਜ਼ ਆ ਤੁਹਾਡੇ ਵਿਚਾਰ ਥੋੜੇ ਜਿਹੇ ਚਾਹਾਂਗਾ, ਉਹ ਹੈਗੀ ਹੈ ਦੇਸ਼ ਭਗਤੀ। ਅੱਜ ਆਪਣੇ ਇੰਡੀਆ ਦੇ ਵਿੱਚ ਜੈ ਹਿੰਦ ਬੋਲਣ ਵਾਸਤੇ ਕਿਹਾ ਗਿਆ, ਵੰਦੇ ਮਾਤਰਮ ਦੇ ਉੱਤੇ ਵੀ ਲੜਾਈ ਹੋ ਜਾਂਦੀ ਹੈ ਬੋਲਣਾ ਕਿ ਨਹੀਂ ਭਾਰਤ ਮਾਤਾ ਕੀ ਜੈ ਆ, ਸਾਰੇ ਨਾਰੇ ਜਿਹੜੇ ਆ ਉਹ ਕਈ ਜਿਹੜੇ ਆ ਉਹ ਸਿਰਫ ਉਹ ਲਾਉਣ ਦੇ ਨਾਲ ਹੀ ਉਹ ਸਮਝਦੇ ਨੇ ਕਿ ਸ਼ਾਇਦ ਦੇਸ਼ ਭਗਤ ਬਣ ਗਏ। ਹੁਣ ਮੈਂ ਹੈਰਾਨ ਹੁੰਦਾ ਜਿਹਦੇ ਵਿੱਚ ਫੌਜੀ ਜਿਹੜਾ ਆਪਣਾ ਪਰਿਵਾਰ ਛੱਡ ਕੇ ਜਾਂਦਾ ਹੈ ਇੰਨਾ ਰਿਸਕ ਲੈ ਕੇ, ਉਹ ਉਹਦੀ ਹਾਲਤ ਇਹ ਆ ਕਿ ਪਿੱਛੇ ਜੇ ਤੁਸੀਂ ਸੋਸ਼ਲ ਮੀਡੀਆ ਤੇ ਵੈਸੇ ਵੀ ਨਿਊਜ਼ ਆਈ ਸੀ ਕਿ ਉਹ ਦਾਲ ਵਿਖਾ ਰਿਹਾ ਸੀ ਕੋਲੀ ਚ ਪਾ ਕੇ, ਜਿਹੜੀ ਪਾਣੀ ਉਹਨੂੰ ਦਾਲ ਵੀ ਚੰਗੀ ਇੱਕ ਤਰ੍ਹਾਂ ਨਹੀਂ ਮਿਲ ਰਹੀ, ਪਰ ਉਹ ਜਦੋਂ ਸ਼ਹੀਦ ਹੋ ਜਾਂਦੇ ਨੇ ਉਹਨਾਂ ਦੀ ਸ਼ਹੀਦੀ ਦੇ ਨਾਲ ਤੇ ਸਿਆਸਤਾਂ ਐਡੀਆਂ ਵੱਡੀਆਂ ਹੁੰਦੀਆਂ ਨੇ ਕਿ ਇਲੈਕਸ਼ਨ ਜਿੱਤਣ ਤੱਕ ਜਿਸ ਤਰ੍ਹਾਂ ਤੁਸੀਂ ਹੁਣੇ ਦੱਸਿਆ ਕਿ ਲੋਕੀ ਇਹ ਦਾਵਾ ਕਰਨ ਲੱਗ ਪੈਂਦੇ ਨੇ ਇਲੈਕਸ਼ਨ ਵੀ ਜਿੱਤ ਜਾਂਦੇ। ਪਰ ਮੇਰਾ ਯੂਪੀ ਦੇ ਸਵਾਲ ਹੈ ਕਿ ਕੀ ਇਹ ਸਭ ਦੇਸ਼ ਭਗਤੀ ਹੈਗਾ ਆ? ਇੱਥੇ ਮੈਨੂੰ ਕਦੀ ਕਿਸੇ ਨੇ ਨੀ ਕਿਹਾ ਆਪਣੇ ਆਕਲੈਂਡ ਤੋਂ ਬਾਅਦ ਕੈਨੇਡੀਅਨ ਸਿਟੀਜ਼ਨਸ਼ਿਪ ਦੀ ਕਿ ਤੂੰ ਰੋਜ਼ ਇਹੋ ਹੀ ਜੈ ਕੈਨੇਡਾ ਬੋਲਣਾ ਜਾਂ ਕੁਛ ਹੋਰ ਕਹਿਣਾ ਤੇ ਜਿਹਦੇ ਨਾਲ ਮੇਰੀ ਦੇਸ਼ ਭਗਤੀ ਸਾਬਤ ਹੋਵੇ। ਹੁਣ ਟੈਕਸ ਨਾ ਦੇਵਾਂਗਾ, ਰੂਲ ਨਾ ਫਾਲੋ ਕਰਾਂਗਾ, ਨੈਚੁਰਲ ਰਿਸੋਰਸ ਜਿਹੜੀ ਉਹਦੀ ਕਦਰ ਨਾ ਕਰਾਂਗਾ, ਤੇ ਮੈਨੂੰ ਲੱਗਦਾ ਭਾਵੇਂ ਨਾਰੇ ਜਿੰਨੇ ਮਰਜ਼ੀ ਲਾਏ ਜਾਵਾਂ ਜੈ ਕੈਨੇਡੀਅਨ, ਕਦੀ ਉਹ ਕੈਨੇਡਾ ਦੀ ਜੈ ਨਹੀਂ ਹੋ ਸਕਦੀ, ਕਦੀ ਤਰੱਕੀ ਨਹੀਂ ਹੋ ਸਕਦੀ। ਤੁਹਾਡੇ ਇਸ ਬਾਰੇ ਕੀ ਵਿਚਾਰ ਜੀ? ਮੈਂ ਆਫ ਦੀਰ ਬੋਲਦਾ, ਧੰਨਵਾਦ।
ਧੰਨਵਾਦ। ਮੈਂ ਬਿਲਕੁਲ ਸਹਿਮਤ ਹਾਂ ਜੀ ਤੁਹਾਡੀ ਗੱਲ ਦੇ ਨਾਲ ਕਿ ਜੇ ਅਸੀਂ ਸਹੀ ਮਾਇਨੇ 'ਚ ਦੇਸ਼ ਦੀ ਤਰੱਕੀ ਚਾਹੁੰਦੇ ਹੈਗੇ ਹਾਂ ਤੇ ਉਸ ਦੇਸ਼ ਦਾ ਕਾਨੂੰਨ ਫੋਲੋ ਕਰੋ। ਉੱਥੇ ਇੰਡੀਆ ਦੇ ਵਿੱਚ ਜੇ ਕ੍ਰਾਈਮ ਘਟੇਗਾ ਉਹ ਆਪਣੇ ਆਪ ਦੇਸ਼ ਭਗਤੀ ਹੋ ਗਈ। ਤੁਸੀਂ ਕ੍ਰਾਈਮ ਨੂੰ ਘਟਾਉਣ ਦੇ ਵਿੱਚ ਯੋਗਦਾਨ ਦਿਓ, ਉਹ ਤੁਹਾਡੀ ਦੇਸ਼ ਭਗਤੀ ਹੈ। ਤੁਸੀਂ ਰੂਲ ਨੂੰ ਫੋਲੋ ਕਰੋ, ਉਹ ਤੁਹਾਡੀ ਦੇਸ਼ ਭਗਤੀ ਹੈ। ਉੱਥੇ ਇੰਡੀਆ ਦੇ ਵਿੱਚ ਜਿਹਨੇ ਦੇਸ਼ ਭਗਤੀ ਦਿਖਾਉਣੀ ਆ, ਲੱਖਾਂ ਹੀ ਕਰੋੜਾਂ ਹੀ ਚੀਜ਼ਾਂ ਹੈਗੀਆਂ, ਕਿਆ ਤੁਹਾਨੂੰ ਕੋਈ ਰੋਕ ਰਿਹਾ? ਇੱਥੇ ਮੈਂ ਦੇਖਦਾ ਬੜੀ ਚੰਗੀ ਇੱਕ ਆਦਤ ਆ ਇੱਥੇ ਬਾਹਰਲੇ ਮੁਲਕਾਂ ਦੇ ਵਿੱਚ, ਕੈਨੇਡਾ 'ਚ, ਅਮੈਰੀਕਾ 'ਚ, ਯੂਰਪ 'ਚ, ਆਸਟ੍ਰੇਲੀਆ ਦੇ ਵਿੱਚ ਵਲੰਟੀਅਰ ਲੋਕ ਬਹੁਤ ਕੰਮ ਕਰਦੇ ਨੇ ਜਾ ਕੇ। ਇੱਥੇ ਹੋਸਪਿਟਲਸ ਦੇ ਵਿੱਚ ਬਜ਼ੁਰਗ ਹੈਗੇ ਨੇ ਜਿਹੜੇ ਕਹਿੰਦੇ ਆ ਕੇ ਸਾਡੇ ਨਾਲ ਗੱਲਾਂ ਹੀ ਕਰ ਲਓ, ਕਿਉਂਕਿ ਉਹਨਾਂ ਦੇ ਪਰਿਵਾਰਿਕ ਲੋਕ ਕਈ ਆਉਂਦੇ ਆ ਕਿ ਨਹੀਂ ਆਉਂਦੇ। ਤੁਸੀਂ ਉਹ ਵਲੰਟੀਅਰ ਤੁਸੀਂ ਜਾ ਕੇ ਉਹਨਾਂ ਦੇ ਨਾਲ ਤੁਸੀਂ ਕਰ ਸਕਦੇ ਹੋ ਜਿੱਥੇ ਇੱਥੇ ਕਰਦੇ ਆ। ਇੰਡੀਆ 'ਚ ਦੇਸ਼ ਭਗਤੀ ਇਹਨੂੰ ਕਿਹਾ ਜਾ ਸਕਦਾ ਹੈ। ਪ੍ਰੋਬਲਮ ਇਹ ਹੈ ਕਿ ਅਸੀਂ ਨਾਰੇਬਾਜ਼ੀ ਬਹੁਤ ਕਰਦੇ ਹਾਂ। ਦੇਸ਼ ਭਗਤੀ, ਤੁਹਾਡੀ ਗੱਲ ਨਾਲ ਮੈਂ ਸਹਿਮਤ ਹਾਂ ਕਿ ਅਸੀਂ ਦੇਸ਼ ਭਗਤੀ ਬਹੁਤ ਘੱਟ ਕਰਦੇ ਹਾਂ। ਸਰਵਿੰਗ ਦਾ ਹਿਊਮੈਨਿਟੀ ਇਜ਼ ਦਾ ਬੈਸਟ ਵੇ ਟੂ ਸਰਵ ਯੋਰ ਨੇਸ਼ਨ। ਜੇ ਤੁਸੀਂ ਆਪਣੇ ਦੇਸ਼ ਦੇ ਲੋਕਾਂ ਨੂੰ ਕੋਈ ਸਰਵ ਕਰਦੇ ਹੋ, ਦੈਟ ਇਜ਼ ਸਰਵਿੰਗ ਯੋਰ ਨੇਸ਼ਨ। ਟੀਵੀ ਦੇ ਉੱਤੇ ਆ ਕੇ, ਰੇਡੀਓ ਦੇ ਉੱਤੇ ਆ ਕੇ ਚੈਲੰਜ ਕਰਨਾ, ਨਾਰੇਬਾਜ਼ੀ ਕਰਨਾ, ਇਹ ਕੋਈ ਦੇਸ਼ ਭਗਤੀ ਨਹੀਂ ਹੈ। ਨਰਿੰਦਰ ਸਾਹਿਬ ਤੁਸੀਂ ਆਉਂਦੇ ਰਹੋ। ਸਤਿ ਸ਼੍ਰੀ ਅਕਾਲ ਜੀ।
ਮੇਰਾ ਫਸਟ ਕਦਮ ਸੀਗਾ ਲੈਫਟੀਨੈਂਟ ਕਰਨਲ ਰਮੇਸ਼ ਕਰੀ, ਉਹਦੇ ਅੰਡਰ ਪੂਰਾ ਕਸ਼ਮੀਰ ਸੀਗਾ ਫੋਰ 15 ਈਅਰਸ। ਉਹਦੇ ਫਾਦਰ ਐਕਸਟਰਨਲ ਅਫੇਅਰ ਸੀਗੇ ਤੇ ਉਹ ਫਿਰ ਅੱਛਾ ਹੁਣ ਮੈਂ ਪਹਿਲਗਾਮ ਤੋਂ ਲੈ ਕੇ ਗੁਲਮਰਗ ਤੋਂ ਲੈ ਕੇ ਲਾਲ ਚੌਕ ਮੈਂ ਸਾਰਾ ਕਸ਼ਮੀਰ ਦੇਖਿਆ। ਅੱਛਾ ਕਸ਼ਮੀਰੀ ਲੋਕ ਬੜੇ ਅੱਛੇ ਲੋਕ ਨੇ, ਬੜੇ ਚੰਗੇ ਲੋਕ ਨੇ ਦਿਲ ਤੋਂ, ਪਰ ਜਿਹੜੇ ਫਿਊ ਐਲੀਮੈਂਟ ਨੇ ਬੈਡ ਐਲੀਮੈਂਟਸ ਇਹ ਸਭ ਨੂੰ ਖਰਾਬ ਕਰ ਰਹੇ ਨੇ। ਔਰ ਇੱਕ ਮੈਂ ਗੱਲ ਹੋਰ ਤੁਹਾਨੂੰ ਕਹਿਣਾ ਚਾਹੁੰਦਾ ਕਿ ਪਲੀਜ਼ ਮੇਰੇ ਭਰਾਓ, ਜੇ ਤੁਸੀਂ ਕੋਈ ਸਟੋਰੀ ਚਲਾਉਣੀ ਹੈ ਫੇਸਬੁੱਕ ਤੇ ਪੇਜ ਖੋਲੋ, ਇੰਸਟਾਗ੍ਰਾਮ ਤੇ ਚਲੇ ਜਾਓ, ਕਿਤੇ ਹੋਰ ਚਲੇ ਜਾਓ, ਪਲੀਜ਼ ਕਮੈਂਟ ਆਪਣੇ ਕੋਲ ਰੱਖੋ, ਸਿੱਧਾ ਐਂਕਰ ਮੈਨ ਨੂੰ ਕੁਐਸਚਨ ਪੁੱਛੋ, ਤੁਹਾਡਾ ਕੁਐਸਚਨ ਜੀ ਹੈ, ਤੁਹਾਡੀ ਤਕਲੀਫ ਕੀ ਹੈ। ਔਰ ਤੁਸੀਂ ਵੀ ਯੁਧਵੀਰ ਜੀ ਥੋੜਾ ਪਲੀਜ਼ ਰੈਪੀਟੇਸ਼ਨ ਬੰਦ ਕਰੋ, ਕਿੰਨੀ ਵਾਰ ਸੇਮ ਸਟੋਰੀ ਸੁਣਾਉਂਦੇ ਤੁਸੀਂ, ਯੂ ਨੋ ਪਲੀਜ਼, ਥੈਂਕ ਯੂ।
ਓਕੇ ਜੀ, ਥੈਂਕ ਯੂ ਸਰ, ਥੈਂਕ ਯੂ। ਕੁਲਵੰਤ ਜੀ ਤੁਸੀਂ ਆਉਂਦੇ ਰਹੋ, ਕੁਲਵੰਤ ਜੀ ਗੋ ਹੈਡ।
ਸਤਿ ਸ਼੍ਰੀ ਅਕਾਲ ਯੁਧਵੀਰ ਜੀ।
ਸਤਿ ਸ਼੍ਰੀ ਅਕਾਲ ਜੀ।
ਯੁਧਵੀਰ ਜੀ ਮੈਂ ਕਈ ਗੱਲਾਂ ਨਾਲ ਤੁਹਾਡੇ ਨਾਲ ਸਹਿਮਤ ਹਾਂ ਕਿ ਨਾਵਾਂ ਦੀ ਜਿਹੜੀ ਪੋਲੀਟਿਕਸ ਆ ਇਹ ਹੋਣੀ ਨਹੀਂ ਚਾਹੀਦੀ, ਪਰ ਯੁਧਵੀਰ ਜੀ ਜਿਹੜੀ ਜਿਹੜੇ ਲੋਕਾਂ ਨੇ ਦੁਨੀਆਂ ਦੇ ਵਿੱਚ ਕੁਛ ਕੀਤਾ ਹੁੰਦਾ ਉਹਨਾਂ ਦੇ ਨਾਂ ਤੇ ਦੁਨੀਆਂ ਦੇ ਵਿੱਚ ਬਹੁਤ ਹੈ। ਈਵਨ ਤੁਸੀਂ ਦੇਖੋ ਜੇ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਹੈ, ਇਹ ਵੀ ਪੀਅਰਸਨ ਲਿਸਟਰ ਵੀ ਪੀਅਰਸਨ ਜਿਹੜੇ ਪ੍ਰਾਈਮ ਮਿਨਿਸਟਰ ਸੀ ਉਹਨਾਂ ਦੇ ਨਾਂ ਤੇ ਆ। ਇੰਦਰਾ ਗਾਂਧੀ 82 ਦੇ ਵਿੱਚ ਜੀਂਦੀ ਦੇ ਨਾਂ ਤੇ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਬਣ ਗਿਆ। ਫਿਰ ਜਿਹੜੇ ਭਾਈ ਸਾਹਿਬ ਕਹਿ ਕੇ ਗਏ ਬੀਜੇਪੀ ਵਾਲੇ ਤਾਂ ਨਾ ਹੀ ਸ਼ਹਿਰਾਂ ਦੇ ਨਾਂ ਹੀ ਚੇਂਜ ਕਰੀ ਜਾਂਦੇ ਆ, ਉਹ ਦੀਨ ਦਿਆਲ ਉਪਾਧਿਆਏ ਕਾਲਜ ਰੱਖ ਦਿਓ ਜੀ, ਵੀਰ ਸਵਾਰਕਰ ਏਅਰਪੋਰਟ ਰੱਖ ਦਿਓ, ਤੇ ਜੇ ਭਗਤ ਸਿੰਘ ਦਾ ਵੀ ਰੱਖਿਆ ਜਾਊਗਾ ਤੇ ਇਹਦੇ ਵਿੱਚ ਪੰਜਾਬੀ ਮੈਂਟੈਲਿਟੀ ਕਿੱਥੋਂ ਆ ਗਈ ਵੀ ਪੰਜਾਬੀਆਂ ਦਾ ਨਾਂ ਨੂੰ ਬਹੁਤ ਪਸੰਦ ਕਰਦੇ, ਇਹਦਾ ਮਤਲਬ ਬਾਕੀ ਇੰਡੀਆ ਵਿੱਚ ਵੀ ਨਾਵਾਂ ਦੇ ਨਾਂ ਤੇ ਰੱਖੇ ਹੋਏ ਆ।
ਨਹੀਂ ਦੇਖੋ ਨਾਮ ਰੱਖਣ ਦੇ ਕੁਲਵੰਤ ਸਾਹਿਬ ਜਿਸ ਤਰ੍ਹਾਂ ਅਸੀਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਨਾਮ ਰੱਖਣ ਦੇ ਉੱਤੇ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੈ, ਪਰ ਨਾਮ ਦੇ ਉੱਤੇ ਸਿਆਸਤ ਕਰਨ ਦੀ ਬਜਾਏ ਜ਼ਿਆਦਾ ਜ਼ੋਰ ਉਹਦੀ ਇਫੈਕਟਿਵਨੈਸ ਤੇ ਹੋਣਾ ਚਾਹੀਦਾ ਹੈ, ਇਹ ਇਹ ਗੱਲ ਕੀਤੀ ਜਾ ਰਹੀ ਹੈ। ਨਾਮ ਰੱਖਣ ਦੇ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੈ ਔਰ ਉਹਦੇ ਤੇ ਜੋ ਮਰਜ਼ੀ ਨਾਮ ਰੱਖੋ। ਤੇਜਿੰਦਰ ਸਿੱਧੂ ਸਾਹਿਬ ਤੁਸੀਂ ਆਉਂਦੇ ਰਹੋ, ਗੋ ਹੈਡ।
ਹਾਂਜੀ ਸਤਿ ਸ਼੍ਰੀ ਅਕਾਲ ਜਦੋਂ ਜੀ।
ਸਤਿ ਸ਼੍ਰੀ ਅਕਾਲ ਜੀ।
ਮੇਰਾ ਮੈਂ ਤਾਂ ਆਪਣੇ ਕੈਨੇਡਾ ਬਾਰੇ ਗੱਲ ਕਰੂੰਗਾ, ਜਿਹੜਾ ਆਪਣੇ ਜਿੱਥੇ ਆਪਾਂ ਵੋਟ ਪਾਉਣੀ ਆ ਇੱਥੇ ਜਿੱਥੇ ਰਹਿੰਦੇ ਹਾਂ ਆਪਾਂ, ਤੇ ਮੈਂ ਅੰਟੈਰੀਓ ਤੋਂ ਬਾਅਦ ਜੇ ਕੋਈ ਸਭ ਤੋਂ ਜ਼ਿਆਦਾ ਜਿਹੜੇ ਸਟੇਟ ਆ ਰਹੇ ਆ ਪ੍ਰੋਵਿੰਸ ਆ ਉਹ ਅਲਬਰਟਾ ਆ। ਅਲਬਰਟਾ ਦੇ ਵਿੱਚ ਇੱਕ ਹੋਰ ਝਟਕਾ ਲੱਗਿਆ, ਅੱਜ ਨਿਊਜ਼ ਆ ਰਹੀ ਆ ਵੀ ਕਨੋਲਾ ਜਿਹੜਾ ਆਇਲ ਆ ਉਹ ਬੈਨ ਕਰਤਾ ਚਾਈਨਾ ਨੇ, ਉਹ ਕਹਿੰਦੇ ਵੀ ਅਸੀਂ ਬਾਏ ਨਹੀਂ ਕਰਾਂਗੇ, ਤੇ ਉਹਦੇ ਵਿੱਚ ਉਹਨਾਂ ਨੇ ਉਹਦੇ ਪਾਏ ਗਏ ਆ ਪੈਸਟੀਸਾਈਡ ਦੇ ਉਹ ਪਾਏ ਗਏ ਜਿੱਦਾਂ ਥੋੜੇ ਜਿਹੇ ਜ਼ਿਆਦਾ ਮਾਤਰਾ ਚ, ਤੇ ਪਲੱਸ ਜਦਵੀ ਜੀ ਤੁਹਾਨੂੰ ਕਿੱਦਾਂ ਲੱਗਦਾ ਇੱਦਾਂ ਨੀ ਵੀ ਝਟਕੇ ਤੇ ਝਟਕਾ ਲੱਗ ਰਿਹਾ, ਕਿਉਂਕਿ ਅਲਬਰਟਾ ਪਹਿਲਾਂ ਵੀ ਪਾਈਪ ਲਾਈਨ ਬਾਰੇ ਉਹ ਚੱਕਰ ਚੱਲਿਆ ਹੁਣ ਉਹਦੇ ਥੋੜੀ ਜਿਹੀ ਪਾਈਪ ਲਾਈਨ ਅਪਰੂਵ ਹੋ ਗਈ ਆ, ਪਰ ਦੂਜੇ ਪਾਸੇ ਆਹ ਜਿਹੜਾ ਸਭ ਤੋਂ ਵੱਡਾ ਝਟਕਾ ਉਹ ਇਹ ਜ਼ਿਆਦਾ ਵੱਡਾ ਲੱਗਦਾ, ਕਿਉਂਕਿ ਉੱਥੇ ਜਿਹੜੀ ਮੱਕੀ ਤੋਂ ਬਾਅਦ ਜਿਹੜੀ ਸਭ ਤੋਂ ਵੱਧ ਖੇਤੀ ਹੁੰਦੀ ਆ ਉਹ ਕਨੋਲਾ ਆਇਲ ਦੀ ਕਨੋਲਾ ਦੀ ਹੁੰਦੀ ਆ ਜੀ, ਸਰੋਂ ਜਿਹਨੂੰ ਆਪਾਂ ਕਹਿ ਦਿੰਦੇ ਹਾਂ।
ਠੀਕ ਹੈ,
ਤੇ ਕੀ ਖਿਆਲ ਆ ਤੁਹਾਡੇ ਬਾਰੇ ਜੀ
ਇਹਦੇ ਬਾਰੇ? ਤੇਜਿੰਦਰ ਸਿੱਧੂ ਸਾਹਿਬ ਅਸੀਂ ਕੱਲ ਵੀ ਡਿਸਕਸ਼ਨ ਕੀਤੀ ਸੀ, ਜੇ ਤੁਹਾਨੂੰ ਯਾਦ ਹੋਏ ਤੇ ਪੰਕਜ ਬੋਂਗਾ ਜੀ ਨੇ ਵੀ ਦੱਸਿਆ ਸੀਗਾ, ਔਰ ਰੀਜ਼ਨਸ ਅਸੀਂ ਸਾਰੇ ਜਾਣਦੇ ਹਾਂ। ਰੀਜ਼ਨ ਉਹਨਾਂ ਨੇ ਇਹਦੀ ਇਨਫੈਕਟਡ ਹੋਣ ਦੀ ਗੱਲ ਕੀਤੀ ਆ ਚਾਈਨਾ ਨੇ, ਲੇਕਿਨ ਅਸੀਂ ਸਾਰੇ ਜਾਣਦੇ ਹਾਂ ਕਿ ਰੀਜ਼ਨ ਪੋਲੀਟੀਕਲ ਹੈ, ਰੀਜ਼ਨ ਇਹਦੇ ਵਿੱਚ ਹੋਰ ਕੋਈ ਨਹੀਂ ਹੈ। ਚਾਈਨਾ ਦੇ ਨਾਲ ਸਾਡੇ ਅੱਜ ਕੱਲ੍ਹ ਪੋਲੀਟੀਕਲ ਰਿਸ਼ਤੇ ਜਿਹੜੇ ਨੇ ਖਰਾਬ ਹੋ ਰਹੇ ਨੇ। ਤੁਹਾਡਾ ਸਵਾਲ ਸਹੀ ਹੈ, ਇਟ ਇਜ਼ ਅ ਮੈਟਰ ਆਫ ਕੰਸਰਨ ਰਾਈਟ ਨਾਓ, ਅਨਸਰਟਨਟੀ ਬਣੀ ਹੋਈ ਹੈ, ਤਾਂ ਹੀ ਕੱਲ੍ਹ ਬੈਂਕ ਆਫ ਕੈਨੇਡਾ ਨੇ ਵੀ ਆਪਣੇ ਜਿਹੜੇ ਓਵਰਨਾਈਟ ਲੈਂਡਿੰਗ ਰੇਟਸ ਆ ਉਹ 1.75 ਤੇ ਰੱਖੇ ਆ, ਬੈਂਕ ਆਫ ਕੈਨੇਡਾ ਨੇ ਵੀ ਨਹੀਂ ਵਧਾਏ, ਔਰ ਜ਼ਿਆਦਾਤਰ ਇਕਨੋਮਿਸਟ ਕਹਿ ਰਹੇ ਨਹੀਂ ਆ। ਸੋ ਅਨਸਰਟਨਟੀ ਹੈ, ਦਾ ਓਨਲੀ ਸਿਲਵਰ ਲਾਈਨਿੰਗ ਦੈਟ ਆਈ ਸੀ ਕਿ ਅਨਇੰਪਲੋਇਮੈਂਟ ਰੇਟ ਕੈਨੇਡਾ 'ਚ ਘੱਟ ਹੈ, ਲਗਭਗ 5.8-5.96% ਦੇ ਆਸ ਪਾਸ ਹੈ। ਸਰਕਾਰ ਵੀ ਇਹ ਦਾਅਵਾ ਕਰ ਰਹੀ ਹੈ ਕਿ ਉਹਨਾਂ ਨੇ 8.5 ਲੱਖ ਨੌਕਰੀਆਂ ਜਿਹੜੀਆਂ ਪਿਛਲੇ 12 ਮਹੀਨੇ 'ਚ ਕ੍ਰੀਏਟ ਕੀਤੀਆਂ, ਔਰ ਅੱਜ ਵੀ ਮੈਂ ਟੂਡੋ ਸਾਹਿਬ ਦੀ ਗੱਲ ਸੁਣ ਰਿਹਾ ਸੀ, ਉਹ ਮੇਰੇ ਖਿਆਲ ਨਾਲ ਜੋਬਸ ਇਹਦੇ ਉੱਤੇ ਫੋਕਸ ਕਰਨਗੇ। ਇਹਦੇ ਬਾਰੇ ਡਿਟੇਲ ਦੇ ਵਿੱਚ ਇਹ ਸਾਰੇ ਮੁੱਦਿਆਂ ਦੇ ਉੱਤੇ, ਇੰਡੀਆ ਪਾਕਿਸਤਾਨ ਦੇ ਅਫੇਅਰਸ ਦੇ ਉੱਤੇ, ਕੈਨੇਡਾ ਦੇ ਜਿਹੜੀ ਅੱਜ ਦੀ ਜਿਹੜੀ ਪ੍ਰਧਾਨ ਮੰਤਰੀ ਸਾਹਿਬ ਨੇ ਗੱਲ ਕੀਤੀ ਹੈ, ਕੱਲ੍ਹ ਦੀ ਟੈਸਟਮਨੀ ਸ਼ਾਮ ਨੂੰ ਮੈਂ ਖੁਦ ਵੀ ਹਾਜ਼ਰ ਹੋਵਾਂਗਾ ਚੈਨਲ ਵਾਈ ਦੇ ਉੱਤੇ, ਸਾਡਾ ਪੈਨਲ ਵੀ ਹਾਜ਼ਰ ਹੋਏਗਾ, ਬੜਾ ਜ਼ਬਰਦਸਤ ਪੈਨਲ ਹੋਏਗਾ ਅੱਜ ਸ਼ਾਮ ਨੂੰ ਚੈਨਲ ਵਾਈ ਤੇ। ਸੋ ਡਿਟੇਲ ਦੇ ਵਿੱਚ ਅੱਜ ਸ਼ਾਮ ਨੂੰ ਚੈਨਲ ਵਾਈ ਦੇ ਉੱਤੇ ਇਹਦੇ ਬਾਰੇ ਵੀ ਗੱਲਬਾਤ ਕਰਾਂਗੇ। ਜੇ ਹਜੇ ਤੱਕ ਤੁਸੀਂ ਚੈਨਲ ਵਾਈ ਨਹੀਂ ਲਵਾਇਆ, ਰੋਜਰਸ 857 ਬੈਲ ਦੇ ਉੱਤੇ 828 ਔਰ ਟੈਲਸ ਦੇ ਉੱਤੇ 2418। ਜੇ ਤੁਹਾਡੇ ਕੋਈ ਵੀ ਫਰੈਂਡਸ ਰਿਲੇਟਿਵਸ ਕੈਲਗਰੀ, ਵੈਂਕੂਵਰ, ਐਡਮਿੰਟਨ ਕਿਤੇ ਵੀ ਰਹਿੰਦੇ ਨੇ ਤੇ ਉਹਨਾਂ ਨੂੰ ਦੱਸ ਦਿਓ ਕਿ ਟੈਲਸ ਤੇ ਬਿਲਕੁਲ ਫ੍ਰੀ ਪ੍ਰੀਵਿਊ ਚੱਲ ਰਿਹਾ, ਚੈਨਲ ਦੇਖੋ, ਇੰਜੋਏ ਕਰੋ, ਜੇ ਪਸੰਦ ਆਉਂਦਾ ਤਾਂ ਤੁਸੀਂ ਮਹੀਨੇ 2 ਮਹੀਨੇ ਬਾਅਦ ਸਬਸਕ੍ਰਾਈਬ ਕਰ ਲੈਣਾ। 2418 ਇਹ ਟੈਲਸ ਦੇ ਉੱਤੇ ਮੌਜੂਦ ਹੈ, ਰੋਜਰਸ ਤੇ 857 ਬੈਲ ਦੇ ਉੱਤੇ 828। ਅਰਵਿੰਦ ਸਾਹਿਬ ਤੁਸੀਂ ਆਉਂਦੇ ਰਹੋ, ਅਰਵਿੰਦ ਜੀ ਗੋ ਹੈਡ। ਹੈਲੋ, ਹਾਂਜੀ ਹਾਂਜੀ ਅਰਵਿੰਦ ਜੀ ਤੁਸੀਂ ਆਉਂਦੇ ਰਹੋ ਜੀ, ਗੋ ਹੈਡ।
ਹੈਲੋ ਹੈਲੋ
ਹਾਂਜੀ, ਕਾਲਰ ਨੂੰ ਰਿਕੁਐਸਟ ਆ ਰੇਡੀਓ ਦੀ ਵੋਲਿਊਮ ਪਲੀਜ਼ ਪਿੱਛੋਂ ਬੰਦ ਕਰ ਲੈਣਾ। ਹਾਂਜੀ, ਛੋਟੀ ਜਿਹੀ ਬ੍ਰੇਕ ਤੋਂ ਬਾਅਦ ਹਾਜ਼ਰ ਹਾਂ। UCMS ਅਸੀਂ ਦੱਸ ਦਈਏ ਕਿ ਕੈਨੇਡਾ ਦੇ ਵਿੱਚ ਇਹਦੀਆਂ 90 ਲੋਕੇਸ਼ਨਸ ਹੈਗੀਆਂ ਨੇ ਔਰ ਜੇ ਤੁਸੀਂ ਵੀ ਚਾਹੁੰਦੇ ਹੈਗੇ ਹੋ ਕਿ ਬੱਚਿਆਂ ਨੂੰ ਸ਼ਾਨਦਾਰ ਅਬਸਕਸ ਮੈਥ ਦਾ ਪ੍ਰੋਗਰਾਮ ਕਰਵਾਉਣਾ ਹੈਗਾ ਤਾਂ ਫਿਰ ਤੁਸੀਂ ਦ ਆਨਸਰ ਇਜ਼ UCMS ਤੁਸੀਂ ਇਹਨਾਂ ਦੀ ਵੈਬਸਾਈਟ ਤੋਂ ਜਾ ਕੇ ਆਪਣੇ ਨੇੜੇ ਦੀ ਜਿਹੜੀ ਲੋਕੇਸ਼ਨ ਹੈ ਉਹ ਜ਼ਰੂਰ ਚੈੱਕ ਕਰੋ ਬ੍ਰੈਂਪਟਨ ਦੇ ਵਿੱਚ ਇਹਨਾਂ ਦੀਆਂ ਬੜੀਆਂ ਸ਼ਾਨਦਾਰ ਲੋਕੇਸ਼ਨਸ ਹੈਗੀਆਂ ਨੇ ਔਰ ਤੁਸੀਂ ਵੈਬਸਾਈਟ ਪਹਿਲਾਂ ਇਹਨਾਂ ਦੀ ਨੋਟ ਕਰ ਲਓ UCMS.ca ਅਸੀਂ ਆਪਣੇ ਲਿਸਨਰਸ ਨੂੰ ਜ਼ਰੂਰ ਦੱਸਣਾ ਚਾਹਾਂਗੇ ਕਿ UCMS ਦੁਨੀਆ ਭਰ ਦੀ ਜਿਹੜੀ ਲੀਡਿੰਗ ਜਿਹੜੀ ਹੈਗੀ ਹੈ ਅਬੈਸਕਸ ਮੈਥ ਪ੍ਰੋਗਰਾਮ ਦੀ ਜਿਹੜੀ ਕੰਪਨੀ ਹੈ ਔਰ ਇਹਦੇ ਕੋਲ 90 ਪਲੱਸ ਲੋਕੇਸ਼ਨ ਕੈਨੇਡਾ ਦੇ ਵਿੱਚ ਹੈਗੀਆਂ 3 ਮਿਲੀਅਨ ਤੋਂ ਜ਼ਿਆਦਾ ਲੋਕ ਵਰਲਡ ਵਾਈਡ ਬੱਚੇ ਜਿਹੜੇ ਇਹਦੇ ਵਿੱਚ ਟ੍ਰੇਨ ਕਰ ਚੁੱਕੇ ਨੇ ਖਾਸਕਰ ਬੱਚਿਆਂ ਨੂੰ ਜੇ ਤੁਸੀਂ ਟ੍ਰੇਨ ਕਰਨਾ ਚਾਹੁੰਦੇ ਹੋ ਕਿ ਚਾਹੇ ਉਹ ਫੋਕਸ ਕਿਸ ਤਰ੍ਹਾਂ ਡਿਵੈਲਪ ਕਰੇ ਉਹ ਬੱਚਿਆਂ ਦਾ ਕਈ ਵਾਰ ਫੋਕਸ ਨਹੀਂ ਬਣਦਾ ਮੈਮਰੀ ਕਿਸ ਤਰ੍ਹਾਂ ਦੀ ਡਿਵੈਲਪ ਕਰਨੀ ਹੈ ਸੈਲਫ ਕੰਫੀਡੈਂਸ ਕਿਸ ਤਰ੍ਹਾਂ ਕਰਨਾ ਹੈ ਸੁਪਰ ਮੈਥ ਸਕਿੱਲਸ ਕਿਸ ਤਰ੍ਹਾਂ ਕਰਨੇ ਆ ਪ੍ਰੋਬਲਮ ਸੋਲਵਿੰਗ ਸਕਿੱਲਸ ਜੋ ਤੁਸੀਂ ਬੱਚੇ ਦੇ ਵਿੱਚ ਛੋਟੇ ਹੁੰਦੇ ਪਾ ਦਿੰਦੇ ਹੋ ਇਹਦੇ ਨਾਲ ਬੱਚੇ ਦਾ ਬਹੁਤ ਸਾਰੇ ਜਿਹੜੇ ਪ੍ਰੋਬਲਮਸ ਨੇ ਉਹ ਸੋਲਵ ਹੋ ਜਾਂਦੀਆਂ ਨੇ ਤੁਸੀਂ ਖਾਸ ਆਫਰ ਤੁਸੀਂ ਵਾਈ ਮੀਡੀਆ ਦਾ ਰੈਫਰੈਂਸ ਦੋਗੇ ਤੁਹਾਨੂੰ ਸਪੈਸ਼ਲ ਕੋਈ ਨਾ ਕੋਈ ਜਿਹੜਾ ਉਹ ਡਿਸਕਾਊਂਟ ਜ਼ਰੂਰ ਮਿਲੇਗਾ ਆਪਣੀ ਵੈਬਸਾਈਟ ਨੋਟ ਕਰ ਲਓ UCMS.ca
ਆਪਕੀ ਫਾਈਨੈਂਸ਼ੀਅਲ ਪ੍ਰੋਬਲਮ ਕੋ ਕਰਤੇ ਹੈ ਬਾਏ ਬਾਏ ਲੈ ਕੇ ਆਤੇ ਹੈ ਆਪਕੇ ਲਈ ਗੁੱਡ ਟਾਈਮ ਡੈਲਟਾ ਮੌਰਗੇਜਸ ਫਸਟ ਸੈਕਿੰਡ ਜਾਂ ਫਿਰ ਪ੍ਰਾਈਵੇਟ ਮੌਰਗੇਜ ਅਗਰ ਆਪ ਲੈਣਾ ਚਾਹਤੇ ਹੈ ਤੋ ਜਾਏ ਡੈਲਟਾ ਮੌਰਗੇਜਸ ਕੇ ਪਾਸ ਕੰਪੀਟੀਟਿਵ ਰੇਟਸ ਪ੍ਰਾਈਵੇਟ ਇਨ ਹਾਊਸ ਫੰਡਸ ਵੀ ਇਨਕੇ ਪਾਸ ਅਵੇਲੇਬਲ ਹੈ ਪ੍ਰਾਈਵੇਟ ਲੋਨ ਲੈਣਾ ਚਾਹਤੇ ਹੈ ਤੋ ਸੇਮ ਡੇ ਆਪਕੇ ਲਈ ਅਰੇਂਜ ਕਰਕੇ ਦੇਤੇ ਹੈ ਬੈਸਟ ਰੇਟਸ ਬੈਸਟ ਸਰਵਿਸਿਸ ਡੈਲਟਾ ਮੌਰਗੇਜਸ ਸੇ ਆਜ ਹੀ ਕਾਲ ਕੀਜੀਏ ਅਹਿਮਦ ਇਬਰਾਹਿਮ ਜੀ ਕੋ 647-272-5221 ਪਰ 647-272-5221 ਪਰ ਜਾਂ ਫਿਰ ਰਿਹਾਨ ਚੌਧਰੀ ਜੀ ਕੋ 416-938-1666 ਡੈਲਟਾ ਮੌਰਗੇਜਸ ਵਿਜ਼ਿਟ ਕਰ ਸਕਦੇ ਹੈ ਇਨਕਾ ਆਫਿਸ 7 ਕੁਈਨ ਸਟਰੀਟ ਬ੍ਰੈਂਪਟਨ ਡੈਲਟਾ ਮੌਰਗੇਜਸ
Choose Brampton North Nissan this March and you get to choose your bonus your way on top of our best deal. Get your choice of bonus cash up to $3,000 or take 1% off our already low rates. Or get 3 monthly payments on us up to a $3,000 value. Don't miss the My Choice sales event on now at Brampton North Nissan. Call 905-459-1600 or visit BramptonNorthNissan.ca. We are your choice for the best deals on Nissans.
ਟਾਟਾ ਟ੍ਰਾਂਸਪੋਰਟ ਨੂੰ ਲੋੜ ਹੈ ਲੌਂਗ ਹਾਲ ਅਤੇ ਸ਼ਾਰਟ ਹਾਲ ਡਰਾਈਵਰਸ ਦੀ ਈਸਟ ਕੋਸਟ ਮਿਡਵੈਸਟ ਤੇ ਜਾਰਜੀਆ ਟੈਕਸਸ ਵਾਸਤੇ ਤੁਸੀਂ 2800 ਤੋਂ 3300 ਜਾਂ ਇਹਨਾਂ ਤੋਂ ਵੀ ਵੱਧ ਮਾਈਲਸ ਪਰ ਵੀਕ ਕਰ ਸਕਦੇ ਹੋ ਸਾਡਾ ਪੇ ਰੇਟ ਹੈ 160 ਤੋਂ ਲੈ ਕੇ 170 ਸੈਂਟਸ ਪਰ ਮਾਈਲ ਦਾ ਕੰਪਨੀ ਪੇ ਕਰੇਗੀ ਇੰਸ਼ੋਰੈਂਸ ਰੇਟਸ ਅਤੇ ਟੋਲਸ ਡਰਾਈਵਰਸ ਬਣਾ ਸਕਦੇ ਨੇ 65 ਤੋਂ 70 ਸੈਂਟਸ ਪਰ ਮਾਈਲ ਟਾਟਾ ਟ੍ਰਾਂਸਪੋਰਟ ਹੈਲਥ ਬੈਨੀਫਿਟਸ ਵੀ ਆਫਰ ਕਰਦੀ ਹੈ ਅੱਜ ਹੀ ਸੰਪਰਕ ਕਰੋ ਸੁਖਵਿੰਦਰ ਟੱਟ ਨੂੰ 416-666-9520 ਤੇ
Why Media presents South Asian Pulse.
South Asian Pulse.
South Asian Pulse.
ਪ੍ਰੋਗਰਾਮ ਸਾਊਥ ਏਸ਼ੀਅਨ ਪਲਸ ਪ੍ਰਾਈਮ ਟਾਈਮ ਔਰ ਮਾਫੀ ਚਾਹੁੰਦੇ ਜੀ ਸਮੇਂ ਹੋਰ ਇਜਾਜ਼ਤ ਨਹੀਂ ਦਿੰਦਾ ਬੜੀ ਤੇਜ਼ੀ ਨਾਲ ਰੋਜ਼ ਦੀ ਤਰ੍ਹਾਂ ਅੱਜ ਵੀ ਸਮੇਂ ਜਿਹੜਾ ਨਿਕਲ ਗਿਆ ਸ਼ਾਮ ਨੂੰ ਚੈਨਲ ਵਾਏ ਦੇ ਉੱਤੇ ਤੁਹਾਡੀਆਂ ਬਾਕੀ ਦੀਆਂ ਕਾਲਸ ਜ਼ਰੂਰ ਆਉਂਦੀਆਂ ਕਰਾਂਗੇ ਕੋਈ ਵੀ ਤੁਸੀਂ ਵਿਚਾਰ ਦੇਣੇ ਹੈ ਤੇ ਸ਼ਾਮ ਨੂੰ ਚੈਨਲ ਵਾਏ ਦੇ ਉੱਤੇ ਡਿਟੇਲ ਦੇ ਵਿੱਚ ਜਿਹੜੀ ਆ ਉਹ ਡਿਸਕਸ਼ਨ ਕੀਤੀ ਜਾਏਗੀ ਨਾ ਸਿਰਫ ਕੈਨੇਡਾ ਦੇ ਉੱਤੇ ਜੋ ਅੱਜ ਇਸ ਸਮੇਂ ਕਾਫੀ ਜ਼ਿਆਦਾ ਕ੍ਰਾਈਸਿਸ ਲਿਬਰਲ ਸਰਕਾਰ ਵਾਸਤੇ ਆਇਆ ਕਿਆ ਟੂਡੋ ਸਰਕਾਰ ਇਸ ਬੜੇ ਕ੍ਰਾਈਸਿਸ ਤੋਂ ਬਚੇਗੀ ਜਾਂ ਨਹੀਂ ਇਸ ਤੋਂ ਇਲਾਵਾ ਇੰਡੀਆ ਪਾਕਿਸਤਾਨ ਰਿਲੇਸ਼ਨਸ਼ਿਪ ਔਰ ਇੰਡੀਆ ਇਲੈਕਸ਼ਨ ਦੀ ਵੀ ਗੱਲਬਾਤ ਸ਼ਾਮ ਨੂੰ ਚੈਨਲ ਵਾਏ ਦੇ ਉੱਤੇ ਮੈਂ ਖੁਦ ਹਾਜ਼ਰ ਹੋਵਾਂਗਾ ਔਰ ਨਾਲ ਪੈਨਲ ਵੀ ਹੋਏਗਾ 647-272-8182 ਹੈ ਵੰਡਰਫੁਲ
The views expressed on the preceding program may not necessarily be those of the owner or management of WTOR radio station.
आप सुन रहे हैं WTUR 770 AM ब्रॉडकास्टिंग सर्विस 24/7 हमारे रेडियो और टीवी की सर्विस के लिए विजिट करिए eawaz.com और डाउनलोड करें हमारी ऐप eawaz ऑफिशियल eawaz आपका अपना चैनल है eawaz टीवी इज अवेलेबल ऑन ऑल IPTV बॉक्सेस जादू बोल टीवी एंड शावा लाइक आवर फेसबुक पेज eawaz फॉर एडवर्टाइजमेंट कॉल 647-898-6245 647-898-6245
ਇਹ ਸੰਦੇਸ਼ ਜਿਹੜਾ ਧਿਆਨ ਨਾਲ ਸੁਣੋ ਅੱਤ ਦੀ ਠੰਡ ਵਿੱਚ ਫਲਾਇੰਗ ਫੈਸ਼ਨ ਤੇ ਲੱਗ ਚੁੱਕੀ ਹੈ ਗਰਮਾ ਗਰਮ ਸੇਲ 35 ਵਾਲਾ ਬਲੈਂਕਟ 100 ਦੇ 4 ਲੈ ਸਕਦੇ ਹੋ ਇੱਕ ਲੈਣਾ ਤਾਂ 30 ਦਾ 85 ਵਾਲਾ ਬਲੈਂਕਟ 100 ਦੇ 2 ਇੱਕ ਲੈਣਾ ਤਾਂ 65 ਦਾ 120 ਵਾਲਾ ਬਲੈਂਕਟ $75 ਦਾ ਤੁਸੀਂ ਲੈ ਸਕਦੇ ਹੋ ਵੈਲਵਟ ਦੇ ਸੂਟ 25 ਦਾ 1 2 ਸੂਟ ਖਰੀਦੋਗੇ ਤਾਂ 1 ਸੂਟ ਬਿਲਕੁਲ ਫ੍ਰੀ ਦਿੱਤਾ ਜਾਵੇਗਾ ਇਸ ਤੋਂ ਇਲਾਵਾ ਹਰ ਤਰ੍ਹਾਂ ਦਾ ਖੁੱਲਾ ਕੱਪੜਾ ਤੁਸੀਂ ਫਲਾਇੰਗ ਫੈਸ਼ਨ ਤੋਂ ਖਰੀਦ ਸਕਦੇ ਹੋ 7071 ਏਅਰਪੋਰਟ ਰੋਡ ਗ੍ਰੀਨ ਪਲਾਜ਼ਾ ਮਾਰਟਲ ਵਿੱਚ ਪਹੁੰਚੋ ਜਾਣਕਾਰੀ ਲਈ 905-694-9997
ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ
ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
SNS ਲੋਅਰਸ ਕੋਲ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS ਲੋਅਰਸ ਨੂੰ ਕਾਲ ਕਰੋ 416-655-2000।
ਜਿੰਨਾ ਸੋਹਣਾ ਹੋਵੇ ਥੋੜੀ ਬਿਨਾ ਨਹੀਂ ਜਚਦਾ, ਥੋੜੀ ਦੇ ਫਰਨੀਚਰ ਨਾਲ ਕੋਣਾ ਕੋਣਾ ਸਜਦਾ।
ਸੋਡੀ ਫਰਨੀਚਰ ਕੰਪਨੀ ਸਾਡੀ ਕਮਿਊਨਿਟੀ ਦੇ ਸਭ ਤੋਂ ਪਹਿਲੇ ਤੇ ਵੱਡੇ ਸ਼ੋਰੂਮਸ ਵਾਲੀ ਕੰਪਨੀ ਹੈ, ਜਿਹੜੀ ਕਿ ਵਧੀਆ ਹੰਡਨ ਸਾਰ ਫਰਨੀਚਰ ਤੇ ਡੈਕੋਰੇਟਿਵ ਆਈਟਮ ਬਹੁਤ ਹੀ ਰੀਜਨੇਬਲ ਪ੍ਰਾਈਸਿਸ ਤੇ ਵੇਚ ਰਹੇ। 4 ਸਾਲਾਂ ਲਈ ਬਿਨਾਂ ਵਿਆਜ ਤੇ ਫਾਈਨੈਂਸਿੰਗ ਦਾ ਵੀ ਪ੍ਰਬੰਧ। ਬ੍ਰੈਂਪਟਨ 74 ਡੈਵਨ ਰੋਡ ਜਾਂ 142 ਕੈਨੇਡੀ ਰੋਡ ਸਾਊਥ ਤੇ ਪਹੁੰਚੋ। ਦੋਨੋਂ ਲੋਕੇਸ਼ਨ ਦਾ ਇੱਕੋ ਹੀ ਨੰਬਰ 9058747171।
कुछ पल इंसान की जिंदगी में पहली बार आते हैं, इसीलिए आप सिर्फ उन लम्हों को जिए, बाकी हम पर छोड़ दें। 20 साल का वसीत तजर्बा लिए हम हैं वुडबाइन बैंक्वेट एंड कन्वेंशनल हॉल, शानदार इंटीरियर, लार्ज हॉल्स, स्टेट ऑफ द आर्ट गेस्ट रूम्स और एक्सपर्ट शेफ्स।